ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਦੁਆਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਅੱਜ ਆਪਾਂ ਦੂਸਰੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਪਾਰਕ ਦੇ ਵਿੱਚ ਜਿੰਨੀ ਕਿ ਇੱਥੇ ਜਗ੍ਹਾ ਹੈ ਗਰਾਊਂਡ ਵਿੱਚ ਬੈਠ ਜਾਓ। ਅੰਦਰਲੇ ਪਾਸੇ ਜੇ ਜਗ੍ਹਾ ਨਾ ਮਿਲੇ ਬਾਹਰਲੇ ਪਾਸੇ ਜੋ ਰੋਡ ਨਿੱਕੇ ਨਿੱਕੇ ਕਵਰ ਕੀਤੇ ਹੋਏ ਆ ਉਹਦੇ ਉੱਪਰ ਬੈਠ ਜਾਓ। ਜਲਦੀ ਜਲਦੀ ਨਮਸਕਾਰ ਕਰਕੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀਏ। ਮਨ ਦੀ ਹਾਜ਼ਰੀ ਬੜੀ ਜ਼ਰੂਰੀ ਹੈ, ਧਿਆਨ ਦਿਓ ਗੁਰਮੁਖੋ, ਹਾਜ਼ਰੀ ਲੱਗਣੀ ਹੈ ਜੀ ਮਨ ਦੀ। ਆਪਾਂ ਆਏ ਹਾਂ ਗੁਰੂ ਜੀ ਦੀ ਸਭਾ ਵਿੱਚ, ਗੁਰਦੁਆਰਾ ਗੁਰੂ ਜੀ ਦੀ ਸਭਾ, ਇਹਦੇ ਵਿੱਚ ਆਪਾਂ ਸਾਰੇ ਭੈਣ ਭਰਾ ਆਏ ਹਾਂ। ਪਰ ਇੱਕ ਬਚਨ ਹੈ ਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਇਹ ਨਾ ਜਾਣੋ ਕਿ ਤਨ ਆ ਗਿਆ ਤੇ ਸਾਡੀ ਹਾਜ਼ਰੀ ਲੱਗ ਗਈ ਹੈ। ਇਹ ਨਾ ਸਮਝ ਲੈਣਾ, ਇਹ ਭੁਲੇਖਾ ਨਾ ਖਾ ਲਿਓ, ਗੁਰ ਸਭਾ ਏਮ ਨਾ ਪਾਈਏ। ਲੋ ਸੁਣੋ, ਨਾ ਨੇੜੇ ਨਾ ਦੂਰ, ਧਿਆਨ ਨਾਲ ਸੁਣੇ। ਇੱਦਾਂ ਨਹੀਂ ਕਹਿੰਦੇ ਪਤਾ ਲੱਗਦਾ ਵੀ ਬੰਦੇ ਨੂੰ ਗੁਰੂ ਜੀ ਦੀ ਸਭਾ ਮਿਲ ਗਈ, ਰੋਜ਼ ਜਾਂਦਾ ਜੀ ਗੁਰਦੁਆਰੇ, ਇਹਦਾ ਮਤਲਬ ਇਹ ਹੈ ਵੀ ਇਹਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ, ਰੋਜ਼ ਜਾਂਦਾ ਹੈ, ਰੋਜ਼ ਗੁਰਦੁਆਰੇ ਜਾਂਦਾ। ਕਹਿੰਦੇ ਇੱਦਾਂ ਨਹੀਂ, ਇੱਦਾਂ ਨਹੀਂ ਪਤਾ ਲੱਗਦਾ ਵੀ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗਦਾ ਹੈ, ਚੌਰ ਕਰਦਾ ਹੈ, ਇਹ ਰੋਜ਼ ਗੁਰਦੁਆਰਾ ਸਾਹਿਬ 'ਚ ਜਾਂਦਾ ਹੈ। ਜੇ ਇੱਦਾਂ ਦੀ ਗੱਲਬਾਤ ਹੋਵੇ ਤੇ ਸਾਡੇ ਵਰਗੇ ਤੇ ਰਹਿੰਦੇ ਗੁਰਦੁਆਰਿਆਂ 'ਚ ਨੇ, ਆਖੋ ਸਤਨਾਮ। ਇੱਦਾਂ ਦੀ ਜੇ ਇੱਦਾਂ ਦੀ ਕੋਈ ਗੱਲਬਾਤ ਹੋਵੇ ਤੇ ਕੰਮ ਬੜਾ ਸੌਖਾ ਹੈ ਨੇੜੇ ਜਾਣ ਦਾ, ਰਹਿਣਾ ਹੀ ਗੁਰਦੁਆਰੇ ਸ਼ੁਰੂ ਕਰ ਦਿਓ, ਮੌਜ ਲੱਗਦੀ। ਜੇ ਨੇੜੇ ਰਹਿਣਾ ਹੈ ਤੇ ਇੱਦਾਂ ਕਰੋ, ਛੁੱਟੀਆਂ ਲੈ ਲਓ, 40-50 ਦਿਨ, 40 ਦਿਨ ਦਾ ਮਹੀਨੇ ਦਾ ਟਾਈਮ ਕੱਢੋ, ਗੁਰਦੁਆਰੇ ਦੇ ਵਿੱਚ ਹੀ ਰਹਿ ਲਓ। ਜੇ ਨੇੜਤਾ ਇੱਦਾਂ ਇਹਨੂੰ ਕਹਿੰਦੇ ਆ, ਆਪਣੇ ਗੁਰੂ ਜੀ ਨਹੀਂ ਮੰਨਦੇ, ਆਪਣੇ ਗੁਰੂ ਜੀ ਕਹਿੰਦੇ ਆ ਭਾਈ ਗੱਲ ਤੇ ਸੁਰਤ ਦੀ ਹੈ, ਗੱਲ ਤੇ ਮਨ ਦੀ ਹੈ। ਮਨ ਕਿੱਥੇ ਹੈ ਤੇਰਾ? ਤਨ ਤੇ ਆ ਗਿਆ, ਮਨ ਕਰਕੇ ਰੋਜ਼ ਆਉਂਦਾ, ਤਨ ਵੀ ਆਉਂਦਾ ਤੇ ਤਨ ਤੇ ਆਉਂਦਾ, ਮਨ ਵੀ ਆਉਂਦਾ ਕਿਤੇ। ਲੱਪੜੋ ਪੰਗਤੀ
ਗੁਰ ਸਭਾ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਨਾ ਮਿਲੇ ਜਾ ਮਨ ਰਹੇ ਹੈ ਦੂਰ।
ਨਾਨਕ ਸਤਿਗੁਰ ਤਾਂ ਮਿਲੇ ਜੇ ਮਨ ਰਹੇ ਹਦੂਰ, ਜੇ ਮਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਵੇ ਤਾਂ ਮੰਨੋ ਵੀ ਸਤਿਗੁਰੂ ਮਿਲੇ ਹੈ। ਸਤਿਗੁਰੂ ਦੀ ਸਭਾ ਇਦਾਂ ਥੋੜਾ ਹੁੰਦਾ ਹੈ ਵੀ ਬੰਦਾ ਰੋਜ਼ ਗੁਰਦੁਆਰਾ। ਕਹਿੰਦੇ ਤਨ ਦੀ ਨੇੜਤਾ ਨੂੰ ਨੇੜਤਾ ਨਹੀਂ ਕਹਿੰਦੇ, ਤਨ ਦੀ ਦੂਰੀ ਨੂੰ ਦੂਰੀ ਨਹੀਂ ਕਹਿੰਦੇ। ਕਈ ਬੰਦਿਆਂ ਦੀ ਮਜਬੂਰੀ ਹੋ ਸਕਦੀ ਹੈ, ਰੋਜ਼ ਨਹੀਂ ਵੀ ਆ ਸਕਦੇ, ਵੈਸੇ ਤੇ ਆਓ ਪਰ ਮਜਬੂਰੀ ਬਸ, ਜੇ ਕੋਈ ਬੰਦਾ ਨਹੀਂ ਵੀ ਆ ਸਕਦਾ, ਮਨ ਕਰਕੇ ਜਿਹੜਾ ਗੁਰੂ ਜੀ ਦੀ ਹਜ਼ੂਰੀ 'ਚ ਹਰ ਵੇਲੇ ਰਹਿੰਦਾ ਹੈ ਉਹਦੀ ਹਾਜ਼ਰੀ ਲੱਗਦੀ ਹੈ। ਤੇ ਜੇ ਅਸੀਂ ਮਨ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹੀਏ, ਗੁਰੂ ਮੈਂ ਫਿਰ ਪੁੱਛਦਾ ਜੀ, ਗੁਰੂ ਸਾਡਾ ਗਿਆਨ ਹੈ ਕਿ ਦੇਹ ਹੈ? ਬੋਲੋ। ਸਿੱਖ ਧਰਮ ਦੀ ਗੱਲ ਕਰਦਾ, ਸਿੱਖ ਕੌਮ ਆਪਾਂ ਜਿਹੜੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ, ਅਸੀਂ ਦੇਹ ਦੇ ਪੁਜਾਰੀ ਹਾਂ ਕਿ ਗਿਆਨ ਦੇ? ਗਿਆਨ ਦੇ ਪੁਜਾਰੀ। ਗੁਰੂ ਜੀ ਦਾ ਗਿਆਨ ਹੈ ਜਿਹੜਾ, ਬਚਨ ਨੇ ਜਿਹੜੇ ਗੁਰੂ ਜੀ ਦੇ, ਜਿਹੜਾ ਬੰਦਾ ਗੁਰੂ ਸਾਹਿਬ ਦੇ ਬਚਨਾਂ ਦੇ ਵਿੱਚ ਰਹਿੰਦਾ ਹੈ ਉਹ ਸਦਾ ਹੀ ਗੁਰੂ ਦੀ ਹਜ਼ੂਰੀ 'ਚ ਹੈ। ਗੁਰ ਗਿਆਨ ਹੈ ਤੇ ਗਿਆਨ ਦੇ ਵਿੱਚ ਰਹਿਣਾ, ਗੁਰੂ ਜੀ ਦੇ ਬਚਨਾਂ ਦੇ ਵਿੱਚ ਰਹਿਣ ਵਾਲਾ ਸਦਾ ਹੀ ਸਮਝ ਲਓ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਤੇ ਗੁਰੂ ਦੇ ਬਚਨਾਂ ਤੋਂ ਬਾਹਰ ਚਲਿਆ ਗਿਆ ਸਮਝ ਲਓ ਗੁਰੂ ਤੋਂ ਦੂਰ ਚਲਿਆ ਗਿਆ। ਬਚਨਾਂ ਤੋਂ ਬਾਹਰ ਜਾਣ ਵਾਲਾ ਦੂਰ ਹੈ, ਬਚਨਾਂ ਦੇ ਵਿੱਚ ਰਹਿਣ ਵਾਲਾ ਨੇੜੇ ਹੈ। ਮਨ ਕਰਕੇ ਜਿਹੜਾ ਹਰ ਵੇਲੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਆਪਣੇ ਮਨ ਨੂੰ ਗੁਰੂ ਜੀ ਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਅਸਲ ਵਿੱਚ ਨੇੜੇ ਲੱਗ ਜਾਂਦਾ ਹੈ। ਤੇ ਜੇ ਮਨ ਕਰਕੇ ਨਹੀਂ ਆਏ ਤੇ ਫਿਰ ਤੇ ਬੜੀ ਵਾਰੀ ਸੁਣਿਆ ਹੈ, ਜੇ ਮਨ ਕਰਕੇ ਆਪਾਂ ਹਾਜ਼ਰ ਨਹੀਂ ਹੋਏ ਫਿਰ ਤੇ ਭਾਵੇਂ ਇੱਕ ਵਾਰੀ ਨਹੀਂ 100 ਵਾਰੀ ਆਓ, 100 ਵਾਰੀ। ਲੋ ਸੁਣੋ,
ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾਮ ਨਾ ਗਾਉ ਉਸ ਨੂੰ ਸੁਖ ਨਾ ਉਪਜੈ ਭਾਵੇ ਸੋ ਗੇੜਾ ਆਵੋ ਜਾਓ।
ਕਹਿੰਦੇ ਜਿਹੜੇ ਬੰਦੇ ਨੂੰ ਗੁਰੂ ਸਾਹਿਬ ਦੇ ਬਚਨਾਂ ਤੇ ਪ੍ਰਤੀਤ ਹੀ ਹੈ ਨਹੀਂ, ਭਰੋਸਾ ਹੀ ਨਹੀਂ, ਸ਼ਬਦ ਨਾਲ ਪਿਆਰ ਨਹੀਂ ਪਿਆ ਵੀ ਲਿਖਿਆ ਕੀ ਹੈ ਪੜ੍ਹ ਲਓ, ਏਦਾਂ ਮਨ ਚ ਆਇਆ ਹੀ ਨਹੀਂ ਕਦੇ, ਕਿੰਨਿਆਂ ਕਦੇ ਮਨ ਚ ਆਇਆ ਪਿਆਰਿਓ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ, ਪੜ੍ਹ ਤੇ ਲਈਏ ਇੱਕ ਵਾਰੀ ਖੋਲ ਕੇ, ਇੱਕ ਇੱਕ ਸ਼ਬਦ ਵੇਖੀਏ ਭਲਾ ਪੜ੍ਹ ਕੇ ਕੀ ਲਿਖਿਆ, ਕਿੰਨਿਆਂ ਕਦੇ ਮਨ ਚ ਆਇਆ। ਤੇ ਸ਼ੁਕਰ ਕਰੋ ਬਲਿਹਾਰੇ ਜਾਈਏ, ਅੱਜ ਸ਼ੁਕਰ ਹੈ ਥੋੜਾ ਥੋੜਾ ਕਈ ਨੌਜਵਾਨ ਸ਼ਬਦ ਵੀ ਸਮਝਣ ਲੱਗੇ ਹੈ, ਸ਼ੁਕਰ ਹੀ ਕਰੀਦਾ ਵੀ ਅੱਜ ਥੋੜੀ ਥੋੜੀ ਜਾਗ ਲੱਗਣ ਲੱਗੀ ਹੈ ਵੀ ਸ਼ਬਦ ਦਾ ਅਰਥ ਕੀ ਹੈ। ਹੁਕਮਨਾਮਾ ਦਰਬਾਰ ਸਾਹਿਬ ਦਾ ਆਉਂਦਾ ਹੈ ਮੋਬਾਈਲ ਦੇ ਉੱਤੇ, ਤੁਸੀਂ ਵੇਖੋ ਉਹਦੇ ਅਰਥ ਵੀ ਹੁੰਦੇ ਨੇ ਨਾਲ, ਕਈ ਹੁੰਦੇ ਨੇ ਸ਼ੌਂਕ ਵਾਲੇ, ਕਈ ਤੇ ਅੱਗੇ ਲੰਘਾ ਦਿੰਦੇ ਹੋਣਗੇ, ਪਰ ਕਈ ਹੋਣਗੇ ਜਿਹੜਾ ਪਹਿਲਾਂ ਹੁਕਮਨਾਮਾ ਪੜ੍ਹਨਗੇ ਫਿਰ ਉਹਦਾ ਮੀਨਿੰਗ ਵੀ ਪੜ੍ਹਦੇ ਵੀ ਅਰਥ ਕੀ ਹੈ, ਕਹਿੰਦੇ ਕੀ ਹੈ ਗੁਰੂ ਜੀ, ਆਪਣੇ ਗੁਰੂ ਜੀ ਦਾ ਬਚਨ ਅੱਜ ਕੀ ਆਇਆ। ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ ਕਈ ਭੈਣ ਭਰਾ ਸਾਡੇ, ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੈ ਪਿਆਰਿਓ। ਸਤਿਗੁਰ ਜੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਜੇ ਗੁਰੂ ਜੀ ਦੇ ਬਚਨਾਂ ਤੇ ਪ੍ਰਤੀਤ ਨਹੀਂ ਆਈ, ਭਰੋਸਾ ਹੀ ਨਹੀਂ ਬਚਿਆ, ਸ਼ਬਦ ਨਾ ਲਾਗੋ ਭਾਓ, ਜੇ ਗੁਰੂ ਜੀ ਦੇ ਸ਼ਬਦ ਨਾਲ ਪਿਆਰ ਨਹੀਂ ਪਿਆ, ਉਸ ਨੂੰ ਸੁੱਖ ਨਾ ਉਪਜੈ। ਕਹਿੰਦੇ ਉਹ ਮਨ ਕਰਕੇ ਕਦੇ ਸੁਖੀ ਨਹੀਂ ਹੋ ਸਕਦਾ, ਭਾਵੇਂ ਸੌ ਗੇੜਾ ਆਵੋ ਜਾਓ, ਗੁਰਦੁਆਰੇ ਆਓ ਫਿਰ ਚਲੇ ਜਾਓ, ਫਿਰ ਆ ਜਾਓ ਫਿਰ ਚਲੇ ਜਾਓ, ਫਿਰ ਆ ਜਾਓ, ਸੌ ਗੇੜਾ ਲਾ ਜਾਓ, ਕਹਿੰਦੇ ਕੋਈ ਫਾਇਦਾ ਹੀ ਨਹੀਂ ਹੁੰਦਾ। ਇਸੇ ਕਰਕੇ ਅੱਜ ਹਾਲ ਕੀ ਹੈ ਜੀ, ਮੱਥਾ ਟੇਕਣ ਵਾਲੇ ਵੀ ਡਰੋਕਲ ਜਿਹੇ ਹੈ, ਜਿਹੜੇ ਮੱਥਾ ਨਹੀਂ ਟੇਕਦੇ ਉਹ ਵੀ ਉਹੋ ਜਿਹੀ ਹੈ। ਰੋਜ਼ ਗੁਰਦੁਆਰੇ ਜਾਣ ਵਾਲੇ ਵੀ ਬਿੱਲੀ ਲੱਗੋ ਲੰਘ ਜੇ ਕਹਿਣਗੇ ਹਾਏ ਬਿੱਲੀ ਲੰਘ ਗਈ, ਜਿਹੜੇ ਨਹੀਂ ਜਾਂਦੇ ਉਹ ਵੀ ਉਹੋ ਜਿਹੀ ਹੈ। ਕਿਸੇ ਨੇ ਟੂਣਾ ਕੀਤਾ ਹੋਵੇ, ਜਿਹੜਾ ਨਹੀਂ ਗੁਰਦੁਆਰੇ ਆਉਂਦਾ ਉਹ ਵੀ ਉਦਾਂ ਹੀ ਡਰਦਾ, ਜਿਹੜਾ ਗੁਰਦੁਆਰੇ ਜਾਂਦਾ ਉਹ ਵੀ ਉਦਾਂ ਹੀ ਡਰੀ ਜਾਂਦਾ। ਜੇ ਮੌਤ ਹੋ ਜਾਂਦੀ ਹੈ, ਕੋਈ ਘਰ ਵਿੱਚ ਮੌਤ ਹੋ ਗਈ, ਜਿਹੜਾ ਗੁਰਦੁਆਰੇ ਨਹੀਂ ਜਾਂਦਾ ਉਹ ਵੀ ਉਵੇਂ ਹੀ ਰੋਂਦਾ, ਜਿਹੜਾ ਗੁਰਦੁਆਰੇ ਜਾਂਦਾ ਉਹ ਵੀ ਉਵੇਂ ਹੀ ਰੋਂਦਾ। ਜਿੱਦਣ ਗਾਉਣ ਵਾਲੀ ਲੱਗੀ ਹੋਵੇ, ਔਰਕੈਸਟਰਾ ਲੱਗੀਆਂ ਹੋਣ, ਸਟੇਜ ਦੇ ਉੱਤੇ ਨੱਚਿਆ ਟੱਪਿਆ ਜਾ ਰਿਹਾ ਹੋਵੇ, ਜਿਹੜਾ ਗੁਰਦੁਆਰੇ ਨਹੀਂ ਜਾਂਦਾ ਉਹ ਵੀ ਉਵੇਂ ਹੀ ਹੈ, ਜਿਹੜਾ ਜਾਂਦਾ ਹੈ ਉਹ ਵੀ ਉਵੇਂ ਹੀ ਹੈ, ਫਰਕ ਕੋਈ ਹੈ ਹੀ ਨਹੀਂ। ਆਖੋ ਸਤਨਾਮ, ਕਿਉਂਕਿ ਤਨ ਜਾਂਦਾ ਰਿਹਾ ਜੀ, ਮਨ ਨੇੜੇ ਨਹੀਂ ਲੱਗਿਆ। ਜੇ ਮਨ ਜਾਂਦਾ ਤੇ ਮਨ ਤੇ ਕਮਾਲ ਤਾਂ ਹੋ ਜਾਂਦਾ, ਸੋਚ ਹੀ ਬਦਲ ਜਾਂਦੀ ਹੈ, ਵਿਚਾਰ ਹੀ ਬਦਲ ਜਾਂਦੀ ਹੈ, ਸਾਰਾ ਕੁਛ ਚੇਂਜ ਹੋ ਜਾਂਦਾ। ਇਸ ਕਰਕੇ ਇਸ ਬਚਨ ਨੂੰ ਭੁੱਲਿਓ ਨਾ, ਗੁਰ ਸਭਾ ਇਹ ਨਾ ਪਾਈ, ਏਦਾਂ ਕਹਿੰਦੇ ਏਦਾਂ ਨਹੀਂ ਪਾਈ ਜਾਂਦੀ ਗੁਰੂ ਦੀ ਸਭਾ, ਏਦਾਂ ਗੁਰਦੁਆਰਾ ਨਹੀਂ ਮਿਲ ਜਾਂਦਾ, ਏਦਾਂ ਕਿਵੇਂ ਭਾਈ, ਨਾ ਨੇੜੇ ਨਾ ਦੂਰ, ਇਹਨੂੰ ਨਾ ਨੇੜੇ ਦੂਰ ਸਮਝ ਲਿਓ ਕਿਤੇ। ਨਾਨਕ ਸਤਿਗੁਰ ਤਾਂ ਮਿਲਿਆ ਜਾਣੋ, ਜੇ ਮਨ ਰਹੇ ਹਦੂਰ, ਜੇ ਮਨ ਹਾਜ਼ਰ ਰਵੇ, ਮਨ ਦੀ ਹਾਜ਼ਰੀ ਲੱਗੇ ਭਾਈ। ਇਸ ਕਰਕੇ ਮਨ ਦੀ ਹਾਜ਼ਰੀ ਬੜੀ ਲਾਜ਼ਮੀ ਹੈ, ਮਨ ਕਰਕੇ ਗੁਰੂ ਜੀ ਦੇ ਬਚਨਾਂ ਨੂੰ ਏਦਾਂ ਹਰ ਵੇਲੇ ਯਾਦ ਰੱਖਣਾ, ਮੇਰੇ ਗੁਰੂ ਜੀ ਏਦਾਂ ਕਹਿੰਦੇ ਆ, ਗੁਰਬਾਣੀ ਚ ਤੇ ਆਹ ਸ਼ਬਦ ਵਿੱਚ ਏਦਾਂ ਲਿਖਿਆ, ਬਾਣੀ ਚ ਤੇ ਏਦਾਂ ਲਿਖਿਆ, ਆਪਾਂ ਬਾਹਰ ਨਹੀਂ ਜਾਣਾ, ਇਹਨੂੰ ਕਹਿੰਦੇ ਗੁਰੂ ਸਾਹਿਬ ਦੀ ਹਜ਼ੂਰੀ ਚ ਰਹਿਣਾ। ਜੇ ਤਨ ਦੀ ਗੱਲ ਹੋਵੇ ਪਿਆਰਿਓ, ਫਿਰ ਤੇ ਸਾਡੇ ਵਰਗੇ ਸਾਰੀ ਜ਼ਿੰਦਗੀ ਗੁਰਦੁਆਰਿਆਂ ਚ ਲਾ ਦਿੰਦੇ ਆ, ਸਾਰੀ ਸਾਰੀ ਜ਼ਿੰਦਗੀ ਜੋ ਵੀ ਉਹਨਾਂ ਦੀ ਗੁਰਦੁਆਰੇ ਚ ਰਹਿਣ ਦੀ ਹੈ, ਡਿਊਟੀਆਂ ਹੀ ਗੁਰਦੁਆਰਿਆਂ ਚ ਨੇ, ਕਥਾ ਕੀਰਤਨ ਦੀਆਂ ਡਿਊਟੀਆਂ ਨੇ। ਬੰਦਾ 40-40 ਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਕਰਕੇ, ਤੁਸੀਂ ਸਭ ਜਾਣਦੇ ਹੋ, ਇੱਕ ਦਿਨ ਆਸ਼ੂਤੋਸ਼ ਦੇ ਚਰਨਾਂ 'ਚ ਵੀ ਜਾ ਬਹਿੰਦਾ ਜੇ ਮਨ ਹਾਜ਼ਰ ਨਾ ਹੋਵੇ, ਜੇ ਮਨ ਹਾਜ਼ਰ ਨਾ ਹੋਵੇ। ਇਹ ਸੱਚ ਹੈ ਕਿ ਨਹੀਂ ਦੱਸੋ, ਏਦਾਂ ਤਨ ਦੀ ਹਾਜ਼ਰੀ ਨੂੰ ਕਿਆ ਕਰੋਗੇ, ਖੇਡ ਤੇ ਮਨ ਦੀ ਹੈ, ਮਨ ਹਾਜ਼ਰ ਹੋਵੇ। ਤੇ ਜਦੋਂ ਹੁਣ ਆਪਾਂ ਸ਼ਬਦ ਪੜ੍ਹਿਆ ਨਾ, ਵੇਖਿਓ ਸੁਣਿਓ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਫਿਰ ਕਈ ਵਾਰੀ ਮਨ ਚ ਆਉਂਦਾ ਵੀ ਕਲਯੁਗ ਦੇ ਵਿੱਚ ਭਾਈ ਕੀਰਤਨ ਕੀਰਤਨ ਪ੍ਰਧਾਨ ਹੈ। ਤੇ ਤੁਹਾਡੇ ਵਿੱਚ ਮੇਰੇ ਵਰਗੇ ਬੜੇ ਵੀਰ ਇੱਦਾਂ ਸੋਚਦੇ ਹੋਣਗੇ, ਕੀਰਤਨ ਭਗਤੀ ਹੋਵੇ ਬਸ, ਫਿਰ ਮੇਰੇ ਵਰਗਿਆਂ ਨੂੰ ਵੇਖ ਕੇ ਤੁਸੀਂ ਬੈਠੇ ਸਟੇਜ ਤੇ ਸੋਚਦੇ ਹੋ ਆਹ ਤੇ ਫਿਰ ਮੌਜਾਂ ਲੱਗੀਆਂ, ਕੀਰਤਨ ਕਰਦੇ ਐ, ਸਾਨੂੰ ਤੇ ਆਉਂਦਾ ਨਹੀਂ ਕਰਨਾ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਜੀ, ਹੁਣ ਆਹ ਜਿਹੜੇ ਬਹਿ ਗਏ ਆ ਇੱਥੇ ਹੀ ਬਹਾ ਦਿਓ, ਸੰਗਤ ਜੇ ਬਹਿ ਜੇ ਤੇ ਚੰਗਾ ਹੀ ਹੈ, ਭੈਣਾਂ ਨੂੰ ਭੈਣਾਂ ਵਾਲੇ ਪਾਸੇ ਬਹਾ ਦਿਓ ਰਾਹ 'ਚ ਹੀ, ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਣਗੇ ਫਿਰ ਟਾਈਮ ਥੋੜ੍ਹਾ ਹੀ ਰਹਿ ਗਿਆ, ਪੌਣੇ 9 ਹੋ ਗਏ, ਸਵਾ ਘੰਟਾ ਬਾਕੀ ਰਹਿ ਗਿਆ, 10 ਵਜੇ ਸਮਾਪਤੀ ਕਰ ਦਿਆਂਗੇ, ਲੇਟ ਨਹੀਂ ਕਰਾਂਗੇ। ਇਕਾਗਰਤਾ ਭੰਗ ਨਾ ਹੋਵੇ, ਆ ਜ਼ਰੂਰ ਧਿਆਨ ਦੇਣ ਵਾਲੀ ਜੋ ਵਿਚਾਰ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੇਰੇ ਵੀਰੋ ਭਾਈਓ। ਸਾਡਾ ਕੌਨਫੀਡੈਂਸ ਵਧਣਾ ਚਾਹੀਦਾ, ਮੈਂ ਕੌਨਫੀਡੈਂਸ ਵਧਾਉਣ ਦੀ ਗੱਲ ਕਰਦਾ, ਸਾਡੇ ਵਰਗਿਆਂ ਵੱਲ ਵੇਖ ਕੇ ਤੁਹਾਡਾ ਕੌਨਫੀਡੈਂਸ ਲੋ ਹੋ ਜਾਂਦਾ ਹੈ, ਸਾਨੂੰ ਵੇਖ ਕੇ ਤੁਹਾਨੂੰ ਇਦਾਂ ਲੱਗਦਾ ਵੀ ਇਹ ਨਜ਼ਾਰੇ ਲੈਂਦੇ ਆ, ਇਹ ਕੀਰਤਨ ਕਰਦੇ ਆ, ਇਹਨਾਂ ਤੇ ਰੱਬ ਦੀ ਕਿਰਪਾ, ਅਸੀਂ ਐਵੇਂ ਹੀ ਆ, ਇਹ ਖਤਮ ਕਰਨਾ ਹੈ, ਕੋਈ ਐਵੇਂ ਨਹੀਂ ਇੱਥੇ। ਕੀਰਤੀ ਦੀ ਖੇਡ ਮਨ ਦੀ ਖੇਡ ਹੈ, ਹੋ ਸਕਦਾ ਮੇਰੇ ਵਰਗਾ ਜੋਬ ਹੀ ਕਰਦਾ ਹੋਵੇ, ਮਨ ਦੇ ਉੱਤੇ ਉਹ ਸ਼ਬਦ ਪਹੁੰਚ ਹੀ ਨਾ ਰਿਹਾ ਹੋਵੇ, ਮੇਰੀ ਸੁਰਤ ਤੱਕ ਉਹ ਬਚਨ ਪਹੁੰਚ ਹੀ ਨਾ ਰਹੇ ਹੋਣ। ਇਹਨਾਂ ਨੁਕਤਿਆਂ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ, ਜ਼ਰੂਰ ਇਹਨਾਂ ਨੁਕਤਿਆਂ ਨੂੰ ਪਕੜੋ। ਫਟਾਫਟ ਭੈਣਾਂ ਵੀ ਸਾਰੇ ਵੀਰ ਭਰਾ ਜਿਹੜੇ ਆਉਣ ਵਾਲੇ ਹੋਣ ਰਾਹ 'ਚ ਹੀ ਪਾਇਓ, ਫਿਰ ਪਹਿਰੇਦਾਰ ਵੀਰ 3-4 ਪਿੱਛੇ ਕਾਇਮ ਹੋ ਕੇ ਬੈਠੋ, 5-4 ਪਹਿਰੇਦਾਰ ਜਿਹੜੇ ਆ ਪਿੱਛੇ ਕਾਇਮ ਹੋ ਕੇ ਬੈਠੇ ਹੋ, ਜਿਹੜੇ ਆਉਣਗੇ ਪਿੱਛੇ ਹੀ ਪਾਈ ਜਾਇਓ। ਪਹਿਰੇਦਾਰੋ ਜਰਾ ਸੁਣੋ ਮੇਰੀ ਬੇਨਤੀ, ਸਟੇਜ ਵਾਲੇ ਪਹਿਰੇਦਾਰ ਜਿਹੜੇ ਆ ਉੱਥੇ 5-4 ਬਹਿ ਜਾਇਓ, ਪਿੱਛੇ ਆਉਣ ਵਾਲਿਆਂ ਨੂੰ ਉੱਥੇ ਪਾਈ ਜਾਇਓ। ਲਓ ਹੁਣ ਜੀ, ਇਕਾਗਰਤਾ ਭੰਗ ਨਾ ਹੋਵੇ, ਬਿਲਕੁਲ ਮਨ ਹਾਜ਼ਰ ਰੱਖਿਓ, ਗੈਰ ਹਾਜ਼ਰੀ ਨਹੀਂ ਲੱਗਣੀ ਚਾਹੀਦੀ, ਮਨ ਹਾਜ਼ਰ ਰੱਖਿਓ। ਜੋ ਸੁਣਿਆ ਸੁਣਾਇਆ ਜਾ ਰਿਹਾ ਕਿਰਪਾ ਕਰਕੇ ਆਪਾਂ ਧਿਆਨ ਦੇਈਏ। ਪ੍ਰਭ ਕੀ ਉਸਤਤ ਕਰੋ ਸੰਤ ਵੀ ਸਾਵਧਾਨ, ਇਕਾਗਰਤੀ ਇਕਾਗਰਤਾ ਬੜੀ ਲਾਜ਼ਮੀ ਹੈ। ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ।
ਹਰ ਨਾਮਾ ਚਿੱਤ ਲਾਏ, ਹਰ ਨਾਮਾ ਚਿੱਤ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਹਰ ਨਾਮਾ ਚਿੱਤ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਹਰ ਨਾਮਾ ਚਿੱਤ ਲਾਏ,
ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਕੀ ਹਰ ਨਾਮਾ ਚਿੱਤ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਹਰ ਨਾਮਾ ਚਿੱਤ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ,
ਹਰ ਨਾਮਾ ਚਿੱਤ ਲਾਏ, ਕੋਈ ਗਾਵੇ ਕੋ ਸੁਣੇ, ਕੋਈ ਗਾਵੇ ਕੋ ਸੁਣੇ।
ਲਓ ਜੀ ਬੈਠੋ ਸਾਰੇ, ਕਿਰਪਾ ਕਰਕੇ ਪਹਿਰੇਦਾਰ 2-4 ਜਿਹੜੇ 2-4 ਪਿੱਛੇ ਬੈਠੋ, 3-4 ਪਹਿਰੇਦਾਰ ਉੱਥੇ ਚਲੇ ਜਾਓ ਪਿੱਛੇ, ਜਿਹੜਾ ਕੋਈ ਆਵੇਗਾ ਉੱਥੇ ਹੀ ਪਾਇਓ, 3-4 ਵੀਰ ਜਾਓ ਪਿੱਛੇ, ਬਾਕੀ ਬਹਿ ਜਾਓ ਇੱਥੇ ਹੀ, 3-4 ਜਾਣੇ ਚਲੇ ਜਾਓ। ਜਿਹੜੇ ਕੋਈ ਆਉਣਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਦਿਓ ਵੀ ਬਾਅਦ 'ਚ ਪ੍ਰੇਮ ਭੇਟਾ ਰੱਖ ਕੇ, ਮੱਥਾ ਤੇ ਦੂਰੋਂ ਵੀ ਟਿਕ ਜਾਂਦਾ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਿਓ ਬਾਅਦ 'ਚ। ਲਓ ਹੁਣ ਸੁਣੋ ਬਈ, ਬਹੁਤਾ ਟਾਈਮ ਲੱਗ ਜਾਣਾ ਆਪਣੇ ਇੱਥੇ, ਸੁਣੋ। ਸਾਡੇ ਮਨ ਵਿੱਚ ਕਈ ਦਫਾ ਇਦਾਂ ਦੀ ਗੱਲ ਜਦੋਂ ਆ ਗਿਆ ਨਾ ਕੀਰਤਨ, ਇੱਥੇ ਫੇਰ ਭੁਲੇਖਾ ਪੈ ਜਾਣਾ ਵੀ ਲਓ ਜੀ ਇਹ ਗੱਲ ਕਿਹਦੀ ਆ ਗਈ, ਕੀਰਤਨੀਆਂ ਦੀ, ਵੀ ਕੀਰਤੀ ਜਿਹੜੇ ਕਰਦੇ ਨੇ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਜਦੋਂ ਇਦਾਂ ਦੀ ਗੱਲ ਆਉਣੀ ਹੈ ਫਿਰ ਮਨ। ਅੱਛਾ ਇੱਕ ਹੋਰ ਵੀ ਕਰ ਲਈਏ ਨਾ ਜੀ, ਇੱਕ ਇੱਕ ਭੁਲੇਖਾ ਕਿਹੜਾ ਇੱਕ ਹੈ, ਡੈਫੀਨੇਸ਼ਨ ਹੈ ਨਾ ਜਿਹੜੀ ਟੋਟਲੀ ਉਲਟ ਸਮਝਦੇ ਹਾਂ ਅਸੀਂ ਹਰ ਚੀਜ਼ ਦੀ ਪਰਿਭਾਸ਼ਾ। ਪਹਿਲਾਂ ਜਦੋਂ ਆਪਾਂ ਕਹਿਣਾ ਕਲਯੁਗ, ਉਸੇ ਵੇਲੇ ਦਿਮਾਗ 'ਚ ਆਉਣਾ ਅੱਛਾ ਫਿਰ ਕਲਯੁਗ ਚੱਲ ਰਿਹਾ, ਕਲਯੁਗ। ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਪਹਿਲਾਂ ਦੀ ਫਿਲਾਸਫੀ ਹੈ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਪੁਰਾਣੀ ਫਿਲਾਸਫੀ ਹੈ। ਸਾਡੇ ਗੁਰੂ ਜੀ ਇਸ ਗੱਲ ਨੂੰ ਨਹੀਂ ਮੰਨਦੇ, ਗੁਰਬਾਣੀ ਵਿੱਚ ਸਤਯੁਗ ਦੀ, ਤ੍ਰੇਤੇ, ਦੁਆਪਰ, ਕਲਯੁਗ ਦੀਆਂ ਐਗਜ਼ੈਂਪਲਾਂ ਜ਼ਰੂਰ ਨੇ, ਪਰ ਸਾਡੇ ਗੁਰੂ ਜੀ ਕਹਿੰਦੇ ਨੇ ਕਲਯੁਗ ਬੰਦੇ ਦੇ ਅੰਦਰ ਆਉਂਦਾ ਹੈ, ਜਿਹੜਾ ਬਚਨ ਹੈ ਨਾ ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਗੁਰੂ ਜੀ ਦਾ ਬਚਨ ਹੈ ਆ ਥੋੜਾ ਜਿਹਾ ਪਹਿਲੀਆਂ ਪੰਕਤੀਆਂ ਸਮਝ ਲਿਓ ਇੰਨੇ ਨਾਲ ਹੀ ਇਸ਼ਾਰਾ ਸਮਝ ਚ ਆ ਜਾਏਗਾ ਵੀ ਗੁਰੂ ਜੀ ਕਹਿਣਾ ਕੀ ਚਾਹੁੰਦੇ ਆ ਵੇਖਿਓ ਸੁਣੋ
ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲ ਉਸਾਰ ਨਾ ਬੈਠਾ
ਗੁਰੂ ਜੀ ਨੇ ਤੇ ਸਵਾਲ ਕੀਤਾ ਹੈ ਪੰਡਿਤ ਤੇ ਕਹਿੰਦੇ ਪਾਂਡਿਆ ਝੂਠ ਬੋਲੀ ਜਾਂਦਾ ਕਲਯੁਗ ਵੇਖਿਆ ਕਦੇ ਕਿਸੇ ਨੇ ਆਇਆ ਉਹੀ ਧਰਤੀ ਹੈ ਉਹੀ ਆਕਾਸ਼ ਹੈ ਉਹੀ ਚੰਦਰਮਾ ਉਹੀ ਤਾਰੇ ਤੂੰ ਆਪ ਹੀ ਬਣਾ ਲਿਆ ਵੀ ਯੁੱਗ ਬਦਲ ਗਿਆ ਆਖੋ ਸਤਨਾਮ
ਆ
ਯੁੱਗ ਬਦਲਣ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਯੁੱਗ ਕਿੱਥੇ ਬਦਲਦਾ ਅੰਦਰ ਬਦਲਦਾ ਮਹਾਰਾਜ ਤੇ ਸਵਾਲ ਕਰਦੇ ਇਸ ਗੱਲ ਤੇ ਵੀ ਗਲਤ ਕਹਿੰਦਾ ਉਹੀ ਸਾਰਾ ਕੁਝ ਹੈ ਲੱਭੜੋ
ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨਿਅਰ ਤਪਤ ਰਹੇ
ਸਾਰਾ ਕੁਝ ਤੇ ਉਵੇਂ ਹੀ ਹੈ ਚੰਦ ਤਾਰੇ ਸਾਰਾ ਕੁਝ ਤੇ ਉਵੇਂ ਹੀ ਹੈ ਤੂੰ ਕਹੀ ਜਾਂਦਾ ਯੁੱਗ ਬਦਲ ਗਿਆ ਸਾਨੂੰ
ਸਾ ਧਰਤੀ ਸੋ ਪੌਣ ਚੁਲਾਰੇ ਯੁੱਗ ਜੀ ਖੇਲੇ ਥਾਮ ਕੈਸੇ
ਬਸ ਇਹ ਕਿਰਪਾ ਕਰਕੇ ਇੰਨਾ ਹੀ ਨੁਕਤਾ ਸਮਝੋ ਇਹ ਤੋਂ ਅੱਗੇ ਨਾ ਜਾਈਏ ਬਹੁਤਾ ਫਿਰ ਟਾਈਮ ਇਸ ਗੱਲ ਤੇ ਲੱਗ ਜਾਏਗਾ ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਆ ਕਲਯੁਗ ਬਾਹਰ ਨਹੀਂ ਆਉਂਦਾ ਕਲਯੁਗ ਤੇ ਬੰਦੇ ਦੇ ਅੰਦਰ ਆਉਂਦਾ ਹੈ ਕੱਲੀ ਕਾ ਜਨਮ ਕਿੱਥੇ ਹੁੰਦਾ ਜੀ ਚੰਡਾਲ ਕੈ ਘਰ ਹੋਈ ਕਲਯੁਗ ਦਾ ਜਨਮ ਕਿੱਥੇ ਹੁੰਦਾ ਹੈ ਚੰਡਾਲ ਦੇ ਘਰ ਚ ਘਰ ਕਿਹਨੂੰ ਕਹਿੰਦੇ ਆ ਜੀ ਹਿਰਦੇ ਨੂੰ ਮਨਮੁਖ ਦੇ ਜਿਹੜੇ ਚੰਡਾਲ ਬੰਦੇ ਆ ਉਹਨਾਂ ਦੇ ਅੰਦਰ ਕਲਯੁਗ ਦਾ ਜਨਮ ਹੁੰਦਾ ਹੈ ਬਾਹਰ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਮਝ ਆ ਗਈ ਜੀ ਚੰਡਾਲਾਂ ਦੇ ਅੰਦਰ ਹੁੰਦਾ ਹੈ ਚੰਡਾਲ ਬੰਦਿਆਂ ਦੇ ਅੰਦਰ ਕਲਯੁਗ ਜੰਮਦਾ ਹੈ ਤੇ ਜਦੋਂ ਕਲਯੁਗ ਜਨਮ ਕਿਸੇ ਬੰਦੇ ਦੇ ਅੰਦਰ ਲੈਂਦਾ ਹੈ ਤੇ ਉਹ ਫਿਰ ਸਾਰੇ ਪਾਸੇ ਕਲਯੁਗੀ ਕਲਯੁਗ ਲਿਆ ਦਿੰਦਾ ਕਲਯੁਗੀ ਬੰਦੇ ਨੇ ਜਿਹੜੇ ਉਹ ਘਰ ਵਿੱਚ ਕਲਯੁਗ ਬਣਾ ਦਿੰਦੇ ਨੇ ਕਲਯੁਗੀ ਬੰਦੇ ਪਿੰਡ 'ਚ ਕਲਯੁਗ ਬਣਾ ਦਿੰਦੇ ਨੇ ਕਲਯੁਗੀਆਂ ਨੇ ਅੱਜ ਇਹ ਕਹਿ ਸਕਦੇ ਆ ਵੀ ਕਲਯੁਗੀ ਲੋਕ ਬਹੁਤੇ ਐ ਹਰ ਪਾਸੇ ਕਲਯੁਗੀ ਕਲਯੁਗ ਹੈ ਪਰ ਬਾਹਰ ਕੁਛ ਵੀ ਨਹੀਂ ਬਦਲਦਾ ਬੰਦੇ ਦੇ ਅੰਦਰ ਹੀ ਕਲਯੁਗ ਜਨਮ ਲੈਂਦਾ ਹੈ ਸਮਝ ਆ ਗਈ ਜੀ ਗੱਲ ਹੁਣ ਇੱਥੇ ਆ ਗਿਆ ਬਚਨ ਵੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਡੈਫੀਨੇਸ਼ਨ ਸਹੀ ਢੰਗ ਨਾਲ ਸਮਝਿਓ ਜਦੋਂ ਆਇਆ ਨਾ ਕਲਯੁਗ ਕਲਯੁਗ ਦਾ ਮਤਲਬ ਕਲਯੁਗ ਕਿੱਥੇ ਆਉਂਦਾ ਭਾਈ ਬੰਦੇ ਦੇ ਅੰਦਰ ਬਾਹਰ ਨਹੀਂ ਅੰਦਰ ਹੁਣ ਅੰਦਰ ਭੈੜੇ ਵਿਚਾਰ ਭੈੜੀ ਸੋਚ ਭੈੜੇ ਫੁਰਨੇ ਐਦਾਂ ਕਲਯੁਗੀ ਹੈ ਫਿਰ ਭੈੜੇ ਵਿਚਾਰ ਜਿਹਦੇ ਕੋਲ ਨੇ ਉਹਦੇ ਲਈ ਕਲਯੁਗ ਹੈ ਸੱਚ ਨਾਲ ਜੁੜਿਆ ਉਹਦੇ ਲਈ ਸਤਯੁਗ ਹੈ ਔਰੰਗਜ਼ੇਬ ਕਹਿੰਦਾ ਕਲਯੁਗ ਹੈ ਗੁਰੂ ਗੋਬਿੰਦ ਸਿੰਘ ਉਹਨਾਂ ਵੇਲਿਆਂ 'ਚ ਕਹਿੰਦੇ ਸਤਯੁਗ ਹੈ ਧਿਆਨ ਨਾਲ ਸੁਣ ਸਤਯੁਗ ਤੇ ਕਲਯੁਗ ਇੱਕੇ ਸਮੇਂ ਵਰਤਦੇ ਆ ਸੱਚ ਤੇ ਜੁੜਨ ਵਾਲੇ ਜਿਹੜੇ ਆ ਸੱਚ ਨਾਲ ਜੁੜ ਗਏ ਜਿਹੜੇ ਸਤਯੁਗ ਹੈ ਹੁਣ ਵੇਖਣਾ ਕਲਯੁਗ ਮਹਿ ਅੰਦਰ ਆਉਣਾ ਹੈ ਤੇ ਕੀਰਤਨ ਪ੍ਰਧਾਨਾ ਹੁਣ ਇਹਨੂੰ ਬਾਹਰ ਨਾ ਜੋੜਿਓ ਇੱਥੇ ਸਟੇਜ ਤੇ ਨਾ ਜੋੜੋ ਦਰਬਾਰ 'ਚ ਨਾ ਜੋੜੋ ਵੀ ਅੰਦਰ ਆ ਕਲਯੁਗ 'ਚ ਕੀਰਤਨ ਹੋ ਰਿਹਾ ਕਲਯੁਗ ਵਿੱਚ ਕੀਰਤਨ ਅੰਦਰ ਹੋਣਾ ਤੇ ਕੀਰਤੀ ਕਰਨ ਵਾਲਾ ਕੀਰਤਨੀਆਂ ਕੀਰਤਨ ਵੀ ਜੇ ਸਿੱਖ ਸੁਰਤ ਹੈ ਤੇ ਸੁਰਤ ਕਰ ਰਹੀ ਹੈ ਤਾਂ ਸਿੱਖ ਕਰ ਰਿਹਾ ਜੇ ਤਨ ਕਰਦਾ ਮੈਂ ਫਿਰ ਬੇਨਤੀ ਕਰਦਾ ਫਿਰ ਪੁੱਛਦਾ ਗੁਰੂ ਸਾਡਾ ਸ਼ਬਦ ਹੈ ਕਿ ਦੇਹ ਹੈ ਬੋਲੋ ਸਿੱਖ ਸਰੀਰ ਨੂੰ ਕਹਿੰਦੇ ਆ ਕਿ ਸੁਰਤ ਨੂੰ ਸੁਰਤ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਫਿਰ ਕੀਰਤਨ ਕਿਹਨੇ ਕਰਨਾ ਭਲਾ ਦੇਹ ਨੇ ਕਿ ਸੁਰਤ ਨੇ ਹੁਣ ਤੁਹਾਨੂੰ ਕੀ ਪਤਾ ਫਿਰ ਮੇਰੀ ਸੁਰਤ ਕਰਦੀ ਕਿ ਨਹੀਂ ਕਰਦੀ ਤੁਸੀਂ ਮੈਨੂੰ ਐਵੇਂ ਕੀਰਤਨੀਆਂ ਮੰਨੀ ਜਾਂਦੇ ਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਹਾਨੂੰ ਕੀ ਪਤਾ ਹੋ ਸਕਦਾ ਮੇਰਾ ਮਨ ਇੱਥੇ ਨਾ ਲੱਗਿਆ ਹੋਵੇ ਇੱਥੇ ਵਿੱਚ ਕੋਈ ਬੈਠਾ ਜਿਹਦੀ ਸੁਰਤ ਇੱਕ-ਮਿੱਕ ਹੋਈ ਹੋਵੇ ਉਹ ਕਹਿ ਰਿਹਾ ਹੋਵੇ ਪ੍ਰਭ ਡੋਰੀ ਜੀ ਜੰਤ ਤੇਰੇ ਉਹ ਮੇਰੇ ਵਰਗੇ ਦਾ ਧਿਆਨ ਤੇ ਖਿੰਡਿਆ ਪਿਆ ਹੋਵੇ ਤੇ ਉਹ ਇਦਾਂ ਅੱਖਾਂ ਬੰਦ ਕੀਤੀਆਂ ਹੋਣ, ਚਾਹੇ ਖੁੱਲੀਆਂ ਵੀ ਹੋਣ, ਬੰਦ ਹੋਣ ਚਾਹੇ ਖੁੱਲੀਆਂ ਹੋਣ, ਤਨ ਦੀ ਤੇ ਗੱਲ ਹੀ ਨਹੀਂ, ਸੁਰਤ ਕਰਕੇ ਇਦਾਂ ਚੱਲ ਰਿਹਾ ਹੋਵੇ। ਸੋਈ ਕਰਾਏ ਸੋਈ ਕਰਾਏ ਜੋ ਤੁਧ ਭਾਵੈ ਮੋਹੇ ਸਿਆਣਪ। ਉਧਰ ਉਹ ਕੀਰਤੀ ਕਰ ਰਿਹਾ ਹੋ, ਕੀਰਤੀ ਕਰਨੀ ਹੈ, ਉਹ ਸਾਜਾਂ ਦੀ ਗੱਲ ਨਹੀਂ। ਮੈਨੂੰ ਆਵਾਜ਼ ਨਹੀਂ ਮੇਰੀ, ਮੈਨੂੰ ਗਲਾ ਨਹੀਂ ਚੱਲਦਾ, ਮੈਨੂੰ ਸਾਜ ਆਉਂਦੇ ਨਹੀਂ। ਸਾਡੀ ਬਹੁਤ ਵੱਡੀ ਗਲਤੀ ਹੈ ਇੱਥੇ ਕਿ ਅਸੀਂ ਇਹੀ ਸਮਝੀ ਜਾਂਦੇ ਹਾਂ ਕਿ ਜਿਹੜਾ ਤਨ ਕਰਕੇ ਜੀਭ ਨਾਲ ਕੀਰਤਨ ਕਰਦਾ ਕੀਰਤਨੀ ਹੈ। ਕੀਰਤੀ ਮਨ ਦੀ ਖੇਡ ਹੈ। ਸਾਰਾ ਕੁਝ ਤਨ ਤੇ ਨਾ ਜੋੜੋ, ਸਰੀਰ ਤੇ ਨਾ ਜੋੜੋ, ਦੇਹ ਵੱਲ ਨਾ ਵੇਖੋ, ਮਨ ਦੀ ਖੇਡ ਹੈ ਸਾਰੀ ਸੁਰਤ ਦੀ। ਤੇ ਜਿਹੜੇ ਬੰਦੇ ਦੀ ਸੁਰਤ ਕੀਰਤੀ ਕਰਦੀ ਹੈ, ਮਾਲਕ ਦੀ ਸਿਫਤ ਕਰਦੀ ਹੈ, ਕਲ ਯੁਗ ਮਹਿ ਕੀਰਤਨ ਪ੍ਰਧਾਨ। ਇਹ ਬੜੀ ਵਧੀਆ ਭਗਤੀ ਹੈ। ਕਲਯੁਗ ਜਿਹੜਾ ਅੰਦਰ ਆਉਣਾ ਹੈ, ਇਹ ਪ੍ਰਧਾਨ ਭਗਤੀ ਹੈ, ਕਹਿ ਲਓ ਸਭ ਤੋਂ ਸੌਖਾ ਤਰੀਕਾ ਹੈ। ਮਾਲਕ ਦੀ ਕੀਰਤੀ ਕਰ, ਗੁਰਮੁਖ ਜਪੀਐ ਲਾਏ ਧਿਆਨਾਂ, ਫਿਰ ਹੋਏਗਾ ਕਿ ਆਪ ਤਰੇ ਹੋਰਾਂ ਨੂੰ ਵੀ ਤਾਰੇਗਾ। ਭਾਈ ਜੁੜਿਆ ਹੋਇਆ ਹੋਰਾਂ ਨੂੰ ਵੀ ਰਾਹ ਦੱਸਦਾ ਹੈ। ਹਰ ਦਰਗ ਹੈ ਪਤ ਸਿਉ, ਦਰਗਾਹ ਕੀ ਹੈ ਇਹਦੇ ਇਸ ਟੌਪਿਕ ਤੇ। ਹੁਣ ਜੇ ਮੰਨ ਲਓ ਆਪਾਂ ਇੱਕ ਇੱਕ ਪੰਕਤੀ ਨੂੰ ਹੁਣ ਜਦੋਂ ਦਰਗਾਹ ਜੇ ਆਪਾਂ ਪੁੱਛੀਏ, ਬਹੁਤ ਵਾਰ ਸਟੇਜ ਤੇ ਗੱਲ ਹੋਈ ਹੈ ਵੀ ਦਰਗਾਹ ਕਿੱਥੇ ਹੈ, ਤੇ ਤਾਂ ਉੱਪਰ ਮੂੰਹ ਚੱਕ ਲੈਂਦੇ ਨੇ, ਉੱਤੇ ਹੈ ਜੀ ਕਿਤੇ। ਸਵਰਗ ਕਿੱਥੇ ਹੈ, ਕਹਿੰਦੇ ਉੱਤੇ ਹੈ। ਸੱਚਖੰਡ ਕਿੱਥੇ ਹੈ, ਕਹਿੰਦੇ ਉੱਤੇ ਹੈ। ਰੱਬ ਕਿੱਥੇ ਹੈ, ਕਹਿੰਦੇ ਉੱਤੇ ਹੈ। ਇਸੇ ਕਰਕੇ ਜ਼ਿੰਦਗੀ ਵਿੱਚੋਂ ਧਰਮ ਅਲੋਪ ਹੋ ਰਿਹਾ ਹੈ, ਕਿਉਂਕਿ ਸਾਰਾ ਕੁਝ ਹੀ ਤਾਂ ਟੰਗੀ ਫਿਰਦੇ ਆ। ਆਪੋ ਸਤਨਾਮ
ਸ੍ਰੀ ਵਾਹਿ।
ਧਰਮ ਜਿਹੜਾ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ। ਐਸੀ ਬਕਵਾਸ ਕੀਤੀ ਹੈ ਹਰ ਚੀਜ਼ ਹੀ ਤਾਂ, ਹਰ ਚੀਜ਼ ਹੀ ਤਾਂ। ਸਾਡੇ ਗੁਰੂ ਜੀ ਕਹਿੰਦੇ ਆਜ ਮਲਾਵਾ ਸੇਖ ਫਰੀਦ, ਗੁਰੂ ਗ੍ਰੰਥ ਸਾਹਿਬ ਕਹਿੰਦੇ ਅੱਜ ਦੀ ਗੱਲ ਕਰੋ। ਹਰ ਚੀਜ਼ ਹੀ ਮਰਨ ਤੋਂ ਬਾਅਦ ਜੋੜੀ ਜਾਂਦੇ ਤੁਸੀਂ, ਤੈਨੂੰ ਮਰਨ ਤੋਂ ਬਾਅਦ ਆ ਮਿਲੇਗਾ, ਮਰਨ ਤੋਂ ਬਾਅਦ ਇੱਥੇ ਜਾਏਗਾ। ਦੱਸੋ ਪਿਆਰਿਓ, ਇਹ ਜਿਹੜਾ ਧਰਮ ਦੇ ਨਾਂ ਤੇ ਧੰਦਾ ਚੱਲਿਆ ਹੈ, ਬਹੁਤ ਕਾਮਯਾਬ ਹੋਇਆ ਹੈ, ਬੜੀ ਦੁਨੀਆ ਨੇ ਬਹੁਤ ਕੁਝ ਕੀਤਾ ਹੈ, ਅਗਲੇ ਜਨਮ ਚ ਮਿਲੇ ਹੈ। ਸਾਡੇ ਵਾਲਿਆਂ ਨੇ ਵੀ ਪੰਡਤਾਂ ਦੀ ਮਾਫ ਕਰਨਾ ਪਿਆਰਿਓ, ਪੰਡਤ ਮਤਲਬ ਪੁਜਾਰੀ ਤਬਕਾ, ਕਿਸੇ ਜਾਤ ਬਰਾਦਰੀ ਦੀ ਗੱਲ ਨਹੀਂ ਕਰ ਰਹੇ ਆਪਾਂ ਇੱਥੇ। ਪੁਜਾਰੀਆਂ ਨੇ ਜੇ ਸਾਨੂੰ ਕਹਿ ਦਿੱਤਾ ਮੰਦਰ ਨੂੰ ਜਗ੍ਹਾ ਦੇ ਦੇ, ਅੱਛਾ ਜੀ 10 ਗੁਣਾ ਇੱਥੇ ਤੇ 70 ਗੁਣਾ ਅੱਗੇ, ਉਦਾਂ ਤੇ ਪਲਾਟ 10-20 ਲੱਖ ਦਾ ਹੋਣਾ, 50 ਲੱਖ ਦਾ ਹੋਣਾ, ਕਰੋੜ ਦਾ ਵੀ ਹੋਣਾ। ਕਹਿੰਦਾ ਮਿਲੇਗਾ ਅੱਗੇ? ਕਹਿੰਦੇ ਹਾਂ, ਲਾਰਾ ਲਾ ਦਿੱਤਾ, ਸਾਈਨ ਕਰਾ ਦਿੱਤੇ। ਆਖੋ ਸਤਨਾਮ
ਸ੍ਰੀ ਵਾਹਿ।
ਇਸੇ ਦੀ ਕਾਪੀ ਸਾਡੇ ਵਾਲਿਆਂ ਨੇ ਕਰਨੀ ਹੈ, ਗੁਰਦੁਆਰੇ ਦੇ ਦੇ ਭਾਈ, ਉਦਾਂ ਵੀ ਜਗ੍ਹਾ ਤੇਰੀ ਵੀ ਚੱਲ ਲੇਖੇ ਲੱਗ ਜੂ, ਅੱਗੇ ਮਿਲ ਜਾਣਾ ਬੜਾ ਕੁਛ, ਉਹ ਵੀ ਕਰ ਦਿੰਦਾ ਸਾਈਨ। ਫਲ ਲੱਗੇ ਮਿਲੇਗਾ, ਸਾਈਨ ਇੱਥੇ ਕਰਦੇ। ਭਲਾ ਜ਼ਿੰਦਗੀ ਵਿੱਚ ਅਸੀਂ ਇਦਾਂ ਕਰ ਸਕਦੇ ਹਾਂ? ਕਦੇ ਦੱਸਿਓ ਪਿਆਰਿਓ ਵੀ ਕੋਈ ਬੰਦਾ ਕਵੇ ਵੀ ਪੈਸੇ ਤੇ ਐਤਕੀ ਦੇ ਦੇ, ਰਜਿਸਟਰੀ ਅਗਲੇ ਜਨਮ 'ਚ ਕਰਾ ਲਈ, ਕਰਾ ਦੋਗੇ? ਪੈਸੇ ਐਤਕੀ ਦੇ ਦੇ, ਅਗਲੇ ਜਨਮ 'ਚ ਰਜਿਸਟਰੀ ਕਰਾਓਗੇ? ਕਦੇ ਕਦੇ ਵੀ ਨਹੀਂ ਨਾ ਕਰਾਓਗੇ। ਪਰ ਧਰਮ ਵਾਲੇ ਪਾਸੇ ਅੱਖਾਂ ਬੰਦ ਕਰਕੇ ਹੀ ਕਰਾ ਦਿੰਦੇ ਹਾਂ, ਪਤਾ ਕਿਉਂ? ਵਿਸ਼ਵਾਸ ਹੈ ਹੋਏਗਾ। ਧਰਮ ਦੇ ਨਾਂ ਤੇ ਕੰਮ ਬੜਾ ਸੌਖਾ ਕੀਤਾ ਜਾਂਦਾ ਹੈ। ਬਹੁਤੇ ਡੇਰੇ ਜਿਹੜੇ ਆ ਪੰਜਾਬ 'ਚ ਉਸਰੇ ਹੈ, ਆਹ ਗੱਲਾਂ ਕਰਕੇ ਉਸਰੇ ਹੈ ਵੀ ਅਗਲੇ ਜਨਮ 'ਚ ਮਿਲੇਗਾ। ਦੇ ਦਿਓ ਯਾਰ ਅੱਗੇ, ਅਗਲੇ ਜਨਮ 'ਚ ਸੌਖੇ ਹੋ ਜਾਣਗੇ। ਇਸ ਜਨਮ ਦੀ ਗੱਲ ਨਹੀਂ ਕੀਤੀ, ਜ਼ਿੰਦਗੀ ਨਰਕ ਬਣ ਗਈ ਆਉਣ ਵਾਲੇ ਲੈ ਦੱਸ। ਇਹ ਲਾਰੇ ਪੁਜਾਰੀਆਂ ਦੇ ਸੀ, ਸਾਡੇ ਗੁਰੂ ਜੀ ਕਹਿੰਦੇ ਕਿਉਂ ਲਾਰੇ ਲਾਈ ਜਾਂਦੇ? ਕਿਆ ਨਰਕ ਲੋਪੜੋ, ਕਿਆ ਨਰਕ, ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ ਪੜੋ।
ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ।
ਰੱਦ ਕਰਦੇ ਕਹਿੰਦੇ ਅਸੀਂ ਤੇ ਮਰਨ ਤੋਂ ਬਾਅਦ ਵਾਲਾ ਸਵਰਗ ਤੇ ਮਰਨ ਤੋਂ ਬਾਅਦ ਵਾਲਾ ਨਰਕ, ਨਰਕਾਂ ਦਾ ਡਰਾਬਾ ਨਾ ਦਿਓ ਤੇ ਸਵਰਗਾਂ ਦਾ ਲਾਲਚ ਨਾ ਦਿਓ। ਡਰਾਬਾ ਦੇ ਕੇ ਵੀ ਠੱਗਦੇ ਐ, ਏਦਾਂ ਹੋ ਜੂ ਜੇ ਆਹ ਨਾ ਕੀਤਾ, ਆਹ ਦਾਨ ਨਾ ਕੀਤਾ ਏਦਾਂ ਹੋ ਜੂ, ਏਦਾਂ ਨਾ ਕੀਤਾ ਅੱਗੇ ਏਦਾਂ ਹੋ ਜੂ। ਡਰਾ ਕੇ ਵੀ ਲੁੱਟਦੇ ਐ ਤੇ ਲਾਲਚ ਦੇ ਕੇ ਵੀ ਲੁੱਟਦੇ ਐ। ਸਵਰਗਾਂ ਦਾ ਸਾਨੂੰ ਲਾਲਚ ਕੋਈ ਨਹੀਂ ਮਰਨ ਤੋਂ ਬਾਅਦ ਵਾਲਿਆਂ ਦਾ, ਤੇ ਨਰਕ ਦਾ ਸਾਨੂੰ ਡਰ ਕੋਈ ਨਹੀਂ। ਅਸੀਂ ਡਰ ਕੇ ਵੀ ਪੈਸਾ ਨਹੀਂ ਕੱਢਣਾ, ਅਸੀਂ ਲਾਲਚ ਵਿੱਚ ਵੀ ਜੇਬਾਂ ਖਾਲੀ ਨਹੀਂ ਕਰਾਉਣੀਆਂ। ਤੇ ਅੱਗੇ ਇੱਥੇ ਤੱਕ ਵੀ ਕਹਿਤਾ ਕਹਿੰਦੇ ਜਿਹੜਾ ਬੰਦਾ ਇਹੋ ਜੇ ਲਾਰੇ ਲਾਉਂਦਾ ਹੈ ਮਰਨ ਤੋਂ ਬਾਅਦ ਇਹੋ ਜੇ ਦੇ ਤੇ ਅਸੀਂ ਜੇ ਮਰ ਜਾਏਗਾ ਉਹਦੇ ਬਹਿਣ ਵੀ ਨਹੀਂ ਜਾਂਦੇ ਮਰਨ ਤੋਂ ਬਾਅਦ ਬਹਿਣ ਨਹੀਂ ਜਾਂਦੇ ਹੁੰਦੇ ਲੋਕ ਕਹਿੰਦੇ ਇਹੋ ਜਿਹਾ ਪਖੰਡੀ ਜਿਹੜਾ ਲਾਲਚ ਦਿੰਦਾ ਹੈ ਇਹੋ ਜਿਹਾ ਤੇ ਜੇ ਲਾਲਚ ਦੇਣ ਵਾਲਾ ਮਰੇਗਾ ਅਸੀਂ ਤੇ ਉਹਦੇ ਮਕਾਨੇ ਨਹੀਂ ਜਾਂਦੇ ਅਸੀਂ ਤੇ ਗੁਰੂ ਨੇ ਸਾਨੂੰ ਇੰਨਾ ਚਾਨਣ ਦੇ ਦਿੱਤਾ ਸਾਨੂੰ ਅਕਲ ਦੇ ਦਿੱਤੀ ਸਭ ਲਾਰੇ ਨੇ ਸਵਰਗਾਂ ਦੇ ਵੀ ਲਾਰੇ ਨੇ ਨਰਕਾਂ ਦਾ ਡਰ ਹੈ ਇਹ ਡਰ ਪਾਇਆ ਗਿਆ ਇਹਦੇ ਚ ਕੋਈ ਸਚਾਈ ਨਹੀਂ ਇਹ ਠੱਗੀ ਮਾਰੀ ਗਈ ਸਾਡੇ ਨਾਲ ਧੋਖਾ ਕੀਤਾ ਗਿਆ ਧਰਮ ਦੇ ਨਾਂ ਤੇ ਧੰਦਾ ਬਣਾਇਆ ਲੁੱਟ ਲਿਆ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਜੀ ਇਹ ਸਮਝਾਉਂਦੇ ਆ ਸਾਨੂੰ ਪੜੋ ਅਗਲੀ ਪੰਕਤੀ
ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ
ਬਸ ਅਸੀਂ ਤੇ ਮਕਾਣੇ ਨਹੀਂ ਜਾਣਾ ਇਹੋ ਜਿਹਾ ਵੀ ਸਾਡੇ ਤੇ ਉੱਤੇ ਤੇ ਗੁਰੂ ਦੀ ਐਸੀ ਕਿਰਪਾ ਹੋਈ ਹੈ ਅਸੀਂ ਕੀ ਲੈਣਾ ਇਹੋ ਜਿਹੀਆਂ ਗੱਲਾਂ ਤੋਂ ਅੱਗੇ ਸਵਰਗ ਜ਼ਿੰਦਗੀ ਤੋਂ ਧਰਮ ਅਲੋਪ ਹੋ ਗਿਆ ਮਰਨ ਤੋਂ ਬਾਅਦ ਸਾਰਾ ਕੁਝ ਮਰ ਕੇ ਗੁਰੂ ਜੀ ਕਹਿੰਦੇ ਅੱਜ ਦੀ ਗੱਲ ਕਰੋ ਆਜ ਮਲਾਵਾ ਸੇਖ ਜੀ ਅੱਜ 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 ਟਾਕੇ ਮਕੁੰਜੜੀਆਂ ਮਨਹੋ ਮਚਿੰਦੜੀਆਂ ਮਨ ਨੂੰ ਚੰਚਲ ਕਰਨ ਵਾਲੀਆਂ ਜਿਹੜੀਆਂ ਤੇਰੀਆਂ ਇੰਦਰੀਆਂ ਨੇ ਇਹਨਾਂ ਤੇ ਕੰਟਰੋਲ ਕਰ ਆਪਣੇ ਆਪ ਤੇ ਕੰਟਰੋਲ ਕਰ ਅੱਜ ਮਿਲ ਸਕਦਾ ਮਾਲਕ ਤੇ ਉਹ ਤੇ ਉਹ ਦੂਰ ਥੋੜਾ ਤੇਰੇ ਤੋਂ ਹਾਂਜੀ ਗੱਲ ਚੱਲਦੀ ਸੀ ਦਰਗਾਹ ਦੀ ਆ ਵੀ ਪੜ੍ਹ ਲਓ ਇੱਕ ਪੰਕਤੀ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਇਹ ਚੇਤਾ ਰੱਖਿਓ ਜੀ ਸੁਰਗ ਤੇ ਨਰਕ ਤੋਂ ਬਚ ਗਏ ਜੀ ਅਸੀਂ ਸਾਨੂੰ ਐਵੇਂ ਡਰਾਇਆ ਪਿਆ ਸੀ ਸੁਰਗ ਨਰਕ ਤੇ ਮੈਂ ਰਹਿਓ ਬਚ ਗਿਆ ਮੈਂ ਸਤਿਗੁਰ ਕਹਿ ਪ੍ਰਸਾਦ ਜਦੋਂ ਮੈਨੂੰ ਗੁਰੂ ਨੇ ਕਿਰਪਾ ਕੀਤੀ ਮੇਰੇ ਤੇ ਪਰ ਆਪਾਂ ਤੇ ਖੋਲ ਕੇ ਵੇਖਿਆ ਹੀ ਨਹੀਂ ਆਪਾਂ ਤੇ ਰਮਾਲਾ ਚੁੱਕ ਕੇ ਵੇਖਿਆ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਵਰਗ ਬਾਰੇ ਕੀ ਲਿਖਿਆ ਨਰਕ ਬਾਰੇ ਕੀ ਲਿਖਿਆ ਕਲਯੁਗ ਬਾਰੇ ਕੀ ਲਿਖਿਆ ਕੀਰਤਨ ਬਾਰੇ ਕੀ ਲਿਖਿਆ ਅਸੀਂ ਤੇ ਪੜ੍ਹ ਕੇ ਹੀ ਨਹੀਂ ਵੇਖਿਆ ਸਾਨੂੰ ਜਿੱਦਾਂ ਦੀ ਪਰਿਭਾਸ਼ਾ ਪੜ੍ਹਾਤੀ ਅਸੀਂ ਸੁਣੀ ਗਏ ਸਾਰੀਆਂ ਚੀਜ਼ਾਂ ਲਈ ਟਾਈਮ ਕੱਢਿਆ ਗੁਰਬਾਣੀ ਪੜ੍ਹਨ ਲਈ ਟਾਈਮ ਕੱਢਿਆ ਹੀ ਨਹੀਂ ਆ ਕਿੰਨੇ ਦਾੜੀਆਂ ਚਿੱਟੀਆਂ ਵਾਲੇ ਹੋਣਗੇ ਵਿਰਲਿਆਂ ਨੂੰ ਛੱਡ ਕੇ ਚੰਡੀਗੜ੍ਹ 'ਚ ਰਹਿਣ ਵਾਲੇ ਪੜ੍ਹੇ ਲਿਖਿਆਂ ਨੇ ਵੀ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਦੇ ਦਰਸ਼ਨ ਨਹੀਂ ਕੀਤੇ ਹੋਣ ਕਈ ਹੋਣਗੇ ਵਿੱਚ ਇਦਾਂ ਦੇ ਜਿਨ੍ਹਾਂ ਨੇ ਖੁੱਲ੍ਹ ਕੇ ਵੇਖਿਆ ਹੀ ਨਹੀਂ ਵੀ ਇੰਨਾ ਕੁਝ ਪੜ੍ਹਿਆ ਯਾਰ ਜ਼ਿੰਦਗੀ 'ਚ ਕਦੇ ਆ ਵੀ ਪੜ੍ਹ ਕੇ ਵੇਖ ਲਓ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਅੱਖਾਂ ਖੁੱਲ੍ਹ ਜਾਂਦੀਆਂ ਜੇ ਕਿਤੇ ਗੁਰਬਾਣੀ ਦਾ ਚਾਨਣ ਘਰ ਘਰ ਪਹੁੰਚ ਜਾਂਦਾ ਪਿਆਰਿਓ ਗੁਰਬਾਣੀ ਦਾ ਚਾਨਣ ਐਸਾ ਨਜ਼ਰੀਆ ਬਣ ਜਾਣਾ ਸੀ ਸਾਡਾ ਕਮਾਲ ਦੀ ਸੋਚ ਬਣ ਜਾਣੀ ਸੀ ਸਾਡੀ ਹੁਣ ਵੇਖੋ ਗੁਰੂ ਜੀ ਦਾ ਬਚਨ ਨੂੰ ਸੁਣ ਲਓ
ਕਬੀਰ ਸੁਰਗ ਨਰਕ ਤੇ ਮੈਂ ਰਹਿਆ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਹੈ ਰਹੋ ਅੰਤ ਅਰਿਆਦ
ਹੁਣ ਜੇ ਬੰਦਾ ਗੌਰ ਨਾ ਕਰੇ ਜਿਵੇਂ ਹੁਣ ਆਪਾਂ ਦਰਗਾਹ ਦੀ ਗੱਲ ਨੂੰ ਸਮਝਾਂਗੇ ਨਾ ਪਹਿਲਾਂ ਬਾਅਦ ਚ ਸਮਝਦੇ ਹਾਂ ਪਹਿਲਾਂ ਆਪਾਂ ਕਲਯੁਗ ਨੂੰ ਸਮਝ ਰਹੇ ਸੀ ਫਿਰ ਆਪਾਂ ਕੀਰਤਨ ਨੂੰ ਸਮਝ ਰਹੇ ਸੀ ਜੇ ਆਪਾਂ ਗੌਰ ਨਾ ਕੀਤੀ ਹੁਣ ਇੱਥੇ ਧਿਆਨ ਦਿਓ ਇੱਥੇ ਭੁਲੇਖਾ ਫਿਰ ਪੈ ਜਾਏਗਾ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਾਧ ਕਹਿੰਦੇ ਮੈਂ ਸਵਰਗ ਨਰਕ ਤੋਂ ਸੁਰਗ ਨਰਕ ਤੇ ਮੈਂ ਰਹਿਓ ਕਹਿੰਦੇ ਸਤਿਗੁਰ ਕੈ ਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਪਿੰਦ ਮੈਂ ਤੇ ਗੁਰੂ ਦੇ ਚਰਨਾਂ ਵਿੱਚ ਹੀ ਰਹਿਣਾ ਹੁਣ ਇੱਥੇ ਕਈ ਬੰਦੇ ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਤੇ ਸਾਡੇ ਬਾਬਿਆਂ ਨੇ ਬਹੁਤਿਆਂ ਨੇ ਇਦਾਂ ਦੀਆਂ ਗੱਲਾਂ ਦਿਮਾਗ 'ਚ ਪਾਈਆਂ ਜਦੋਂ ਸਿਮਰਨ ਕਰਨ ਬੈਠਿਆ ਕਰ ਕਹਿੰਦੇ ਫੇਰ ਕਹਿੰਦੇ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਲਿਆ ਕਰ ਹੁਣ ਬੰਦੇ ਨੂੰ ਇੰਨੀ ਗੱਲ ਕਹਿ ਕੇ ਤੇ ਘਰ ਨੂੰ ਤੋਰਦਾ ਹੁਣ ਉਹ ਘਰ 'ਚ ਆ ਕੇ ਹੁਣ ਚਰਨ ਜਿਹੜੇ ਵੇਖੇ ਨਹੀਂ ਉਹਨਾਂ ਦਾ ਧਿਆਨ ਕਿੱਦਾਂ ਧਰੋਗੇ ਕਿਹੜੇ ਚਰਨ ਬਈ ਹੱਡ ਮਾਸ ਵਾਲੇ ਜਿੱਦਾਂ ਦੇ ਆਪਣੇ ਪੈਰ ਨੇ ਭਲਾ ਪੈਰਾਂ ਦਾ ਧਿਆਨ ਧਰਨਾ ਹੈ ਪਰ ਮੈਂ ਤੁਹਾਨੂੰ ਫੇਰ ਪੁੱਛਦਾ ਗੁਰੂ ਦੇਹ ਹੈ ਕਿ ਸ਼ਬਦ ਫਿਰ ਚ ਧਿਆਨ ਕਾਹਦਾ ਧਰ ਲਿਆ ਨਾ 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 ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਧਿਆਨ ਕਾਹਦਾ ਬਾਬਿਆਂ ਨੇ ਦੱਸਤਾ ਦੇਹ ਦਾ ਹੋ ਗਈ ਨਾ ਕਨਫਿਊਜ਼ਿੰਗ ਇੱਥੇ ਜਦੋਂ ਸਾਡਾ ਗੁਰੂ ਸ਼ਬਦ ਹੈ ਤੇ ਚਰਨ ਕਾਹਦੇ ਹੋਣਗੇ ਫਿਰ ਜਦੋਂ ਚਰਨਾਂ ਨਾਲ ਜੁੜਨ ਦੀ ਗੱਲ ਹੈ ਤਾਂ ਮਤਲਬ ਕਾਹਦੇ ਨਾਲ ਜੁੜਨਾ ਫਿਰ ਸ਼ਬਦ ਨਾਲ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋ ਕਹਿੰਦੇ ਹਿਰਦੈ ਚਰਨ ਕਿਹੜੇ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਮੈਂ ਹਿਰਦੇ ਵਿੱਚ ਚਰਨ ਵਸਾ ਲਏ ਨੇ ਕਿਹੜੇ ਗੁਰੂ ਦੇ ਸ਼ਬਦ ਗੁਰੂ ਦੇ ਹੀ ਗੁਰੂ ਦੀ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਤੇ ਸੀ ਨਾ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਪੱਲੇ ਨਾਲ ਬੰਨ ਲੈ ਸ਼ਬਦ ਫਿਰ ਸੁਣੋ ਪਿਆਰਿਓ ਧਿਆਨ ਨਾਲ ਸੁਣੋ ਜਦੋਂ ਨਾ ਆਪਾਂ ਕੋਈ ਵੀ ਸ਼ਬਦ ਇਦਾਂ ਆਪਣੀ ਸੁਰਤ ਵਿੱਚ ਵਸਾ ਲੈਂਦੇ ਆ ਵੀ ਆਹ ਬਚਨ ਕਿੰਨਾ ਪਿਆਰਾ ਹੈ ਯਾਰ ਅੱਜ ਤੋਂ ਬਾਅਦ ਇਹ ਬਚਨ ਨਹੀਂ ਛੱਡਣਾ ਆਹ ਬਚਨ ਮੈਂ ਨਹੀਂ ਅੱਜ ਤੋਂ ਬਾਅਦ ਛੱਡਣਾ ਉਹ ਕਹਿ ਸਕਦਾ ਹੈ ਚਰਨ ਨਾ ਛਾਡੋ ਸਰੀਰ ਕੱਲ ਜਾਏ ਇਦਾਂ ਕਹਿਣਾ ਵੀ ਆਹ ਬਚਨ ਮੈਂ ਨਹੀਂ ਅੱਜ ਤੋਂ ਬਾਅਦ ਛੱਡਣਾ ਇਹਨੂੰ ਕਹਿੰਦੇ ਨੇ ਚਰਨ ਫੜ ਲੈਣਾ ਗੁਰੂ ਜੀ ਦਾ ਬਚਨ ਘੁੱਟ ਕੇ ਫੜ ਲੈਣਾ
ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ
ਕਲੀਅਰ ਹੈ ਨਾ ਹੁਣ ਵੇਖੋ ਕਲੀਅਰ ਹੈ ਪਰ ਸਾਡੇ ਵਰਗੇ ਬੰਦੇ ਇਦਾਂ ਬੈਠੇ ਨੇ ਬਸ ਚਰਨ ਚਰਨਾਂ ਦਾ ਧਿਆਨ ਦੱਸਿਆ ਹੈ ਨਹੀਂ ਵੀ ਕਿਹੜੇ ਚਰਨ ਖੋਲਦੇ ਦਿਓ ਗੱਲ ਇੰਨੀ ਗੱਲ ਕਹਿਤੀ ਅਗਲਾ ਤੇ ਫਿਰ ਇਦਾਂ ਹੀ ਬੈਠਾ ਰਹੇਗਾ ਫਿਰ ਕਦੇ ਉਹ ਫੋਟੋ ਲੱਭੇਗਾ ਗੁਰੂ ਜੀ ਦੀ ਜਿਹਦੇ ਤੇ ਗੁਰੂ ਜੀ ਦੇ ਚਰਨ ਹੋਣ ਪਰ ਮੈਂ ਫਿਰ ਪੁੱਛਦਾ ਖੋਲ ਕੇ ਗੱਲ ਕਰੋ ਫਿਰ ਪੁੱਛਦਾ ਗੁਰੂ ਸ਼ਬਦ ਹੈ ਕਿ ਦੇ ਫੋਟੋ ਕਾਹਦੀ ਲਈ ਫੋਟੋਆਂ ਕਾਹਦੀਆਂ ਨੇ ਇੱਥੇ ਫਿਰ ਉਲਝ ਗਿਆ ਨਾ ਫੋਟੋ ਲਾਣੀ ਕਾਹਦੀ ਸੀ ਬਈ ਜੇ ਪੁਜਾਰੀ ਸ਼ਬਦ ਦੇ ਆ ਮਨ ਦੇ ਸ਼ਬਦ ਨੂੰ ਆ ਤੇ ਫੋਟੋ ਕਿਹਦੀ ਲਾਣੀ ਸੀ ਸ਼ਬਦ ਦੀ ਜੇ ਸਾਡੇ ਘਰ ਵਿੱਚ ਪੰਜ ਸੱਤ ਸ਼ਬਦ ਇੱਥੇ ਲੱਗੇ ਪੰਜ ਸੱਤ ਇੱਥੇ ਲੱਗੇ ਪੰਜ ਜਾਨੀ ਕਿ ਆਪਾਂ ਸਾਲ ਵਿੱਚ ਕਿੰਨੇ 20-30 ਸ਼ਬਦ ਲਾਏ ਆਹ ਪੜ੍ਹ ਲਿਆ ਸ਼ਬਦ ਇੱਧਰ ਨਿਗਾਹ ਗਈ ਇੱਥੇ ਵੀ ਸ਼ਬਦ ਗੁਰਬਾਣੀ ਦਾ ਇੱਥੇ ਵੀ ਉਹ ਸ਼ਬਦ ਕਿੰਨੇ 30-40 ਸ਼ਬਦ ਕੰਠ ਹੋ ਜਾਣਗੇ ਰੋਜ਼ ਵੇਖੀ ਜਾਣੇ 6 ਮਹੀਨਿਆਂ ਬਾਅਦ ਫਰੇਮ ਉਹੀ ਰਹਿਣਗੇ ਸ਼ਬਦ ਬਦਲ ਲਏ ਕੰਠ ਹੋ ਗਏ ਫਿਰ ਸ਼ਬਦ ਕਿਉਂਕਿ ਸ਼ਬਦ ਦੇ ਪੁਜਾਰੀ ਸੀ ਸਿੱਖ ਗਿਆਨ ਦਾ ਪੁਜਾਰੀ ਹੈ ਦੇਹ ਦਾ ਨਹੀਂ ਸਿੱਖ ਧਰਮ ਦੇ ਵਿੱਚ ਦੇਹ ਦੀ ਪੂਜਾ ਨਹੀਂ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਮੂਰਤੀ ਭਾਵੇਂ ਕਾਗਜ਼ ਦੀ ਹੋਵੇ ਭਾਵੇਂ ਪੱਥਰ ਦੀ ਹੋਵੇ ਗੱਲ ਇੱਕੋ ਹੀ ਹੈ ਜਿਸ ਸਤਿਪੁਰਖ ਦੇ ਗਿਆਨ ਨੂੰ ਦੱਬਣਾ ਹੋਵੇ ਨਾ ਥੱਲੇ ਪਤਾ ਪੁਜਾਰੀ ਕਾਹਦੇ ਥੱਲੇ ਦੱਬਦਾ ਹੈ ਪੁਜਾਰੀ ਉਸੇ ਦੀ ਮੂਰਤੀ ਬਣਾ ਦਿੰਦਾ ਹੈ ਪੂਜਾ ਕਰਨ ਵਾਸਤੇ ਉਹਦਾ ਗਿਆਨ ਉਸੇ ਦੀ ਫੋਟੋ ਦੇ ਥੱਲੇ ਦੱਬਿਆ ਜਾਂਦਾ ਹੈ ਅਗਲਾ ਫੋਟੋ ਨੂੰ ਮੱਥੇ ਟੇਕੀ ਜਾਂਦਾ ਗਿਆਨ ਲੈਂਦੇ ਹੀ ਨਹੀਂ ਆਖੋ ਸਤਨਾਮ ਫਿਰ ਸੁਣੋ ਪਿਆਰਿਓ ਜੇ ਟੀਚਰ ਦੀ ਫੋਟੋ ਲਿਆ ਕੇ ਘਰ ਲਾ ਲਓ ਧੂਫ ਲਾਓ ਜੋਤਾਂ ਲਾਓ ਪਰ ਜੇ ਟੀਚਰ ਦਾ ਕੋਈ ਗਿਆਨ ਨਹੀਂ ਲਿਆ ਅਕਲ ਨਹੀਂ ਲਈ ਪਾਸ ਹੋ ਜਾਵਾਂਗੇ ਫੋਟੋ ਲਾ ਕੇ ਕਈਆਂ ਨੇ ਕਹਿਣਾ ਲੈ ਏਦਾਂ ਤੇ ਧਰਮ ਵੱਧਦਾ ਹੀ ਨਹੀਂ ਮੈਨੂੰ ਤੁਹਾਡੇ ਚੋਂ ਕੋਈ ਜਵਾਬ ਦੇਵੇ ਇਸਲਾਮ ਧਰਮ ਵਿੱਚ ਮੁਹੰਮਦ ਸਾਹਿਬ ਦੀ ਕੋਈ ਫੋਟੋ ਹੈ ਬੋਲੋ ਪਿਆਰਿਓ ਮੁਹੰਮਦ ਸਾਹਿਬ ਦੀ ਘਰਵਾਲੀ ਨੂੰ ਜਾ ਕੇ ਪੁੱਛਿਆ ਕਹਿੰਦੇ ਮੁਹੰਮਦ ਸਾਹਿਬ ਕਿਹੋ ਜੇ ਸੀ ਅਸੀਂ ਮੂਰਤੀ ਬਣਾਈਏ ਫੋਟੋ ਬਣਾਈਏ ਉਹਨਾਂ ਦੀ ਉਹਦੀ ਘਰਵਾਲੀ ਕਹਿੰਦੀ ਮੁਹੰਮਦ ਸਾਹਿਬ ਦੇ ਘਰਵਾਲੀ ਕਹਿਣ ਲੱਗੀ ਜੀ ਮੁਹੰਮਦ ਸਾਹਿਬ ਨੂੰ ਜੇ ਵੇਖਣਾ ਹੈ ਉਹਨਾਂ ਦੀਆਂ ਆਇਤਾਂ 'ਚ ਵੇਖੋ ਮੁਹੰਮਦ ਸਾਹਿਬ ਉਹਨਾਂ ਦੀ ਬਾਣੀ ਵਰਗੀ ਸੀ ਸਾਡੇ ਗੁਰੂ ਨਾਨਕ ਜੀ ਨੂੰ ਜੇ ਵੇਖਣਾ ਹੈ ਗੁਰੂ ਨਾਨਕ ਦੇ ਬਚਨਾਂ 'ਚੋਂ ਵੇਖੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਅਸੀਂ ਬਚਨ ਨੂੰ ਸਤਿਗੁਰੂ ਮੰਨਦੇ ਹਾਂ ਦੇਹ ਨੂੰ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਅਸੀਂ ਦੇਹ ਦੇ ਪੁਜਾਰੀ ਨਹੀਂ ਭਾਈ ਸ਼ਬਦ ਦੇ ਪੁਜਾਰੀ ਹਾਂ ਗਿਆਨ ਦੇ ਪੁਜਾਰੀ ਹਾਂ ਸਾਡੇ ਧਰਮ ਦੇ ਵਿੱਚ ਮੂਰਤੀ ਪੂਜਾ ਹੈ ਨਹੀਂ ਸੀ ਇਹ ਪਿਛਲੇ ਥੋੜੇ ਸਾਲਾਂ ਤੋਂ ਸਾਡੇ ਵਿੱਚ ਇਹ ਚੀਜ਼ਾਂ ਆਈਆਂ ਤੁਸੀਂ ਵੇਖੋਗੇ ਕਿਤੇ ਦਾੜਾ ਛੋਟਾ ਕਿਤੇ ਦਾੜਾ ਵੱਡਾ ਕਿਤੇ ਚਿਹਰਾ ਕਿੱਦਾਂ ਦਾ ਕਿਤੇ ਗਲ 'ਚ ਮਾਲਾ ਸੀਸ ਤੇ ਮਾਲਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਾਲਾ ਪਾਉਣੀ ਨਹੀਂ ਗੁਰੂ ਜੀ ਕਹਿੰਦੇ ਨੇ ਇਹ ਪਖੰਡ ਹੈ ਗੁਰੂ ਜੀ ਕਹਿੰਦੇ ਨੇ ਇਹ ਗਲਤ ਹੈ ਪਰ ਫੋਟੋ ਉੱਤੇ ਗੁਰੂ ਨਾਨਕ ਦੇ ਗਲ ਵਿੱਚ ਹੀ ਪਾਈ ਹੋਈ ਹੈ ਸਤਨਾਮ ਉਹ ਤੇ ਗੁਰੂ ਜੀ ਦੇ ਗਲ ਚ ਪਾਈ। ਗੁਰੂ ਗ੍ਰੰਥ ਸਾਹਿਬ ਤੇ ਖੰਡਨ ਕਰਦੇ ਇਹਨਾਂ ਗੱਲਾਂ ਦਾ। ਜਦੋਂ ਸਾਨੂੰ ਇਹ ਗੱਲਾਂ ਸਮਝ ਆ ਜਾਣ, ਮੈਂ ਆਪਣੀ ਗੱਲ ਕਰਾਂ, ਮੈਂ ਤੇ ਆਪ ਗਲ ਚ ਮਾਲਾ ਵੀ ਪਾ ਲੈਂਦਾ ਸੀ, ਹੱਥ ਚ ਵੀ ਪਾ ਲੈਂਦਾ ਸੀ। ਜਦੋਂ ਤੋਂ ਗੱਲ ਸਮਝ ਆਈ, ਆਪਣੇ ਗੁਰੂ ਜੀ ਦੇ ਅੱਗੇ ਅੜੀ ਨਹੀਂ ਕੀਤੀ ਆ, ਉਸੇ ਦਿਨ ਹੀ ਲਾ ਕੇ ਪਰੇ ਰੱਖਦੀ ਆ, ਸੱਚੇ ਪਾਤਸ਼ਾਹ ਤੁਹਾਡਾ ਬਚਨ ਮੰਨਣਾ ਆ। ਆਖੋ ਸਤਨਾਮ।
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ।
ਕਹਿੰਦੇ ਲੋਕਾਂ ਨੂੰ ਕੀ ਵਿਖਾਉਣਾ ਹੈ, ਲੱਕੜ ਦੀ ਮਾਲਾ ਹੋਵੇ, ਚਾਹੇ ਉੱਨ ਦੀ ਹੋਵੇ, ਚਾਹੇ ਕੋਈ ਹੋਵੇ ਜੀ, ਮਾਲਾ ਤੇ ਮਾਲਾ ਹੀ ਹੈ, ਕਿਸੇ ਤਰ੍ਹਾਂ ਦੀ ਵੀ ਹੋਵੇ। ਕਹਿੰਦੇ ਕੀ ਲੋਕਾਂ ਨੂੰ ਦਿਖਾਉਣਾ ਹੈ, ਕਿਆ ਦਿਖਲਾਵੇ। ਅੱਗੇ
ਹਿਰਦੇ ਰਾਮ ਨਾ ਚਿਤ ਹੀ ਇਹ ਜਪਨੀ ਕਿਆ ਹੋਏ।
ਜੇ ਹਿਰਦੇ ਵਿੱਚ ਪਰਮਾਤਮਾ ਰਮਿਆ ਹੋਇਆ ਹਾਜ਼ਰ ਨਾ ਜਾਣਿਆ ਤੇ ਕਿਆ ਤੇਰੀ ਜਪਨੀ। ਮੇਰੀ ਸਿਮਰਨੀ ਕਿਹੜੀ ਹੈ, ਕਬੀਰ ਮੇਰੀ
ਸਿਮਰ
ਪੜਦੇ ਹੋਏ ਵੀ।
ਕਬੀਰ ਮੇਰੀ ਸਿਮਰਨੀ ਰਸਨਾ ਆਦ ਜੁਗਾ ਦੀ ਸਗਲ ਭਗਤ ਤਾਕੋ ਸੁਖ ਬਿਸਰਾਮ।
ਗਲ ਮਾਲਾ ਤਿਲਕ ਇਹ ਵੀ ਗਾ ਦਿਓ, ਦੋ ਹੀ ਪੰਕਤੀਆਂ। ਗਲ ਮਾਲਾ ਤਿਲਕ ਲਿਲਾਟਨ,
ਗਲ ਮਾਲਾ ਤਿਲਕ ਲਿਲਾਟਨ ਦੋਇ ਧੋਤੀ ਬਸਤ ਕਪਾਟਨ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨੇ ਜੋ ਕਰਮੰ।
ਸੱਚ ਜਾਣਿਓ ਕਹਿੰਦੇ ਫੋਕਟ ਕਰਮ ਹੈ। ਇਹ ਮਾਸਾ ਦੀ ਵਾਰ ਚ ਪੜ੍ਹਦੇ ਹਾਂ ਨਾ, ਗੁਰੂ ਨਾਨਕ ਜੀ ਕਹਿੰਦੇ ਨੇ ਵੀ ਗਲ ਵਿੱਚ ਮਾਲਾ ਪਾਉਣੀ ਫੋਕਟ ਕਰਮ ਹੈ। ਤੇ ਜਿੰਨੀਆਂ ਵੀ ਫੋਟੋਆਂ ਨੇ ਗੁਰੂ ਨਾਨਕ ਦੇ ਗਲ ਜੀ ਮਾਲਾ ਪਾਈ ਪਈ ਹੈ। ਆਖੋ ਸਤਨਾਮ। ਏਦਾਂ ਹੋ ਸਕਦਾ ਜੀ ਵੀ ਗੁਰੂ ਜੀ ਕਹਿਣ ਕੁਝ ਹੋਰ ਤੇ ਕਰਨ ਕੁਝ ਹੋ ਸਕਦਾ? ਕਦੇ ਏਦਾਂ ਦੱਸੋ ਪਿਆਰਿਓ ਵੀ ਗੁਰੂ ਜੀ ਏਦਾਂ ਕਰ ਸਕਦੇ ਆ ਵੀ ਬਾਣੀ ਚ ਤੇ ਕੁਝ ਹੋਰ ਕਹਿ ਕੇ ਗਏ ਆ ਆਪ? ਏਦਾਂ ਦੇ ਤੇ ਪਖੰਡੀ ਸਾਧ ਹੁੰਦੇ ਆ, ਕਹਿੰਦੇ ਕੁਝ ਹੋਰ ਹੈ ਤੇ ਕਰਦੇ ਕੁਝ
ਹੋਰ।
ਗੁਰੂ ਸਾਡਾ ਏਦਾਂ ਦਾ ਨਹੀਂ ਸੀ, ਕਿਉਂਕਿ ਸਾਡੇ ਗੁਰੂ ਜੀ ਨੇ ਤੁਹਾਨੂੰ ਸਾਨੂੰ ਇੱਕੋ ਜਿਹਾ ਬਣਾਉਣਾ ਸੀ। ਫਿਰ ਮੇਰੇ ਵਰਗਾ ਤੇ ਗਲ ਚ ਮਾਲਾ ਪਾ ਲੂ ਜਿਹੜਾ ਦਫ਼ਤਰ ਜਾਂਦਾ ਉਹ ਕੀ ਕਰੇ, ਉਹ ਹੁਣ ਵਿਚਾਰਾ ਕਿਵੇਂ ਕੋਟ ਦੇ ਉੱਤੋਂ ਦੀ ਮਾਲਾ ਪਾਵੇ। ਜਿਹੜੇ ਬੰਦੇ ਨੇ ਯਾਰ ਉੱਥੇ ਕੰਪਿਊਟਰ ਚਲਾਉਣਾ ਜਾ ਕੇ ਉੱਥੇ ਮਾਲਾ ਫੜ ਕੇ ਬੈਠੇ, ਜਿਹੜੀ ਭੈਣ ਨੇ ਸਾਰਾ ਦਿਨ ਸਬਜ਼ੀ ਬਣਾਉਣੀ ਹੈ ਘਰ ਦੇ ਕੰਮ ਕਰਨੇ ਨੇ, ਗਲ ਚ ਮਾਲਾ ਕਿੰਨੇ ਕੁ ਲਟਕਾ ਲੈਣਗੇ? ਪੰਜ ਸੱਤ ਜਿਹੜੇ ਮੇਰੇ ਵਰਗੇ ਵਿਹਲੜ ਤੇ ਪਾ ਲੈਣਗੇ। ਸਾਡੇ ਗੁਰੂ ਜੀ ਸਾਰਿਆਂ ਨੂੰ ਇੱਕੋ ਜਿਹਾ ਬਣਾਉਣਾ ਚਾਹੁੰਦੇ ਆ। ਇੱਥੇ ਇਹਨਾਂ ਨੇ ਤੁਹਾਡੇ ਤੇ ਸਾਡੇ 'ਚ ਫਰਕ ਬਣਾਉਣ ਵਾਸਤੇ ਵੀ ਅਸੀਂ ਕੁਝ ਖਾਸ ਹਾਂ, ਇਹਨਾਂ ਨੇ ਧਰਮ ਵਿੱਚ ਹਰੇਕ ਚੀਜ਼ ਵਾੜਤੀ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਗਲ 'ਚ ਮਾਲਾ ਪਾਈ ਫਿਰੇ, ਸੌਖਾ ਨਹੀਂ। ਕਾਹਦੇ ਦਿਖਾਵੇ ਕਰਿਓ? ਤੇ ਹੁਣ ਆਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਨਾ ਜੀ ਸਾਰਿਆਂ ਨੂੰ। ਜੇ ਬਾਬਿਆਂ ਨੂੰ ਸਮਝਾਓ ਵੀ ਬਾਬਾ ਜੀ ਬਾਣੀ ਇਦਾਂ ਕਹਿੰਦੀ ਹੈ, ਸ਼ਰਾਬੀ ਨੂੰ ਜਿੱਦਣ ਪੰਗਤੀਆਂ ਸੁਣਾਉਂਦੇ ਆ ਸ਼ਰਾਬੀ ਤੇ ਕਹਿ ਦਿੰਦਾ ਸਤ ਬਚਨ ਗੁਰੂ ਜੀ, ਜਦੋਂ ਮੇਰੇ ਵਰਗਾ ਸੁਣਾਉਂਦਾ ਹੈ ਤੇ ਸਤ ਬਚਨੋਂ ਕਹਿੰਦਾ ਗੁਰੂ ਜੀ ਨੂੰ ਵੀ ਗੁਰੂ ਜੀ ਨੇ ਇਦਾਂ ਲਿਖਿਆ ਬਾਣੀ 'ਚ, ਆਪਾਂ ਨੀ ਪੀਂਦੇ। ਸ਼ਰਾਬੀ ਤੇ ਮੰਨ ਲੈਂਦੇ ਆ, ਜਦੋਂ ਬਾਬਿਆਂ ਨੂੰ ਸੁਣਾਉਂਦੇ ਆ ਉਹ ਡਾਂਗਾਂ ਲੈ ਕੇ ਪੈਂਦੇ ਆ, ਮਗਰ ਉਹ ਗਾਲਾਂ ਕੱਢਦੇ ਆ, ਉਹ ਗੋਲੀਆਂ ਮਾਰਨ ਪੈਂਦੇ ਆ ਵੀ ਤੂੰ ਜ਼ਿਆਦਾ ਸਿਆਣਾ ਆ ਗਿਆ, ਅਸੀਂ ਤੇ ਇੰਨੇ ਸਾਲਾਂ ਤੋਂ ਪਾਉਂਦੇ ਆ, ਸਾਡੇ ਤੇ ਵੱਡੇ ਬਾਬਾ ਜੀ ਵੀ ਪਾਉਂਦੇ ਸੀ, ਵੱਡਿਆਂ ਦੇ ਵੱਡੇ ਵੀ ਪਾਉਂਦੇ ਸੀ, ਤੈਨੂੰ ਜ਼ਿਆਦਾ ਅਕਲ ਹੈ। ਉਹ ਗੋਲੀਆਂ ਮਾਰਦੇ ਆ, ਤਾਂ ਕਰਕੇ ਮੈਂ ਕਹਿੰਦਾ ਹੁੰਦਾ ਵੀ ਅੱਜ ਕੱਲ੍ਹ ਦੇ ਪਖੰਡੀਆਂ ਨਾਲੋਂ ਤੇ ਆਮ ਸ਼ਰਾਬੀ ਚੰਗੇ ਹੈ, ਉਹਨਾਂ ਅੰਦਰ ਡਰ ਭੈ ਹੁੰਦਾ, ਜਿੱਦਣ ਸ਼ਬਦ ਸੁਣ ਲੈਣ ਉਦਣ ਹੀ ਸੱਤ ਬਚਨ ਕਹਿ ਦਿੰਦੇ ਆ, ਉਦੋਂ ਹੌਲੀ ਹੌਲੀ ਸ਼ਰਾਬ ਦੀ ਬੋਤਲ ਸਿੱਟ ਦਿੰਦੇ ਆ, ਪਰ ਇਹਨਾਂ ਨੇ ਪਖੰਡ ਕਦੀ ਵੀ ਨਹੀਂ ਸਿੱਟਣਾ।
ਗੱਜ ਸਾਡੇ ਤੈ ਤੈ ਧੋਤੀਆਂ,
ਹੋਰ ਪ੍ਰਮਾਣ ਲੈ ਲਓ, ਹੋਰ ਆ ਗਿਆ ਪ੍ਰਮਾਣ।
ਤੇਰੇ ਪਾਇਲ ਪੱਗ ਗਲੀ ਜਿੰਨਾ ਜਪ ਮਲਿਆ, ਤੇ ਹੱਥ ਨੇ ਬਗ
ਗਲ ਵਿੱਚ ਮਾਲਾ ਤੇ ਵੱਡਾ ਸਾਰਾ ਲੋਟਾ ਵੀ ਗੜਵਾ ਵੀ ਚੱਕੀ ਫਿਰਦੇ ਨੇ ਨਾਲ ਅੱਗੇ
ਓਏ ਹਰ ਕੇ ਸੰਤ ਬਨਾਰਸ ਕੇ ਠੱਗ
ਲਓ ਪਿਆਰੇ ਹੋ ਜਦੋਂ ਆਪਾਂ ਆ ਦੱਸੀਏ ਇਹ ਨਹੀਂ ਮੰਨਦੇ ਇਹ ਤੇ ਗਲ ਪੈ ਜਾਣਗੇ ਫਿਰ ਕਹਿਣਾ ਹੀ ਪਏਗਾ ਵੀ ਇਹਨਾਂ ਨਾਲੋਂ ਤੇ ਸ਼ਰਾਬੀ ਚੰਗੇ ਹੈ ਇੱਕ ਆਮ ਬੰਦਾ ਚੰਗਾ ਸਮਝ ਜਾਂਦਾ ਫੱਟ ਪਕੜ ਜਾਂਦਾ ਗੱਲ ਵੀ ਠੀਕ ਹੈ ਗੁਰੂ ਜੀ ਦੇ ਦਲੀਲ ਅੱਗੇ ਜਵਾਬ ਦੇ ਕੇ ਵਿਖਾਏ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਗੁਰੂ ਸਾਹਿਬ ਜੀ ਦੀ ਗੱਲ ਨੂੰ ਕੱਟ ਸਕੇ ਗੁਰਬਾਣੀ ਦੀ ਕਾਟ ਕਰ ਸਕੇ ਜਦੋਂ ਗੱਲ ਕੱਟੀ ਨਹੀਂ ਜਾਂਦੀ ਦਲੀਲ ਦਾ ਜਵਾਬ ਨਹੀਂ ਆਉਂਦਾ ਜਾਂ ਗੋਲੀਆਂ ਜਾਂ ਫਿਰ ਗਾਲਾਂ ਦੋ ਹੀ ਕੰਮ ਕਰਦੇ ਨੇ ਜਾਂ ਗਾਲਾਂ ਜਾਂ ਗੋਲੀਆਂ ਤੁਸੀਂ ਅੱਜ ਕੱਲ੍ਹ ਇਹੀ ਵੇਖਦੇ ਹੋ ਨਾ ਸਿੱਖੋ ਨੌਜਵਾਨੋਂ ਨੈੱਟ ਵਰਤਦੇ ਹੋ ਜਿਹੜੇ ਇੰਟਰਨੈਟ ਤੇ ਜਾਂ ਗਾਲਾਂ ਕੱਢ ਰਹੇ ਆ ਜਾਂ ਗੋਲੀਆਂ ਜਵਾਬ ਤੇ ਕੋਈ ਨਹੀਂ ਦਿੰਦੇ ਚਾਹੀਦਾ ਇਹ ਹੈ ਕਿ ਸਤ ਬਚਨ ਕਹਿ ਕੇ ਆਹ ਲਓ ਜੀ ਆਹ ਲਾਤੀ ਲੈ ਆਹ ਸਮਝ ਪਤਾ ਹੀ ਨਹੀਂ ਸੀ ਯਾਰ ਪਤਾ ਹੀ ਨਹੀਂ ਸੀ ਇੰਨੀ ਗੱਲ ਹੀ ਕਰਨੀ ਪਰ ਅੜ ਜਾਂਦੇ ਗੁਰੂ ਅੱਗੇ ਅੜਾਂਗੇ ਤੇ ਕੀ ਕਰਾਂਗੇ ਭਾਈ ਗੁਰੂ ਸਾਹਿਬ ਅੱਗੇ ਕਿਉਂ ਅੜੀਏ ਜੀ ਜਦੋਂ ਆਪਣੇ ਗੁਰੂ ਜੀ ਸਮਝਾ ਦਿੰਦੇ ਆ ਬਸ ਸਮਝ ਗਏ ਸਤ ਬਚਨ ਮੇਰੇ ਗੁਰੂ ਜੀ ਤੁਹਾਡੇ ਅੱਗੇ ਅੜ ਕੇ ਮੈਂ ਮੇਰਾ ਬਣੇਗਾ ਕੀ ਤੁਹਾਡੇ ਅੱਗੇ ਅੜ ਕੇ ਜਾਵਾਂਗੇ ਕਿੱਥੇ ਤੁਹਾਡੇ ਨਾਲ ਅੜੀਆਂ ਕਰਕੇ ਜਾਵਾਂਗੇ ਕਿੱਥੇ ਤੁਹਾਡੇ ਨਾਲ ਮੱਥਾ ਥੋੜਾ ਲਾਣਾ ਹੈ ਤੁਹਾਨੂੰ ਮੱਥਾ ਟੇਕਣਾ ਹੈ ਮੱਥਾ ਲਾਉਣ ਦਾ ਕੀ ਭਾਵ ਹੁੰਦਾ ਪਿਆਰਿਓ ਜਿਹੜਾ ਨਿਆਣਾ ਬੱਚਾ ਪਿਓ ਦੇ ਅੱਗੇ ਅੜੀ ਕਰੇ ਗੱਲ ਨਾ ਮੰਨੇ ਆਪਾਂ ਕਹਿੰਦੇ ਆ ਪਿਓ ਨਾਲ ਮੱਥਾ ਲਾ ਲਿਆ ਕਿਉਂ ਜੀ ਇਦਾਂ ਹੀ ਕਹਿੰਦੇ ਆ ਪਿਓ ਨਾਲ ਮੱਥਾ ਲਾ ਲਿਆ ਅੱਜ ਕੱਲ੍ਹ ਦੇ ਬਾਬਿਆਂ ਨੇ ਗੁਰੂ ਨਾਲ ਹੀ ਮੱਥਾ ਲਾਇਆ ਹੋਇਆ ਅੜੀ ਕਰਦੇ ਆ ਮੱਥਾ ਲਾਇਆ ਮੱਥਾ ਟੇਕਣਾ ਹੈ ਮੱਥਾ ਲਾਉਣਾ ਨਹੀਂ ਆਪਣੇ ਗੁਰੂ ਜੀ ਦੇ ਅੱਗੇ ਮੱਥਾ ਟੇਕੋ ਕਦੇ ਮੱਥਾ ਨਾ ਲਾਇਆ ਔਖੇ ਹੋ ਜਾਣਗੇ ਪਿਆਰੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਤੁਹਾਡਾ ਤੁਹਾਡਾ ਇੱਕ ਇੱਕ ਬੋਲ ਬਚਨ ਸਾਡਾ ਨਿਸਤਾਰਾ ਕਰਦੇ ਹੈ ਸਾਡਾ ਭਲਾ ਕਰਦੇ ਹੈ ਗੁਰੂ ਜੀ ਮੈਂ ਤੁਹਾਡਾ ਕੋਈ ਬਚਨ ਇਗਨੋਰ ਨਾ ਕਰਾਂ ਮੈਂ ਤੁਹਾਡੇ ਹੁਕਮ ਨੂੰ ਮੰਨਾਂ ਮੈਨੂੰ ਤਾਕਤ ਦਿਓ ਮੈਂ ਹਰ ਬਚਨ ਤੁਹਾਡਾ ਮੰਨਣਾ ਚਾਹੁੰਦਾ ਮੈਂ ਤੁਹਾਡੇ ਬਚਨਾਂ ਨੂੰ ਕਮਾਉਣਾ ਚਾਹੁੰਦਾ ਮੈਨੂੰ ਤਾਕਤ ਦਿਓ ਮੈਂ ਤੁਹਾਡੇ ਬਚਨ ਕਮਾ ਸਕਾਂ ਬਸ ਇਹ ਇਹ ਮੰਗੀਏ ਗੁਰੂ ਸਾਹਿਬ ਅੱਗੇ ਕਦੇ ਅੜੀ ਨਾ ਕਰਿਓ ਪਿਆਰੇ ਗੱਲ ਕੀ ਚੱਲਦੀ ਸੀ ਗੁਰੂ ਦੇ ਚਰਨ ਗੁਰੂ ਸਾਡਾ ਦੇਹ ਹੈ ਕਿ ਗਿਆਨ ਹੈ ਗਿਆਨ ਹੈ ਤੇ ਚਰਨ ਕਾਹਦੇ ਹੋਣਗੇ ਗਿਆਨ ਦੇ ਸ਼ਬਦ ਦੇ ਬਸ ਸ਼ਬਦ ਹੀ ਚਰਨ ਹੈ ਅੱਛਾ ਫਿਰ ਧੂੜੀ ਕਾਹਦੀ ਹੋਏਗੀ ਭਲਾ ਹੋਰ ਅੱਗੇ ਚੱਲੋ ਫਿਰ ਜੇ ਦੇਹ ਨਹੀਂ ਸਿੱਖ ਦੇਹ ਦਾ ਪੁਜਾਰੀ ਨਹੀਂ ਤੇ ਧੂੜੀ ਕਾਹਦੀ ਹੋਏਗੀ ਫਿਰ ਹੁਣ ਇੱਥੇ ਕਾਰਨ ਕੀ ਹੈ ਹੁਣ ਜਦੋਂ ਸਾਡੇ ਵਰਗੇ ਬੰਦੇ ਕਹਿੰਦੇ ਆ ਬਾਣੀ 'ਚ ਲਿਖਿਆ ਭਾਈ ਮੇਰੇ ਵਰਗਾ ਸਟੇਜ ਤੇ ਕਹਿ ਦਿੰਦਾ ਇਨਡਾਇਰੈਕਟਲੀ ਕਹਿੰਦਾ ਤੇ ਆਪਣੇ ਲਈ ਹੀ ਹੁੰਦਾ ਉਹ ਪਿਆਰਿਓ ਸਾਧ ਕੀ ਧੂਰ ਲਓ ਇਹ ਗਾਓ ਸਾਧ ਉੱਪਰ ਇਹ ਪੰਗਤੀਆਂ ਗਾਇਓ
ਸਾਧ ਕੀ ਧੂਰ ਕਰਾਂ ਹੋਏ ਸੁਨਾ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ
ਬਸ ਹੁਣ ਇੰਨਾ ਕੁ ਸੁਣ ਲਿਓ ਸਾਧੂ ਇੱਥੇ ਸਤਿਗੁਰੂ ਨੂੰ ਹੀ ਕਿਹਾ ਹੁਣ ਸਾਧੂ ਦੀ ਧੂੜ ਹੁਣ ਜਦੋਂ ਇਹ ਆਉਣਾ ਹੈ ਸਾਡੇ ਵਰਗਿਆਂ ਨੂੰ ਫਿਰ ਗਲ ਪੈ ਜਾਂਦੇ ਕਹਿੰਦੇ ਬਾਣੀ 'ਚ ਲਿਖਿਆ ਧੂੜੀ ਦੇ ਧੂੜੀ ਮੱਥੇ ਨੂੰ ਲਾਈਏ ਬਾਣੀ 'ਚ ਲਿਖਿਆ ਬਾਣੀ ਵਿੱਚ ਲਿਖਿਆ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾਂ ਕਾ ਕਰ ਚਬਰ ਢੁਲਾਵਾਂ ਚਰਨ ਧੂੜ ਵੀ ਜਦੋਂ ਬਾਬਾ ਜੀ ਲੰਘਣਗੇ ਆਪਾਂ ਗੱਡੀ ਦੇ ਟਾਇਰਾਂ ਦੀ ਵੀ ਮਿੱਟੀ ਚੁੱਕ ਕੇ ਲੈ ਜਾਂਦੇ ਕਈ ਕਹਿੰਦੇ ਇਹ ਧੂੜ ਹੈ ਪਰ ਇੱਥੇ ਬਾਣੀ 'ਚ ਆਪਾਂ ਪਹਿਲਾ ਸ਼ਬਦ ਲਿਖਿਆ ਉੱਥੇ ਇਹ ਨਹੀਂ ਲਿਖਿਆ ਧੂੜੀ ਮੱਥੇ ਨੂੰ ਲਾ ਉੱਥੇ ਲਿਖਿਆ ਧੂੜੀ ਵਿੱਚ ਇਸ਼ਨਾਨ ਕਰ ਸਾਧ ਕੀ ਧੂਰ ਕਦੇ ਕਿਸੇ ਨੇ ਕੀਤਾ ਜੀ ਇਸ਼ਨਾਨ ਸਾਧੂਆਂ ਦੀ ਧੂੜੀ 'ਚ ਇੱਥੇ ਇੱਦਾਂ ਕਰਿਆ ਕਰੀਏ ਸਾਰੇ ਤੱਪੜ ਝਾੜ ਲਾਂਗੇ ਉੱਥੇ ਡਰੰਮ ਭਰ ਕੇ ਰੱਖ ਦਿਆਂਗੇ ਜਿਹੜਾ ਆਵੇ ਕੱਪ ਸਿਰ 'ਚ ਪਾ ਲਵੇ ਅਗਲਾ ਕਹੇ ਕੀ ਹੈ ਕਹਿੰਦੇ ਸੰਗਤਾਂ ਦੀ ਚਰਨ ਧੂੜ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਈ ਹੈ ਜੀ ਕਦੇ ਕਿਸੇ ਨੇ ਤਾਂ ਪਰ ਹੁਣ ਇਹ ਗੱਲ ਸਮਝਿਓ ਪਿਆਰਿਓ ਵੀ ਜੇ ਮੇਰੇ ਵਰਗਾ ਬੰਦਾ ਇਦਾਂ ਕਵੇ ਭਾਈ ਮੱਥਾ ਟੇਕਿਆ ਕਰੋ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਕਰੋ ਕਿਉਂਕਿ ਧੂੜੀ ਜਿਹੜੀ ਹੈ ਮਿਲੇਗੀ ਮੱਥੇ ਨੂੰ ਲੱਗੇਗੀ ਮੱਥੇ ਦੇ ਭਾਗ ਖੁੱਲ ਜਾਣਗੇ ਪਰ ਉਸ ਵੇਲੇ ਫਿਰ ਜੇ ਆਪਾਂ ਸੰਗਤਾਂ ਦੀ ਧੂੜੀ ਉਸ ਬੰਦੇ ਦੇ ਉੱਤੇ ਇੱਕ ਕੱਪ ਜਾ ਕੇ ਇਦਾਂ ਸਿਰ 'ਚ ਪਾ ਦਈਏ ਉਹ ਕੀ ਕਹੇ ਆਹ ਕੀ ਕਰਦੇ ਹੋ ਮਿੱਟੀ ਕਿਉਂ ਪਾਉਂਦੇ ਹੋ ਉਹਨੂੰ ਕਿਹਾ ਵੀ ਅਸੀਂ ਤੇ ਸੰਗਤਾਂ ਦੀ ਧੂੜ ਤੇਰੇ ਉੱਤੇ ਪਾਉਂਦੇ ਹਾਂ ਗਲ ਪੈ ਜਾਏਗਾ ਸਾਡੇ ਮਿੱਟੀ ਪਾਤੀ ਮੇਰੇ ਕੱਪੜੇ ਲਵੇੜ ਤੇ ਪਿਆਰਿਓ ਇਹ ਕਹਿਣ ਮਾਤਰ ਗੱਲ ਇਦਾਂ ਆਉਂਦੀ ਹੈ ਵੀ ਧੂੜੀ ਲੈਣ ਦਾ ਮਤਲਬ ਹੈ ਤੁਹਾਡੀ ਸੰਗਤ ਕਰਦਾ ਰਵਾਂ ਆ ਹੁਣ ਸੰਗਤ ਵਿੱਚ ਬੈਠੇ ਆ ਧੂੜੀ ਮਿਲੀ ਰਹੀ ਹੈ ਜੋ ਅਰਥ ਨਿਕਲਦਾ ਹੈ ਗੁਰਬਾਣੀ ਸ਼ਬਦ ਸਾਡਾ ਗੁਰੂ ਹੈ ਸ਼ਬਦ ਚਰਨ ਹੈ ਤੇ ਸ਼ਬਦ ਦਾ ਨਿਕਲਿਆ ਅਰਥ ਮੀਨਿੰਗ ਅਰਥ ਹੈ ਜਿਹੜਾ ਉਹ ਧੂੜ ਹੈ ਤੇ ਲੱਗਦੀ ਕਿੱਥੇ ਹੈ ਇੱਥੇ ਅੰਦਰ ਜਦੋਂ ਫੀਡ ਕਰ ਲੈਂਦੇ ਆ ਦਿਮਾਗ 'ਚ ਆ ਜਾਂਦਾ ਹੈ ਉੱਥੇ ਹੀ ਸਾਰੇ ਪਲਾਨ ਬਦਲ ਜਾਂਦੇ ਆ ਪਲਾਨ ਕੀ ਵੀ ਕੱਲ ਨੂੰ ਅੱਜ ਆਪਾਂ ਨਹੀਂ ਜੀ ਪੀਣੀ ਅੱਜ ਤੋਂ ਬਾਅਦ ਆਪਾਂ ਨਹੀਂ ਜੀ ਆਹ ਮਾੜਾ ਕੰਮ ਕਰਨਾ ਆਪਾਂ ਨਹੀਂ ਜੀ ਅੱਜ ਤੋਂ ਬਾਅਦ ਇਦਾਂ ਕਰਦੇ ਅੰਦਰ ਸ਼ਬਦ ਦਾ ਅਰਥ ਗਿਆ ਸ਼ਬਦ ਦਾ ਅਰਥ ਧੂੜੀ ਅੰਦਰ ਗਈ ਦਿਮਾਗ ਦੇ ਅੰਦਰ ਫੀਡ ਕੀਤੀ ਪਲਾਨ ਹੀ ਬਦਲ ਗਏ ਇਹਨੂੰ ਕਹਿੰਦੇ ਨੇ ਧੂੜੀ ਨੇ ਭਾਗ ਹੀ ਬਦਲ ਤੇ ਆਖੋ ਸਤਨਾਮ
ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀਏ ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀਏ
ਸ਼ਬਦ ਤੋਂ ਬਿਨਾਂ ਸ਼ਬਦ ਸੰਭਾਲਣ ਤੋਂ ਬਿਨਾਂ ਸਾਡਾ ਕੁਛ ਵੀ ਬਣ ਨਹੀਂ ਸਕਦਾ ਹੁਣ ਗੱਲ ਚੱਲਦੀ ਸੀ ਜੀ ਦਰਗਾਹ ਦੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ
ਲਾਏ ਧਿਆਨਾ
ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਾਹ ਪਤ ਸਿਉ ਜਾਏਦਾ ਦਰਗਾਹ ਕੀ ਹੈ ਪਰਮਾਤਮਾ ਦੱਸੋ ਪਿਆਰਿਓ ਸੋਚ ਕੇ ਦੱਸੋ ਰੱਬ ਜੀ ਮਾਲਕ ਜੀ ਕਿਸੇ ਇੱਕ ਖਾਸ ਥਾਂ ਤੇ ਰਹਿੰਦੇ ਨੇ ਕਿ ਹਰ ਜਗ੍ਹਾ ਰਹਿੰਦੇ ਨੇ ਬੋਲੋ ਸੋਚ ਕੇ ਦੱਸੋ ਹਰ ਜਗ੍ਹਾ ਰਹਿੰਦੇ ਨੇ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਾਰੇ ਪਾਸੇ ਪਰਮਾਤਮਾ ਹੈ ਇਹਦਾ ਮਤਲਬ ਜੇ ਪਰਮਾਤਮਾ ਹਰ ਜਗ੍ਹਾ ਹੈ ਤੇ ਪਰਮਾਤਮਾ ਜਿੱਥੇ ਰਹਿੰਦਾ ਉਹਦੀ ਦਰਗਾਹ ਵੀ ਹਰ ਜਗ੍ਹਾ ਜੇ ਤੇ ਇਹ ਮੰਨਦੇ ਆ ਵੀ ਰੱਬ ਵੀ ਕਿਤੇ ਉੱਤੇ ਹੀ ਹੈ ਧਰਤੀ ਤੇ ਹੈ ਨੀ ਰੱਬ ਪਰਮਾਤਮਾ ਸਾਰਿਆਂ ਚ ਹੈ ਨੀ ਫਿਰ ਤੇ ਰੱਬ ਵੀ ਕਿਤੇ ਹੋਏਗਾ ਤੇ ਉਹਦੀ ਦਰਗਾਹ ਵੀ ਕਿਤੇ ਹੋਏਗੀ ਪਰ ਜੇ ਰੱਬ ਹਰ ਜਗ੍ਹਾ ਹੈ ਤੇ ਰੱਬ ਜੀ ਦੀ ਦਰਗਾਹ ਵੀ ਹਰ ਜਗ੍ਹਾ ਹੈ ਹਰ ਥਾਂ ਤੇ ਹੀ ਹੈ ਉਹ ਤੇ ਜਦੋਂ ਅਸੀਂ ਕੀਰਤੀ ਕਰਾਂਗੇ ਤਨ ਨਾਲ ਨਹੀਂ ਮਨ ਨਾਲ ਸੁਰਤ ਨਾਲ ਜਦੋਂ ਸੁਰਤ ਇਦਾਂ ਕੀਰਤੀ ਕਰੇਗੀ ਨਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਕਲਯੁਗ ਕਿੱਥੇ ਆਉਂਦਾ ਹੈ ਅੰਦਰ ਅੰਦਰ ਜਦੋਂ ਇਦਾਂ ਕੀਰਤੀ ਕਰੋਗੇ ਕੋਈ ਵੀ ਸ਼ਬਦ ਤੁਹਾਡੇ ਸਾਹਮਣੇ ਜਦੋਂ ਆਉਂਦਾ ਹੈ ਨਾ ਪਿਆਰਿਓ ਉਦੋਂ ਨਾ ਫਿਰ ਇਦਾਂ ਸੁਰਤ ਜੁੜ ਜੇ ਸ਼ਬਦ ਨਾਲ ਇੱਕਮਿਕ ਹੋ ਜਾਇਆ ਕਰੋ ਉਹ ਜਦੋਂ ਫਿਰ ਕੀਰਤੀ ਕਰੋਗੇ ਉਹ ਫਿਰ ਤੁਹਾਨੂੰ ਉਹ ਪ੍ਰਧਾਨ ਹੈ ਉਹ ਕਲਯੁਗ ਦੇ ਵਿੱਚ ਸਭ ਤੋਂ ਫਾਇਦਾ ਕਰਨ ਵਾਲਾ ਹੈ ਤੇ ਸੁਰਤ ਕਰਕੇ ਕਿੱਥੇ ਚਲੇ ਜਾਵਾਂਗੇ ਫਿਰ ਦਰਗਾਹ 'ਚ ਪਰਮਾਤਮਾ ਹਰ ਜਗ੍ਹਾ ਹੀ ਹੈ ਪਰਮਾਤਮਾ ਨਾਲ ਸੁਰਤ ਜੁੜੇਗੀ ਤੇ ਸਮਝ ਲਓ ਦਰਗਾਹ ਵਿੱਚ ਪਹੁੰਚ ਗਏ ਅੱਖਾਂ 'ਚ ਬੰਦ ਹੋ ਗਈਆਂ ਇੱਦਾਂ ਹਾਜ਼ਰ ਨਾਜ਼ਰ ਸਮਝ ਲਿਆ ਤੇ ਦਰਗਾਹ 'ਚ ਚਲੇ ਗਏ ਮਨ ਪਰਮਾਤਮਾ ਤੋਂ ਦੂਰ ਹੋਇਆ ਦਰਗਾਹ 'ਚੋਂ ਬਾਹਰ ਆ ਗਏ ਜੁੜ ਗਿਆ ਦਰਗਾਹ 'ਚ ਚਲੇ ਗਏ ਸੁਰਤ ਕਰਕੇ ਜਿਉਂਦੇ ਜਿਉਂਦੇ ਅੱਖਾਂ ਖੁੱਲੀਆਂ ਤੇ ਵੀ ਕੰਮਕਾਰ ਕਰਦੇ ਘਰ ਦਾ ਕਾਰ ਵਿਹਾਰ ਕਰਦੇ ਮਰ ਕੇ ਨਹੀਂ ਕਿਤੇ ਨਹੀਂ ਲਿਖਿਆ ਮਰ ਕੇ ਕਹਿੰਦੇ ਜਾਣਾ ਲੈ ਵੇਖੋ ਅੰਤਰ ਗੁਰ ਜੇਵਾ ਜਪ ਆ ਕੰਮ ਸ਼ੁਰੂ ਕਰੋ ਨੇਤਰੀ ਸਤਿਗੁਰ ਸਰਵਣੀ ਸੁਣਨਾ ਅੱਗੇ ਸਤਿਗੁਰ ਸੇਤੀ ਜੇ ਇਹ ਕੰਮ ਕਰੋਗੇ ਫਿਰ ਹੋਏਗਾ ਕੀ ਦਰਗਾਹ ਪਾਈ ਹੈ ਲਓ ਇੱਥੇ ਕਿੱਥੇ ਲਿਖਿਆ ਮਰ ਕੇ ਆ ਸਾਰਾ ਕੰਮ ਕਰੋ ਜੀਵ ਨਾਲ ਸ਼ੁਰੂ ਕਰੋ ਭਾਈ ਸਿੰਘੋ ਗੁਰਬਾਣੀ ਮੇਰੇ ਵੀਰ ਜਿੰਨੇ ਹੈ ਸਹਿਜ ਪਾਠ ਸ਼ੁਰੂ ਕਰੋ ਭਾਵੇਂ ਫੋਨ ਤੋਂ ਹੀ ਕਰ ਲਿਆ ਕਰੋ ਕਰੋ ਤੇ ਸਹੀ ਹੌਲੀ ਹੌਲੀ ਪੋਥੀਆਂ ਤੋਂ ਕਰੋ ਪੋਥੀਆਂ ਘਰਾਂ 'ਚ ਰੱਖੋ ਸਹਿਜ ਪਾਠ ਸ਼ੁਰੂ ਕਰੋ ਸ਼ਬਦ ਦੀ ਵਿਚਾਰ ਸ਼ੁਰੂ ਹੋਵੇ ਜੀਭ ਨਾਲ ਬਾਣੀ ਪੜ੍ਹੋ ਕੰਨਾਂ ਨਾਲ ਬਾਣੀ ਸੁਣੋ ਅੱਖਾਂ ਨਾਲ ਦਰਸ਼ਨ ਕਰੋ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣੋ ਦਰਗਾਹ ਹਰ ਜਗ੍ਹਾ ਹੀ ਹੈ ਸੁਰਤ ਕਰਕੇ ਜਾਵਾਂਗੇ ਸੁਰਤ ਕਰਕੇ ਜਦੋਂ ਮਨ ਨਾ ਜੁੜਦਾ ਹੈ ਫਿਰ ਸੁਰਤ ਕਰਕੇ ਸਿੱਖ ਦਰਗਾਹ 'ਚ ਰਹਿੰਦਾ ਤੇ ਹੱਥਾਂ ਪੈਰਾਂ ਨਾਲ ਕੰਮ ਕਰਦਾ ਹੱਥਾਂ ਪੈਰਾਂ ਨਾਲ ਘਰ ਦੇ ਕਾਰ ਵਿਹਾਰ ਖੇਤੀਬਾੜੀ ਸਭ ਕੁਝ ਕਰਦਾ ਹੈ ਇਹਨੂੰ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ ਰਮਾ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਜੀਤ ਇਸ ਪੰਕਤੀ ਦਾ ਅਰਥ ਗਾਈਏ ਅਰਥ ਗਾ ਰਹੇ ਹਾਂ ਜੀ ਅਰਥ ਕਥਾ ਭਾਵੇਂ ਬੋਲ ਕੇ ਕਰੋ ਭਾਵੇਂ ਗਾ ਕੇ ਕਰੋ ਸਮਝ ਆ ਜੇ ਗੱਲ ਦਿਮਾਗ 'ਚ ਬਹਿ ਜੇ
ਮਨ ਜੋੜ ਕੇ ਹਰੀ ਨਾਲ ਰੱਖੀਏ
ਇਹ ਹੈ ਕੀਰਤਨ ਮਨ ਰੱਬ ਨਾਲ ਜੋੜ ਕੇ ਰੱਖਿਓ ਸੁਰਤ ਜੋੜ ਕੇ ਰੱਖਿਓ ਉਹ ਕੀਰਤਨ ਹੈ ਸਭ ਕਰ ਸਕਦੇ ਹਾਂ ਕੱਲਾ ਸਾਡਾ ਕੋਈ ਇੱਥੇ ਠੇਕਾ ਨਹੀਂ ਲਿਆ ਵੀ ਸਾਡੇ ਵਰਗੇ ਬੰਦੇ ਹੀ ਕੀਰਤਨ ਕਰ ਸਕਦੇ ਹੈ ਅਸੀਂ ਕੋਈ ਉੱਤੋਂ ਨਹੀਂ ਡਿੱਗੇ ਸਾਰੇ ਕੀਰਤਨ ਕਰਦੇ ਹੋ ਜਦੋਂ ਮੇਰੇ ਵਰਗੇ ਦਾ ਜੇ ਮਨ ਨਹੀਂ ਜੁੜਿਆ ਬਾਜੇ ਵਜਾਉਂਦਾ ਹੋਇਆ ਵੀ ਫੇਲ ਹੈ ਕਿਉਂਕਿ ਗੁਰਸਭਾ ਏਵ ਨਾ ਪਾਈਏ ਤੇ ਤੁਹਾਡਾ ਜੇ ਮਨ ਕੰਮ ਕਾਰ ਕਰਦਿਆਂ ਦਾ ਵੀ ਰੱਬ ਨਾਲ ਜੁੜਿਆ ਹੋਇਆ ਹੈ ਇਹਦੇ ਨਾਲ ਧੋਖਾ ਨਹੀਂ ਕਰਨਾ ਓਏ ਕਿਉਂ ਕਹਿੰਦੇ ਰੱਬ ਤੇ ਵੇਖਦਾ ਇਹਦੇ ਨਾਲ ਠੱਗੀ ਨਹੀਂ ਮਾਰਨੀ ਰੱਬ ਤੇ ਵੇਖਦਾ ਦੁੱਧ 'ਚ ਪਾਣੀ ਨਹੀਂ ਪਾਉਣਾ ਰੱਬ ਤੇ ਵੇਖਦਾ ਮਿਲਾਵਟ ਕਰਕੇ ਨਹੀਂ ਵੇਚਣਾ ਰੱਬ ਤੇ ਵੇਖਦਾ ਲਓ ਜੀ ਤੁਸੀਂ ਕੀਰਤਨ ਕਰਨ ਵਾਲੇ ਬਣ ਗਏ ਮੇਰੇ ਵਰਗਾ ਰਹਿ ਗਏ ਸੁਰਤ ਨੂੰ ਮੰਨਿਓ ਸੁਰਤ ਦੇ ਸ਼ਬਦ ਇਹ ਆਹ ਗੱਲ ਕਦੇ ਨਾ ਭੁੱਲਿਓ ਵੀ ਸੁਰਤ ਸਿੱਖ ਹੈ ਸਰੀਰ ਨਹੀਂ ਸ਼ਬਦ ਗੁਰੂ ਹੈ ਸਰੀਰ ਸਾਰੇ ਕੀਰਤਨੀਏ ਬਣੋ ਮਨ ਕਰਕੇ ਕੀਰਤੀ ਕਰਿਆ ਕਰੋ ਹਰ ਵੇਲੇ ਹਰ ਸਮੇਂ ਹਰ ਜਗ੍ਹਾ ਹਰ ਦਮ
ਹੱਥੀ ਪੈਰੀ ਕੰਮ ਕਰੀ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਬੜੇ ਬੜੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ
ਰੱਜ ਕੇ ਸਾਰੇ ਪੜੋ ਪੜੋ
ਹੱਥੀ ਪੈਰੀ ਕੰਮ ਉਹ ਚਿੱਤ ਜੋੜ ਕੇ ਹਰੀ ਦੇ ਨਾਲ ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀ ਚਿੱਤ ਜੋੜ ਕੇ ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ
ਹੱਥੀ ਪੈਰੀ ਕੰਮ ਕਰੀ ਹੱਥੀ ਪੈਰੀ ਪਰਮਾਤਮਾ ਨਾਲ ਸਾਡਾ ਮਨ ਜੁੜਿਆ ਰਵੇ। ਧਿਆਨ ਨਾਲ ਸੁਣੋ, ਹੱਥਾਂ ਪੈਰਾਂ ਨਾਲ ਕੰਮ ਕਰ ਕਰਦੇ ਨੇ, ਇਹ ਹੈ ਜੀ ਕੀਰਤੀ ਕਰਨੀ ਰੱਬ ਦੀ। ਅਸਲੀ ਕੀਰਤੀ ਤੇ ਉੱਥੇ ਪਤਾ ਲੱਗਦੀ ਹੈ। ਜਿਹੜਾ ਬੰਦਾ ਕੰਮਕਾਰ ਕਰਦਾ ਰੱਬ ਜੀ ਨੂੰ ਮਾਲਕ ਜੀ ਨੂੰ ਯਾਦ ਰੱਖਦਾ, ਉਹ ਹਾਜ਼ਰ ਹੈ, ਮੇਰੀ ਡਿਊਟੀ ਹੈ, ਮੈਂ ਸਹੀ ਕੰਮ ਕਰਾਂ, ਜਿਹੜਾ ਵੀ ਕੰਮ ਕਰਦਾ ਮੈਂ ਸਹੀ ਕਰਾਂ, ਡਿਊਟੀ ਸਹੀ ਕਰਾਂ, ਫਿਰ ਕੀ ਹੋਏਗਾ? ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ
ਬੈਸਣ
ਬੈਸਣ ਪਾਈਏ। ਕਹਿੰਦੇ ਜੀ ਉਹ ਦਰਗਾਹ ਦੇ ਵਿੱਚ ਕਹਿੰਦੇ ਜਾਏਗਾ, ਸੁਰਤ ਕਰਕੇ ਉਹਦੀ ਸੁਰਤ ਜਾਏਗੀ। ਕਿਸ ਦੀ? ਕਿਸ ਕਿਹਦੀ ਜਾਏਗੀ ਸੁਰਤ? ਜਿਹੜਾ ਵਿੱਚ ਦੁਨੀਆ ਸੇਵ ਕਮਾਈਏ। ਹੁਣ ਇੱਥੇ ਫੇਰ ਅਰਥ ਗਲਤ ਸਮਝ ਲੈਂਦੇ ਆ, ਭਲਾ ਕਿਵੇਂ? ਵੇਖਿਓ ਹੁਣ ਜਦੋਂ ਆਉਣਾ ਵੀ ਸੇਵਾ ਕਰੋ, ਫਿਰ ਸਾਡੇ ਵਰਗੇ ਬੰਦੇ ਗੁਰਦੁਆਰੇ ਸੇਵਾ ਕਰਦੇ ਆ, ਸਾਡੇ ਵਰਗੇ ਬੰਦੇ ਕਹਿੰਦੇ ਆ ਲੰਗਰ 'ਚ ਸੇਵਾ ਕਰੋ, ਭਾਂਡੇ ਮਾਂਜੋ, ਜੋੜੇ ਝਾੜੋ, ਦਰੀਆਂ ਵਿਛਾਓ, ਇਹ ਕੀ ਹੈ ਜੀ? ਇਹ ਹੈ ਸੇਵਾ। ਤੇ ਕਈ ਬੰਦੇ ਇਦਾਂ ਦੇ ਵੀ ਵੇਖੇ ਆ ਜੀ, 4 ਵਜੇ ਉੱਠ ਕੇ ਵੀ ਸੇਵਾ ਕਰਨ ਜਾਂਦੇ ਆ, 8-10 ਵਜੇ ਤੱਕ ਸੇਵਾ ਕਰਦੇ ਆ, ਬਹੁਤ ਕਰਦੇ ਆ। ਇਹਦਾ ਅਰਥ ਇਹ ਨਾ ਸਮਝ ਲੈਣਾ ਵੀ ਇਹ ਸੇਵਾ ਤੋਂ ਆਪਾਂ ਰੋਕ ਰਹੇ ਹਾਂ। ਇਹ ਸੇਵਾ ਤੇ ਗੁਰੂ ਘਰਾਂ ਵਿੱਚ ਆਪਾਂ ਕਰਦੇ ਹੀ ਆ, ਕਰਦੇ ਰਹਿਣਾ ਹੈ। ਪਰ ਇੱਕ ਪੁਆਇੰਟ ਜ਼ਰੂਰ ਸਮਝਿਓ ਭਾਈ, ਸੇਵਾ ਕਰਨ ਦਾ ਜਿਹੜਾ ਕਨਸੈਪਟ ਹੈ ਨਾ, ਇਹਨੂੰ ਸਮਝਿਓ। 5 ਤੱਤ ਨੇ ਨਾ ਜਿਹੜੇ, ਉਹ ਲੈਂਦੇ ਕੁਛ ਨਹੀਂ, ਦਿੰਦੇ ਹੀ ਨੇ। ਹਵਾ, ਅੱਗ, ਪਾਣੀ, ਧਰਤੀ, ਆਕਾਸ਼, ਇਹ ਜਿਹੜੇ ਇਹ 5 ਤੱਤ ਨੇ, ਇਹ ਸਾਨੂੰ ਦੇ ਰਹੀ ਹੈ, ਦੇ ਹੀ ਰਹੇ ਹੈ। ਕਿਰਾਇਆ ਥੋੜਾ ਹੁੰਦਾ, ਹਵਾ ਆ ਹੀ ਰਹੀ ਹੈ, ਸੂਰਜ ਤੋਂ ਰੋਸ਼ਨੀ ਆ ਰਹੀ ਹੈ, ਦੇ ਹੀ ਰਿਹਾ ਸੂਰਜ ਸਾਨੂੰ। ਇਹ ਜਿਹੜੇ 5 ਤੱਤ ਨੇ ਨਾ, ਇਹਨਾਂ 5 ਤੱਤਾਂ ਤੋਂ ਬਣਿਆ ਪੁਤਲਾ ਹੈ। ਜਦੋਂ ਅਸੀਂ ਸੇਵਾ ਕਰਨ ਲੱਗ ਜਾਂਦੇ ਹਾਂ ਤੇ ਕੁਦਰਤ ਨਾਲ ਇੱਕਮਿਕ ਹੋ ਜਾਂਦੇ ਹਾਂ, ਕਿਉਂਕਿ ਕੁਦਰਤ ਵੀ ਦੇ ਹੀ ਰਹੀ ਹੈ ਤੇ ਅਸੀਂ ਵੀ ਦੇਣ ਲੱਗ ਜਾਂਦੇ ਹਾਂ, ਇੱਕਮਿਕ ਹੋ ਜਾਂਦੇ ਹਾਂ। ਉਹਦਾ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਿਓ, ਸੇਵਾ ਕਰਨ ਦਾ ਨੁਕਤਾ ਇਹ ਹੈ ਵੀ ਲੰਗਰ ਵਿੱਚ ਹੀ ਨਹੀਂ, ਗੁਰਦੁਆਰੇ ਹੀ ਨਹੀਂ, ਜਿੱਥੇ ਵੀ ਕਿਤੇ ਜ਼ਿੰਦਗੀ ਵਿੱਚ ਬੈਠੇ ਹਾਂ, ਸੇਵਾ ਕਦੇ ਕਰਾਉਣੀ ਨਹੀਂ, ਸੇਵਾ ਕਦੇ ਕਰਾਉਣੀ ਨਹੀਂ, ਸੇਵਾ ਕਰਨੀ ਹੈ। ਅਸੀਂ ਸੇਵਾ ਕਰਨ ਲਈ ਜੰਮੇ ਹਾਂ, ਕਦੇ ਵੀ ਸੇਵਾ ਨਹੀਂ ਕਰਾਉਣੀ। ਤੁਸੀਂ ਕਹੋਗੇ ਵੀ ਕਿਵੇਂ? ਜਿਵੇਂ ਸਮਝੋ ਨਾ ਪਿਆਰਿਓ, ਬਈ ਹੁਣ ਅਸੀਂ ਆਮ ਹੀ ਵੇਖਦੇ ਹਾਂ ਵੀ ਮੇਰੀ ਮਾਂ ਮੇਰੀ ਸੇਵਾ ਕਰਨ ਲਈ ਜੰਮੀ, ਇਦਾਂ ਹੀ ਸੋਚਦੇ ਆ ਕਈ ਬੰਦੇ ਵੀ ਮੇਰੀ ਮਾਂ ਦਾ ਹੀ ਫਰਜ਼ ਹੈ ਮੈਨੂੰ ਚਾਹ ਬਣਾ ਕੇ ਦੇਵੇ, ਮੇਰੀ ਮਾਂ ਦੀ ਡਿਊਟੀ ਨਹੀਂ ਮੈਨੂੰ ਰੋਟੀ ਪਕਾ ਕੇ ਦੇਵੇ। ਆ ਕੇ ਆਪਾਂ ਜਦੋਂ ਸਕੂਲ ਤੋਂ ਆਉਂਦੇ ਹਾਂ, ਵਗਾ ਕੇ ਮਾਰਦੇ ਹਾਂ ਬੈਗ, ਵਗਾ ਕੇ ਸ਼ੂ ਖੋਲ ਕੇ ਰੱਖਦੇ, ਕਿਧਰੇ ਕਿਧਰੇ ਸ਼ਰਟ ਸਿੱਟਦੀ, ਕਿਧਰੇ ਪੈਂਟ ਸਿੱਟਦੀ, ਪਤਾ ਕਿਉਂ? ਵੀ ਬੇਬੇ ਸਾਡੀ ਆਪੇ ਚੱਕਦੀ ਫਿਰੂ, ਅੱਗੋ ਸਤਨਾਮ, ਵੀ ਮਾਂ ਕਾਹਦੇ ਲਈ ਹੈ, ਸੇਵਾ ਹੀ ਕਰਦੀ ਹੈ। ਜਦੋਂ ਥੋੜੇ ਜਿਹੇ ਵੱਡੇ ਹੋ ਗਏ, ਵਿਆਹੇ ਗਏ, ਫਿਰ ਘਰ ਵਾਲੀ ਸਾਡੀ ਸੇਵਾ ਕਰੇ, ਫਿਰ ਨੂੰਹ ਸਾਡੀ ਸੇਵਾ ਕਰੇ। ਅਸਲ ਵਿੱਚ ਬੰਦਾ ਇੱਥੇ ਭੁਲੇਖਾ, ਇੱਥੇ ਸਾਨੂੰ ਇਸ ਚੀਜ਼ ਨੇ ਸਾਨੂੰ ਮਾਰ, ਇਸ ਚੀਜ਼ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਇੱਥੇ ਹਰ ਬੰਦਾ ਸੇਵਾ ਕਰਾਉਣੀ ਚਾਹੁੰਦਾ, ਕਰਨੀ ਨਹੀਂ ਚਾਹੁੰਦਾ। ਪਰ ਚਾਹੀਦਾ ਇਹ ਸੀ ਕਿ ਜਿੱਥੇ ਵੀ ਤੁਸੀਂ ਰਹਿੰਦੇ ਸੀ ਉੱਥੇ ਵਲੰਟੀਅਰ ਬਣ ਜਾਂਦੇ, ਸੇਵਕ ਬਣ ਜਾਂਦੇ। ਇਹ ਗੱਲ ਦਿਮਾਗ 'ਚ ਆ ਜਾਂਦੀ ਵੀ ਸੇਵਾ ਕਰਨ ਲਈ ਨਹੀਂ, ਸੇਵਾ ਕਰਾਉਣ ਲਈ, ਕਰਾਉਣ ਲਈ ਨਹੀਂ ਸੇਵਾ ਕਰਨ ਲਈ ਆਏ। ਜਿਵੇਂ ਹੁਣ ਕਿਰਪਾ ਕਰਕੇ ਨੁਕਤਾ ਸਮਝ ਲਿਓ, ਜਿਹੜਾ ਬੰਦਾ ਸੇਵਾ ਕਰਦਾ ਹੈ ਕਦੇ ਸੇਵਾ ਕਰਾਉਣ ਦੀ ਗੱਲ ਦਿਮਾਗ 'ਚ ਨਹੀਂ ਰੱਖਦਾ ਤੁਸੀਂ ਉਸ ਬੰਦੇ ਦਾ ਸਤਿਕਾਰ ਵੇਖੋ ਹੁੰਦਾ ਇੱਕ ਬੰਦਾ ਕੰਮ ਤੋਂ ਆਇਆ ਉਹਨੇ ਵੇਖਿਆ ਘਰ ਵਾਲੀ ਕੀ ਕਰਦੀ ਹੈ ਉਹ ਤੇ ਉਹ ਜਾਲੇ ਲਾਉਣ ਲੱਗੀ ਪਈ ਹੈ ਸਫਾਈ ਕਰ ਰਹੀ ਹੈ ਘਰ ਦੀ ਘਰ ਵਾਲਾ ਆਇਆ ਉਹਨੇ ਕੀ ਕੀਤਾ ਜੀ ਸਮਾਨ ਆਪਣਾ ਜਿਹੜਾ ਦਫ਼ਤਰ 'ਚੋਂ ਆਇਆ ਜਾਂ ਕੰਮ ਤੋਂ ਆਇਆ ਆਉਣ ਸਾਰ ਰੱਖ ਕੇ ਕਿਚਨ ਵਿੱਚ ਚਲਿਆ ਗਿਆ ਪਾਣੀ ਦਾ ਗਲਾਸ ਪੀ ਲਿਆ ਉਦੋਂ ਬਾਅਦ ਕਹਿੰਦਾ ਵੀ ਕੰਮ ਲੱਗੀ ਹੋਈ ਹੈ ਪਤਾ ਨਹੀਂ ਸਵੇਰ ਦੀ ਸਫਾਈ ਕਰਦੀ ਹੋਣੀ ਹੈ ਉਸ ਬੰਦੇ ਨੇ ਫਟਾਫਟ ਥੋੜ੍ਹੀ ਜਿਹੀ ਚਾਹ ਰੱਖ ਲਈ ਆਪ ਹੀ ਸਿਲੰਡਰ ਗੈਸ ਦੇ ਉੱਤੇ ਆਪ ਹੀ ਚਾਹ ਰੱਖ ਕੇ ਨਾਲ ਹੀ ਇੱਕ ਕੱਪ ਪਾਣੀ ਦਾ ਵੱਧ ਪਾ ਲਿਆ 5 ਮਿੰਟ ਵਿੱਚ ਚਾਹ ਬਣ ਗਈ ਨਾਲੇ ਤੇ ਆਪ ਕੱਪ ਚ ਪਾ ਲਈ ਨਾਲੇ ਉਹ ਜਾਲੇ ਲੌਂਦੀ ਦੇ ਕੋਲ ਹੀ ਲੈ ਗਿਆ ਕਹਿੰਦਾ ਆ ਇੱਕ ਕੱਪ ਤੂੰ ਪੀ ਲੈ ਆਖੋ ਸਤਨਾਮ ਸੋਚਿਓ ਉਹ ਕਹੂਗੀ ਵੀ ਤੇਰੇ ਵਰਗਾ ਘਰ ਵਾਲਾ ਤੇ ਹਰੇਕ ਜਨਮ ਚ ਮਿਲੇ ਮੈਨੂੰ ਉਹ ਕਹੂਗੀ ਕਿ ਨਹੀਂ ਕਹੂਗੀ ਦੱਸਿਓ ਪਿਆਰਿਓ ਏਦਾਂ ਹੀ ਹੋਏਗਾ ਹੁਣ ਮੰਨ ਲਓ ਬੰਦਾ ਰੋਟੀ ਖਾਣ ਲੱਗਿਆ ਤੁਸੀਂ ਸਾਰੇ ਹੀ ਆਪਾਂ ਰੋਟੀ ਖਾਂਦੇ ਆ ਆਪਣੇ ਆਪ ਥਾਲੀ ਚੁੱਕੀ ਗਲਾਸ ਚੁੱਕਿਆ ਕੌਲੀ ਚੁੱਕੀ ਆਪਣੇ ਆਪ ਜਾ ਕੇ ਪਿਆ ਚੱਪ ਚੁੱਪ ਕਰਕੇ ਆਪਣੇ ਆਪ ਪਾ ਲਿਆ ਦੋ ਪ੍ਰਸ਼ਾਦੇ ਚੰਗੇਰ ਚੋਂ ਬਰਤਨ ਚੋਂ ਪ੍ਰਸ਼ਾਦੇ ਚੱਕ ਲਏ ਗਲਾਸ ਪਾਣੀ ਦਾ ਭਰ ਲਿਆ ਜਿੱਥੇ ਕਿਤੇ ਬਹਿ ਕੇ ਚੌਂਕੜਾ ਮਾਰ ਕੇ ਖਾ ਲਿਆ ਖਾ ਕੇ ਆਪਣੇ ਭਾਂਡੇ ਚੱਕੇ ਜਿੱਥੇ ਭਾਂਡੇ ਧੋਤੇ ਜਾਂਦੇ ਆ ਉੱਥੇ ਰੱਖ ਦਿਓ ਤੁਹਾਡੀ ਮਾਂ ਕਦੇ ਕਹੇਗੀ ਕਦੇ ਵੀ ਤੂੰ ਮੇਰੇ ਤੇ ਬੋਝ ਹੈ ਕਰਕੇ ਵੇਖੋ ਆਪਣਾ ਕੰਮ ਆਪ ਕਰਕੇ ਵੇਖੋ ਆਪਣੇ ਕਮਰੇ ਦੀ ਸਫਾਈ ਆਪ ਕਰ ਲਓ ਚਾਦਰ ਆਪ ਚੱਕ ਦਿਓ ਝਾੜੂ 2 ਮਿੰਟ ਵਿੱਚ ਲੱਗ ਜਾਂਦਾ ਆਪ ਲਾ ਦਿਓ ਪੋਚਾ 2 ਮਿੰਟ ਲੱਗਣੇ ਨੇ ਮੇਰਾ ਕਮਰਾ ਮੈਂ ਆਪ ਆਪਣਾ ਸਾਫ਼ ਕਰ ਲਾਂ ਮੇਰੇ ਭਾਂਡੇ ਨੇ ਮੈਂ ਆਪੇ ਚੱਕ ਲਾਂ ਇਹ ਚੀਜ਼ਾਂ ਚੇਤਾ ਰੱਖਿਓ ਇਹ ਚੀਜ਼ਾਂ ਵਿਦੇਸ਼ਾਂ ਦੇ ਵਿੱਚ ਉੱਥੋਂ ਦਾ ਸਿਸਟਮ ਇਦਾਂ ਦਾ ਹੈ ਸਿਖਾਈਆਂ ਜਾਂਦੀਆਂ ਨੇ ਸਾਡੇ ਗੁਰੂ ਜੀ ਨੇ ਇਹ ਚੀਜ਼ਾਂ ਸਾਨੂੰ ਧਰਮ ਵਾਲੇ ਪਾਸੋਂ ਦਿੱਤੀਆਂ ਨੇ ਵਿੱਚ ਦੁਨੀਆ ਸੇਵ ਤੂੰ ਸੇਵਾ ਕਰਾਉਣ ਨਹੀਂ ਆਇਆ ਸਦਾ ਹੀ ਕਰ ਹਰ ਜਗ੍ਹਾ ਕਰ ਸੇਵਾ ਜਿੱਥੇ ਵੀ ਕਿਤੇ ਤੈਨੂੰ ਇਹ ਨਹੀਂ ਵੀ ਕਦੇ ਵੀ ਜਿੱਥੇ ਵੀ ਮੌਕਾ ਮਿਲਦਾ ਹੈ ਬਸ ਵਲੰਟੀਅਰ ਬਣ ਜਾ ਲਓ ਤੁਸੀਂ ਤਜਰਬਾ ਕਰਕੇ ਵੇਖਿਓ ਵੀਰੋ ਭਾਈਓ ਰਿਸ਼ਤੇਦਾਰੀ ਵਿੱਚ ਤੁਹਾਨੂੰ ਵਿਆਹ ਤੇ ਸੱਦਿਆ ਕਾਰਡ ਆਇਆ ਵਿਆਹ ਤੇ ਸੱਦਿਆ ਮਾਮੇ ਦੀ ਲੜਕੀ ਦੇ ਵਿਆਹ ਤੇ ਗਏ ਹੋ ਭੂਆ ਦੀ ਲੜਕੀ ਦੇ ਵਿਆਹ ਤੇ ਗਏ ਹੋ ਜਾਣ ਸਾਰ ਹੀ ਮਾਮੀ ਚਾਹ ਲੈ ਕੇ ਆ ਜੇ ਤੇ ਲਓ ਜੀ ਚਾਹ ਪੀਓ ਤੇ ਤੂੰ ਕਹਿ ਭਾਣ ਜਾ ਵੀ ਮਾਮੀ ਆਪਣਾ ਘਰ ਹੈ ਤੂੰ ਕਾਹਦੇ ਲਈ ਖੇਚਲ ਕਰਦੀ ਲੈ ਮੈਂ ਵਰਤ ਉੱਠ ਪਓ ਫਟਾਫਟ ਕੱਪੜੇ ਬਦਲ ਕੇ ਐ ਭੱਜ ਭੱਜ ਕੇ ਕੰਮ ਕਰਦੇ ਫਿਰੋ ਉਹਨੂੰ ਚਾਹ ਪਿਆ ਆ ਕਰ ਉਹ ਮਾਮੇ ਤੇਰੇ ਕਹਿਣਗੇ ਆ ਤੇ ਸਾਡੇ ਪੁੱਤਾਂ ਤੋਂ ਵੱਧ ਕੇ ਕੰਮ ਕਰਦਾ ਤੇ ਜੇ ਜਾਣ ਸਾਰ ਐ ਕਹੋਗੇ ਲਿਆਓ ਚਾਹ ਬਦਾਣਾ ਨਹੀਂ ਆਇਆ ਪਕੌੜੇ ਨਹੀਂ ਆਏ ਠੰਡੇ ਆ ਗਏ ਅਸੀਂ ਤੁਹਾਨੂੰ ਤੁਸੀਂ ਬੰਦੇ ਹੀ ਨਹੀਂ ਸਮਝਦੇ ਸਾਡੀ ਕੋਈ ਕਦਰ ਹੀ ਨਹੀਂ ਇਸ ਘਰ 'ਚ ਉਹ ਕਰੀ ਤੇ ਤੁਹਾਡੀ ਸੇਵਾ ਜਾਣਗੇ ਪਰ ਦਿਲੋਂ ਪਤਾ ਕੀ ਕਹਿਣਗੇ ਵੀ ਨਵਾਬ ਬਣਿਆ ਬੈਠਾ ਨੌਕਰ ਲੱਗਿਆ ਅੰਦਰੋਂ ਤਾਂ ਅਗਲਾ ਇਦਾਂ ਹੀ ਸੋਚਦਾ ਅਗਲੇ ਵਿਆਹ 'ਚ ਕਹਿਣਗੇ ਤੇ ਕਰਤਾ ਹੀ ਕੱਖ ਨਹੀਂ ਡੱਕਾ ਨਹੀਂ ਤੋੜਦਾ ਚੌੜਾ ਹੋ ਕੇ ਮੰਜੇ ਤੇ ਹੁਕਮ ਚਾੜੀ ਜਾਂਦਾ ਇਦਾਂ ਕਰੋ ਹੁਣ ਅੱਜ ਕੱਲ੍ਹ ਠੰਡ ਨਹੀਂ ਅੱਜ ਕੱਲ੍ਹ ਆਖਾ ਤੁਹਾਡੇ 'ਚ ਕਈ ਬੰਦੇ ਘਰ ਵਾਲੀ ਨੂੰ ਇਦਾਂ ਹੀ ਆਉਣਗੇ ਲਿਬੜੇ ਤਿਬੜੇ ਚਿੱਕੜ ਨਾਲ ਬਾਹਰੋਂ ਤਿਬੜੇ ਪੂੜੇ ਬਣਾ ਲਾ ਅੱਜ ਖੀਰ ਪੂੜੇ ਚੱਲਣ ਦੇ ਠੰਡ ਹੈ ਪਕੌੜੇ ਕੱਢ ਲੈ ਅੱਜ ਤੂੰ ਇਦਾਂ ਹੀ ਕਹਿਣਗੇ ਉਹ ਵਿਚਾਰੀ ਲੱਗੀ ਰਹਿੰਦੀ ਕਦੇ ਕੁਛ ਉਹ ਇਦਾਂ ਹੀ ਹੈ ਫਿਰ ਉੱਥੇ ਬੈਠਾ ਹੀ ਚਾੜੀ ਇਹ ਮੰਜੀ ਤੇ ਬੈਠਾ ਹੀ ਆਏ ਨਹੀਂ ਅਜੇ ਪਕੌੜੇ ਨਹੀਂ ਪਹੁੰਚੇ ਚਟਨੀ ਨਹੀਂ ਆਈ ਉਧਰੋਂ ਨਿਆਣਾ ਆ ਜਾਂਦਾ ਉਹ ਆ ਕੇ ਸਿੱਟ ਕੇ ਬਸਤਾ ਉਹ ਵੀ ਸਿੱਟ ਦਿੰਦਾ ਮੈਨੂੰ ਵੀ ਆਹ ਚਾਹੀਦਾ ਇਦਾਂ ਹੀ ਸਾਰੇ ਹੁਕਮ ਚਾੜੀ ਜਾਂਦੇ ਆ ਫਿਰ ਉਹ ਬੀਬੀਆਂ ਵਿਚਾਰੀਆਂ ਅੱਕੀਆਂ ਕਹਿੰਦੀਆਂ ਨੇ ਤੇਰੇ ਵਰਗਾ ਨਾ ਮੁੜ ਕੇ ਮਿਲੇ ਮੈਨੂੰ ਇਦਾਂ ਹੀ ਕਹਿਣਾ ਤੇ ਜੇ ਹੁਣ ਬੰਦਾ ਹੋਵੇ ਦੇਖੋ ਸਮਝਿਓ ਇਹ ਨਹੀਂ ਵੀ ਪਕੌੜੇ ਖਾਓ ਨਾ ਇਹ ਨਹੀਂ ਕਹਿ ਰਿਹਾ ਆਪ ਗੋਭੀ ਦਾ ਫੁੱਲ ਚੱਕ ਲੈ ਕੱਟਣ ਬਹਿ ਜਾ ਕੇ ਮੈਂ ਆਹ ਕੱਟਦਾ ਆਲੂ ਮੈਂ ਕੱਟਦਾ ਬੇਸਣ ਤੂੰ ਘੋਲ ਲੈ ਆਜਾ ਰਲ ਕੇ ਬਣਾਈਏ ਆਖੋ ਸਾਰਾ ਵੇਖਿਓ ਫਿਰ ਸਵਾਲ ਉਹ ਵੀ ਕਹੂ ਵੀ ਠੀਕ ਹੈ ਜਿਹੜੇ ਵਿਹਲੜ ਬੰਦੇ ਬੈਠੇ ਨੇ ਨਾ ਸਮਾਜ ਵਿੱਚ ਬੜੇ ਖਤਰਨਾਕ ਵਿਹਲੜ ਹੁਕਮ ਚਾੜਨ ਵਾਲੇ ਤੇ ਜਿਹੜੇ ਬੰਦੇ ਕੰਮ ਕਰਦੇ ਨੇ ਨਾ ਦੁੱਗਣਾ ਚੌਗਣਾ ਸੱਚੀ ਪਿਆਰਿਓ ਮੈਂ ਬਹੁਤ ਵਾਰ ਸਟੇਜ ਤੇ ਕਿਹਾ ਅੱਗੇ ਵੀ 2-3 ਵਾਰ ਗੱਲ ਹੋਈ ਕਿਉਂਕਿ ਦਰਗਾਹ ਦੀ ਗੱਲ ਚੱਲਦੀ ਖੋਲ ਲਈਏ ਪੂਰੀ ਕੰਪਲੀਟ ਹੋ ਜਾਂਦੀ ਗੱਲ ਦਰਗਾਹ ਵਿੱਚ ਸੁਰਤ ਕਿਵੇਂ ਜਾਵੇ ਹੱਥਾਂ ਪੈਰਾਂ ਨਾਲ ਕੰਮ ਕਰੋ ਕੰਮ ਆਪਾਂ ਤਜਰਬਾ ਕਰਕੇ ਵੇਖਿਓ ਮੇਰੇ ਵੀਰੋ ਤੁਹਾਡੇ 'ਚ ਕਈ ਬੰਦੇ ਇਦਾਂ ਦੇ ਹੈ ਜਿਹੜੇ ਬੰਦੇ ਦਾ ਕੰਮ ਹੈ ਨਾ ਜਿਹੜਾ ਉਦੋਂ ਡਬਲ ਕੰਮ ਕਰਕੇ ਦਿੰਦੇ ਆ ਜਿੱਥੇ ਕਿਤੇ ਡਿਊਟੀ ਕਰਦੇ ਜੌਬ ਕਰਦੇ ਡਬਲ ਕੰਮ ਕਰਦੇ ਆ ਤੇ ਤੁਹਾਡੇ ਮਾਲਕ ਨੂੰ ਪੁੱਛ ਕੇ ਵੇਖਿਓ ਜਿੱਦਣ ਕਹੇਗਾ ਨਾ ਵੀ ਮੈਂ ਚੱਲਿਆ ਜੀ ਮੈਨੂੰ ਛੁੱਟੀ ਦੇ ਦਿਓ ਉਹ ਕਹੇਗਾ ਤਨਖਾਹ ਡਬਲ ਕਰ ਦਿਆਂਗੇ ਪਰ ਤੈਨੂੰ ਨਹੀਂ ਛੱਡ ਸਕਦੇ ਤੇਰਾ ਕੋਈ ਭਰਾ ਲਿਆ ਜਿਹੜਾ ਸਾਡੇ ਕੰਮ ਕਰੇ ਤੇਰੀ ਰਿਟਾਇਰਮੈਂਟ ਨਹੀਂ ਤੈਨੂੰ ਦੇਣੀ ਅਸੀਂ ਤੂੰ ਆਇਆ ਕਰ ਅਸੀਂ ਨਹੀਂ ਤੈਨੂੰ ਕਿਉਂਕਿ ਤੂੰ ਕੰਮ ਡਬਲ ਕਰਦਾ ਸੀ ਤੇਰਾ ਫੈਕਟਰੀ ਵਿੱਚ ਤੈਨੂੰ ਕੰਮ ਲਾਇਆ ਸੀ ਬਾਥਰੂਮ ਸਾਫ਼ ਕਰਨਾ ਤੇਰਾ ਕੰਮ ਥੋੜਾ ਸੀ ਔਰ ਉਹ ਬੰਦੇ ਇਦਾਂ ਦੇ ਹੁੰਦੇ ਨੇ ਉਹ ਇੱਥੇ ਇਦਾਂ ਖੜ ਕੇ ਐ ਨਹੀਂ ਕਰੀ ਜਾਂਦੇ ਆ ਕਿੰਨੀ ਅਲਕਤ ਆ ਰਹੀ ਕਿੰਨਾ ਭੈੜਾ ਜਿਲਬ ਜੰਮੀ ਪਈ ਹੈ ਉਹ ਐ ਨਹੀਂ ਕਹਿੰਦੇ ਨੱਕ ਜਿਆ ਨਹੀਂ ਝਾੜਦੇ ਉਹ ਕਹਿੰਦੇ ਮਿੰਟ ਦੋ ਲੱਗਣੇ ਨੇ ਚੱਕ ਕੇ ਝਾੜੂ ਤੇ ਦੋ ਮਿੰਟ ਵਿੱਚ ਕਰਕੇ ਸਫਾਈ ਉਹ ਬਸ ਇਦਾਂ ਦੇ ਹੁੰਦੇ ਨੇ ਪਰ ਇਦਾਂ ਦੇ ਹੈ ਉਂਗਲਾਂ ਤੇ ਗਿਣੇ ਜਾਣ ਵਾਲੇ ਮੇਰਾ ਤਜਰਬਾ ਹੈ ਸਾਡੇ ਕੋਲ ਬਹੁਤ ਬੰਦੇ ਉੱਥੇ ਕੰਮ ਕਰਦੇ ਆ ਕੁਝ ਬੰਦੇ ਇਦਾਂ ਦੇ ਆ ਜੇ ਮੈਨੂੰ ਪਤਾ ਲੱਗ ਜੇ ਨਾ ਵੀ ਇਹ ਬੰਦਾ ਜਾਣਾ ਚਾਹੁੰਦਾ ਹੈ ਤੇ ਮੈਂ ਉਸੇ ਵੇਲੇ ਕਹਿੰਦਾ ਹੁੰਦਾ ਇਹਦੀ ਤਨਖਾਹ ਵਧਾਓ ਇਹਨੂੰ ਕਹੋ ਵੀ ਜੋ ਮਰਜ਼ੀ ਹੋ ਜੇ ਅਸੀਂ ਤੈਨੂੰ ਛੱਡ ਨਹੀਂ ਸਕਦੇ ਕਿਉਂਕਿ ਜਿੰਨਾ ਤੂੰ ਕੰਮ ਕਰਦਾ ਹੈ ਚਾਰ ਬੰਦਿਆਂ ਜਿੰਨਾ ਇੱਕ ਬੰਦਾ ਕੰਮ ਕਰਦਾ ਇਹੋ ਜਿਹੇ ਬੰਦੇ ਇੰਨੇ ਪਿਆਰੇ ਲੱਗਦੇ ਆ ਨਾ ਪਿਆਰੇ ਕਿਤੇ ਮਰਜ਼ੀ ਚਲੇ ਜਾਓ ਉਹ ਬੰਦੇ ਪਿਆਰੇ ਲੱਗਣਗੇ ਜਿਹੜੇ ਜ਼ਿੰਮੇਵਾਰੀਆਂ ਬਹੁਤ ਨਿਭਾਉਂਦੇ ਆ ਹੱਕ ਸਾਰੇ ਮੰਗਦੇ ਆ ਇੱਥੇ ਮੈਨੂੰ ਹੱਕ ਦਿਓ ਪਰ ਜ਼ਿੰਮੇਵਾਰੀ ਕੋਈ ਨਹੀਂ ਨਿਭਾਉਂਦਾ ਜ਼ਿੰਮੇਵਾਰੀਆਂ ਨਿਭਾਓ ਹੱਕ ਤੇ ਆਪੇ ਹੀ ਮਿਲਣਗੇ ਓਏ ਪਿਆਰਿਓ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਤੇ ਆਪਣਾ ਹੱਕ ਖੋ ਲੈਂਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਈ ਬੰਦੇ ਸਤਕਾਰ ਯੋਗ ਹੁੰਦੇ ਨਹੀਂ ਸਤਕਾਰ ਮੰਗਦੇ ਐ ਸਾਡਾ ਸਤਕਾਰ ਨਹੀਂ ਕਰਦੇ ਸਾਡੀ ਕਦਰ ਨਹੀਂ ਇੱਥੇ ਪਰ ਕਈ ਬੰਦੇ ਇਦਾਂ ਦੇ ਹੁੰਦੇ ਆ ਇੰਨਾ ਵਧੀਆ ਜ਼ਿੰਮੇਵਾਰੀਆਂ ਨਿਭਾਉਂਦੇ ਆ ਸਤਕਾਰ ਖੋ ਕੇ ਲੈ ਜਾਂਦੇ ਤੁਹਾਡੇ ਤੋਂ ਖੋ ਲੈਂਦੇ ਆ ਸਤਕਾਰ ਵਿਦੇਸ਼ਾਂ ਵਿੱਚ ਇਹ ਸਿਖਾਇਆ ਜਾਂਦਾ ਨਿੱਕੇ ਨਿੱਕੇ ਬੱਚਿਆਂ ਨੂੰ ਕਿਹਾ ਜਾਂਦਾ ਚੱਕ ਭਾਂਡੇ ਆਪਣੇ ਚੱਕ ਬੈਗ ਆਪਣਾ ਕਰ ਆਪਣਾ ਕੰਮ ਆਪ ਇਹ ਚੀਜ਼ਾਂ ਉਹਨਾਂ ਦੇ ਬਚਪਨ ਵਿੱਚ ਭਰੀਆਂ ਜਾਂਦੀਆਂ ਨੇ ਸਾਡਾ ਸਮਾਜ ਵਿਹਲੜ ਸੀ ਇੱਥੇ ਵਿਹਲੇ ਲੋਕ ਸੀ ਬੈਠੇ ਸੀ ਕੋਈ ਟੱਕਾ ਨਹੀਂ ਸੀ ਤੋੜਦਾ ਉਦੋਂ ਸਾਡੇ ਗੁਰੂ ਜੀ ਨੇ ਧਰਮ ਵਾਲੇ ਪਾਸਿਓਂ ਇਹ ਨੁਕਤਾ ਦਿੱਤਾ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਜ ਕੰਮ ਕਰ ਹੱਥ ਪਾਉ ਕਰ ਕਾਮ ਸਭ ਇਹ ਨੁਕਤਾ ਦਿੱਤਾ ਵਿੱਚ ਦੁਨੀਆ ਸੇਵ ਕਮਾਈ ਹੈ ਇਹ ਨੁਕਤਾ ਦਿੱਤਾ ਵੀ ਜਿੱਥੇ ਵੀ ਕਿਤੇ ਆ ਤੂੰ ਸੇਵਾ ਕਰਨੀ ਹੈ ਹਰ ਜਗ੍ਹਾ ਸੇਵਾ ਸਮਝ ਕੇ ਕਰੀ ਜਾਈ ਜਿੰਨਾ ਚਿਰ ਹੱਥ ਪੈਰ ਚੱਲਦੇ ਨੇ ਆ ਤੁਹਾਡੇ 'ਚ ਜਿਹੜੀ ਵੀ ਭੈਣ ਹੈ ਨਾ ਜਿਹੜੀ ਵੀ ਬਸ ਕਿਸੇ ਰਿਸ਼ਤੇਦਾਰੀ 'ਚ ਜਾਂਦੀ ਹੈ ਜਾਣ ਸਾਰ ਬੀਬੀਆਂ ਦੇ ਨਾਲ ਕੰਮ ਕਰਾਉਣ ਲੱਗ ਪਈ ਕਦੇ ਰੋਟੀ ਪਕਾਉਣ ਲੱਗ ਗਈ ਕਦੇ ਸਬਜ਼ੀ ਬਣਾ ਰਹੀ ਹੈ ਕਦੇ ਚਾਹ ਮੈਂ ਕਰ ਦਿੰਦੀ ਹਾਂ ਬਸ ਤੁਸੀਂ ਵੇਖੋ ਉਸ ਭੈਣ ਦੀ ਕਦਰ ਕਿੰਨੀ ਹੁੰਦੀ ਹੈ ਉਸ ਭੈਣ ਨੂੰ ਆਂਢਣਾ ਗਵਾਂਢਣਾ ਆ ਕੇ ਪੁੱਛਦੀਆਂ ਨੇ ਤੇਰੀ ਕੋਈ ਹੋਰ ਭੈਣ ਹੈ ਸਾਡੇ ਮੁੰਡੇ ਨੂੰ ਸਾਕ ਕਰਾ ਦੇ ਤੇ ਜਿਹੜੀ ਵਿਹਲੜ ਬੈਠਦੀ ਉਹਨੂੰ ਕੀ ਕਹਿੰਦੀਆਂ ਜਿਹੜੀ ਡੱਕਾ ਨਾ ਤੋੜੇ ਕੰਮ ਹੀ ਨਾ ਕੋਈ ਕਰੇ ਹਰ ਵੇਲੇ ਟੜੀ ਜਾਏ ਵੀ ਮੈਂ ਨਹੀਂ ਕਰ ਸਕਦਾ ਆ ਵੀ ਔਖਾ ਇੰਨੇ ਭਾਂਡੇ ਇੰਨੇ ਆ ਹੁਣ ਕਈ ਵਾਰੀ ਰੋਟੀ ਪਾਣੀ ਆਪਾਂ ਵੀ ਕਹੀਏ ਕਈ ਵਾਰੀ ਘਰਾਂ 'ਚ ਲੈ ਨਹੀਂ ਜਾਂਦੇ ਕਈ ਵਾਰੀ 10 ਜਣੇ ਜਾਈਦਾ ਹਲਵਾਈ ਲੈ ਆਉਣੇ 10 ਜਣਿਆਂ ਦਾ ਪ੍ਰਸ਼ਾਦਾ ਹਲਵਾਈ ਤੇ ਕਈਆਂ ਦੇ ਘਰ ਫੋਨ ਕਰ ਦਿਓ ਵੀ ਅਸੀਂ ਅੱਧੇ ਘੰਟੇ 'ਚ ਪਹੁੰਚ ਜਾਵਾਂਗੇ ਕਹਿਣਗੇ 15 ਮਿੰਟ 'ਚ ਰੋਟੀ ਤਿਆਰ ਇੰਨੀਆਂ ਹਿੰਮਤੀ ਹੁੰਦੀਆਂ ਕਈ ਭੈਣਾਂ ਇੰਨੀ ਹਿੰਮਤ ਹੁੰਦੀ ਹੈ ਕਈਆਂ ਦੀ 10-10 ਜਣਿਆਂ ਦਾ ਕੰਮ ਇੱਕ ਬੰਦਾ ਕਰਦਾ ਉਹਨਾਂ ਨੂੰ ਪਤਾ ਹੈ ਸਾਨੂੰ ਵੀ ਤੁਸੀਂ ਨੋਟ ਕਰਕੇ ਵੇਖੋ ਹੁਣ ਤੁਹਾਡੇ ਦਿਮਾਗ 'ਚ ਘੁੰਮਦੀਆਂ ਹੋਣਗੀਆਂ ਇਦਾਂ ਦੀਆਂ ਭੈਣਾਂ ਇਦਾਂ ਦੇ ਵੀਰ ਵੀ ਉਹ ਹੈ ਯਾਰ ਬੜਾ ਕੰਮ ਕਰਦਾ ਉਹ ਫਲਾਣੀ ਬੀਬੀ ਹੈ ਇਦਾਂ ਦਿਮਾਗ 'ਚ ਆ ਜਾਣਗੇ ਤੁਹਾਡੇ ਤੁਹਾਡੀਆਂ ਮਾਂ ਵੀ ਹੋ ਸਕਦੀ ਤੁਹਾਡੀ ਇਹ 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 ਕੁਦਰਤੀ ਖੇਡ ਹੈ ਪਿਆਰਿਓ ਇਸ ਇਹ ਸਮਝਣ ਦੀ ਲੋੜ ਹੈ ਇਹ ਗੱਲਾਂ ਡਿਗਰੀਆਂ ਨਾਲ ਨਹੀਂ ਹੁੰਦੀਆਂ ਤੁਸੀਂ 3 ਸਾਲ ਦਾ ਕੋਰਸ ਕਰਕੇ ਆਏ ਹੋ ਤਾਂ ਤੁਹਾਨੂੰ ਪਤਾ ਲੱਗੂ ਬੜੇ ਗ੍ਰੰਥ ਪੜ੍ਹੇ ਨੇ ਤਾਂ ਪਤਾ ਲੱਗੂ ਵੀ ਇੰਨੇ ਸਾਲ ਇਹ ਬੰਦਾ ਗਿਆਨ ਲਿਆ ਨਾ ਜੀ ਨਾ ਸਾਡੇ ਵਰਗੇ ਤੇ ਜਿਹੜੇ ਬੰਦੇ ਗਿਆਨੀ ਨੇ ਨਾ ਉਹ ਤੇ ਜ਼ਿਆਦਾ ਵਿਹਲੜ ਨੇ ਉਹ ਕਿੱਥੇ ਭਾਂਡੇ ਮਾਂਜ ਲੈਣਗੇ ਆਪਣੇ ਸਾਡੇ ਵਰਗੇ ਬੰਦੇ ਕਿੱਥੇ ਸੇਵਾ ਕਰ ਲੈਣਗੇ ਉਹ ਤਾਂ ਕਹਿੰਦੇ ਕੀਰਤਨ ਕਰਾ ਲਿਆ ਵਾਜਾ ਵੀ ਬਸ ਸਾਨੂੰ ਨਹੀਂ ਲੋੜ ਉਹ ਤੇ ਡੱਕਾ ਤੋੜ ਕੇ ਦੂਰਾ ਨਹੀਂ ਕਰ ਸਕਦੇ ਸਾਡਾ ਤੇ ਹਾਲ ਇਹ ਹੋਇਆ ਪਿਆ ਪਰ ਸਾਡੇ ਗੁਰੂ ਨਾਨਕ ਜੀ ਨੇ ਕਹਿੰਦੇ ਹਲ ਵੀ ਵਾਹਿਆ, ਖੇਤਾਂ 'ਚ ਕੰਮ ਵੀ ਕੀਤਾ। ਇਹ 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 ਸਾਡੇ ਗੁਰੂ ਜੀ ਨੇ ਸਾਨੂੰ ਵਲੰਟੀਅਰ ਬਣਨਾ ਸਿਖਾਇਆ। ਜਿੱਥੇ ਵੀ ਹੈਗੇ ਹੋ, ਜਿਹੜੀ ਵੀ ਪੋਸਟ ਤੇ ਹੋ, ਬਸ ਸੇਵਾ ਸ਼ੁਰੂ ਕਰ ਦਿਓ। ਵੀ ਮਾਂ ਤੋਂ ਵੀ ਕਦੇ ਪਾਣੀ ਨਹੀਂ ਮੰਗਾਉਣਾ, ਆਪੇ ਉੱਠ ਕੇ ਪੀਆਂਗੇ। ਹੁਣ ਕਈ ਦੇ ਵਿੱਚ ਸੋਚਣਗੇ ਲੈ ਬਸ ਹੁਣ ਕੋਈ ਲੈ ਯਾਰ ਜਨਾਨੀਆਂ ਦੇ ਥੱਲੇ ਲੱਗ ਜਾਈਏ ਯਾਰ, ਲੈ ਹੁਣ ਕਿਚਨ 'ਚ ਵੜ ਜਾਈਏ। ਕਈ ਦੇ ਸੋਚਣਗੇ ਹੁਣ ਵੀ ਲੈ ਹੁਣ ਘਰ ਵਾਲੀ ਦੀ ਰੋਟੀ ਅਸੀਂ ਬਣਾਈਏ। ਉਹਨੂੰ ਕਹੋ ਵੀ ਫੁਲਕੇ ਤੂੰ ਲਾ ਲੈ, ਕੜਛੀ ਮੈਂ ਮਾਰ ਦਿੰਦਾ, ਕੀ ਫਰਕ ਪੈਂਦਾ। ਲੈ ਜੇ ਕੋਈ ਬਾਹਰੋਂ ਆ ਗਿਆ ਕਹੂਗਾ ਵੀ ਆਹ ਕੀ ਕਰੀ ਜਾਂਦੇ, ਲੈ ਵੀ ਸਾਡੇ ਵਰਗਾ ਬੰਦਾ ਸੁਣ ਆਹ ਇੱਕ ਤੇ ਅਣਖਾਂ ਨੇ ਮਾਰਿਆ, ਪਤਾ ਨਹੀਂ ਕਿੱਥੋਂ ਆਈਆਂ ਨੇ। ਜਿੱਥੇ ਅਣਖ, ਜਿਹੜੀ ਅਣਖ ਚਾਹੀਦੀ ਹੈ ਉਹ ਹੈ ਨਹੀਂ, ਜਿਹੜੀ ਅਣਖ ਅਸਲੀ ਸੀ ਉਹ ਹੈ ਨਹੀਂ। ਆਹ ਇਹਨਾਂ ਗੱਲਾਂ ਨੂੰ ਅਣਖ ਸਮਝੀ ਜਾਂਦਾ ਵੀ ਜੇ ਮੈਂ ਅਸੀਂ ਇਕੱਠੇ ਦੋਨੇ ਜਣੇ ਕਿਚਨ 'ਚ ਕੰਮ ਕਰਦੇ ਹੋਵਾਂਗੇ ਤੇ ਅਣਖ ਇਦਾਂ ਸੋਚ। ਕਿਤੇ ਇਦਾਂ ਸਮਝ ਜਾਈਏ ਨਾ ਪਿਆਰਿਓ, ਇਹਨਾਂ ਨੁਕਤਿਆਂ ਨੂੰ ਸਮਝ ਜਾਈਏ, ਆਹ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਬਣ ਜਾਂਦਾ। ਬੇੜਾ ਬਹਿ ਗਿਆ ਸਾਡਿਆਂ ਦਾ, ਸਾਡੇ ਵਾਲੇ ਆਗੂਆਂ ਦਾ, ਸਾਡੇ ਨਕਲੀ ਬ੍ਰਹਮ ਗਿਆਨੀਆਂ ਦਾ। ਇਹਨਾਂ ਨੇ ਕੋਈ ਗੱਲ ਚੱਜ ਤਰ੍ਹਾਂ ਸਮਝਾਈ ਨਹੀਂ, ਅਸਲੀ ਧਰਮ ਨੂੰ ਲੁਕੋ ਕੇ ਰੱਖ ਹੋਰ ਹੀ ਕੁਝ ਸਾਡੇ ਦਿਮਾਗ 'ਚ ਪਾਇਆ ਹੈ। ਹਰ ਗੱਲ ਦੇ ਮੀਨਿੰਗ ਗਲਤ, ਹਰ ਗੱਲ ਦੇ ਅਰਥ ਗਲਤ ਦੱਸੇ ਨੇ। ਸਹੀ ਢੰਗ ਨਾਲ ਸਮਝੋ। ਜਦੋਂ ਤੁਸੀਂ ਹੁਣ ਧਿਆਨ ਨਾਲ ਸਮਝਿਓ, ਜਿਹੜਾ ਭੈਣ ਭਰਾ ਇੰਨਾ ਕੰਮ ਕਰਦਾ ਹੈ, ਮਿਹਨਤ ਕਰਦਾ ਪੂਰੀ, ਵਿੱਚ ਦੁਨੀਆ ਸੇਵ ਤੇ ਸੁਰਤੋ ਦੀ ਦਰਗਾਹ 'ਚ ਪਤਾ ਕਿਵੇਂ ਰਹਿੰਦੀ ਹੈ। ਹਰੇਕ ਹੀ ਕਹਿੰਦਾ ਹੈ ਤੇਰੀ ਸਾਨੂੰ ਬੜੀ ਲੋੜ, ਮਾਂ ਕਹਿੰਦੀ ਹੈ ਤੇਰੇ ਵਰਗਾ ਪੁੱਤ ਕੋਈ ਨਹੀਂ, ਰੱਬ ਸਭ ਨੂੰ ਦੇ ਦੇ, ਘਰ ਵਾਲੀ ਕਹਿੰਦੀ ਹੈ ਤੇਰੇ ਵਰਗਾ ਪਤੀ ਮੈਨੂੰ ਹਰੇਕ ਜਨਮ 'ਚ ਮਿਲੇ, ਬੱਚੇ ਕੀ ਕਹਿੰਦੇ ਆ, ਕਹਿੰਦੇ ਪਿਤਾ ਜੀ ਤੇਰੇ ਵਰਗਾ ਕੋਈ, ਤੂੰ ਤੂੰ ਹਰ ਜਨਮ 'ਚ ਮੇਰਾ ਪਿਓ ਹੋਵੇ, ਇੰਨਾ ਵਧੀਆ, ਇੰਨਾ ਵਧੀਆ ਫਰਜ਼ ਨਿਭਾਉਂਦਾ। ਮਾਂ ਕਹਿੰਦੀ ਹੈ ਮੇਰੇ ਨਾਲ ਜਿਹੜੇ ਫਰਜ਼ ਨਿਭਾਇਆ ਹੈ ਨਾ ਇਹਨੇ, ਘਰ ਵਾਲੀ ਕਹਿੰਦੀ ਹੈ ਮੇਰੇ ਪ੍ਰਤੀ ਜਿਹੜੇ ਫਰਜ਼ ਨਿਭਾਏ ਨੇ, ਬੱਚੇ ਕਹਿੰਦੇ ਮੇਰੇ ਪ੍ਰਤੀ ਜਿਹੜੇ ਫਰਜ਼ ਨਿਭਾਏ ਨੇ ਨਾ, ਅਸੀਂ ਵੀ ਜਾਣਦੇ ਹਾਂ। ਉਹ ਫਿਰ ਸੁਰਤ ਕਰਕੇ ਨਾ ਜੀ, ਹਰ ਵੇਲੇ ਸੁਰਤ ਕਰਕੇ ਕੰਮ ਕਰਨ ਵਾਲਾ ਬੰਦਾ ਮਿਹਨਤੀ, ਉਹ ਹਰ ਵੇਲੇ ਪਰਮਾਤਮਾ ਨਾਲ ਜੁੜਿਆ ਹੀ ਰਹਿੰਦਾ। ਕਿਉਂ? ਉਹ ਰੱਬ ਨਾਲ ਜੁੜਿਆ ਤੇ ਸੁਰਤੋਂ ਦੀ ਦਰਗਾਹ, ਕਿਉਂ ਭਲਾ, ਉਹ ਖੁਸ਼ ਖੁਸ਼ ਰਹਿੰਦਾ, ਖੁਸ਼ ਖੁਸ਼ ਰਹਿੰਦਾ ਹਰ ਵੇਲੇ। ਕਿਉਂ ਖੁਸ਼ ਰਹਿੰਦਾ? ਸਾਰਿਆਂ ਨੂੰ ਮੇਰੀ ਲੋੜ ਹੈ ਯਾਰ, ਮੇਰੀ ਇੰਨੀ ਕਦਰ ਹੈ, ਜਿੱਥੇ ਕੰਮ ਕਰਦਾ ਉੱਥੇ ਵੀ ਮੇਰੀ ਕਦਰ ਹੈ, ਮਾਂ ਦੇ ਅੰਦਰ ਵੀ ਮੇਰਾ ਇੰਨਾ ਪਿਆਰ ਹੈ, ਘਰ ਵਾਲੀ ਵੀ ਮੇਰੀ ਇੰਨੀ ਕਦਰ ਕਰਦੀ ਹੈ, ਬੱਚੇ ਵੀ ਮੇਰੇ ਬਿਨਾਂ ਬਚ ਨਹੀਂ ਸਕਦੇ, ਸਾਰੇ ਹੀ ਮੈਨੂੰ ਇੰਨਾ ਪਿਆਰ ਕਰਦੇ ਕਰਦੇ ਨੇ ਕੰਮ ਕਰਨ ਕਰਕੇ, ਮਿਹਨਤ ਕਰਨ ਕਰਕੇ। ਉਹ ਸੁਰਤ ਕਰਕੇ ਹਰ ਵੇਲੇ ਦਰਗਾਹ 'ਚ ਹੀ ਰਹਿੰਦਾ ਤੇ ਉਹਦੀ ਜ਼ਿੰਦਗੀ ਲੁੱਡੀਆਂ ਮਾਰਦੇ ਦੀ ਲੰਘ ਜਾਂਦੀ। ਜਿਵੇਂ ਨਿਆਣੇ ਨਹੀਂ ਹੁੰਦੇ, ਬੱਚੇ ਆਪਣੇ ਐ ਲੁੱਡੀਆਂ ਮਾਰਦੇ ਖੁਸ਼ ਖੁਸ਼ ਫਿਰਦੇ ਐ, ਕਹਿੰਦੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹ ਲੜਾਈਐ। ਇਹੋ ਜੀ ਇਹੋ ਜਿਹੇ ਬੰਦਿਆਂ ਦੀ ਜ਼ਿੰਦਗੀ ਲੁੱਡੀਆਂ ਮਾਰਦਿਆਂ ਦੀ ਲੰਘ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਉਮਰ ਲੰਘ ਗਈ ਸਾਰੀ, ਕਿਉਂਕਿ ਕੰਮਾਂ ਵਿੱਚ ਮਿਹਨਤ ਕਰਨ ਦੇ ਵਿੱਚ ਇਦਾਂ ਹਰ ਸਮੇਂ ਜ਼ਿੰਦਗੀ ਵਿੱਚ ਕੰਮ ਕਰਦੇ ਰਹੇ, ਫਰਜ਼ ਨਿਭਾਉਂਦੇ ਰਹੇ। ਫਰਜ਼ ਨਿਭਾਉਣ ਵਾਲਿਆਂ ਨੂੰ ਉਹਨਾਂ ਦੇ ਹੱਕ ਜ਼ਰੂਰ ਮਿਲਦੇ ਹੈ। ਕਿਰਪਾ ਕਰਕੇ ਮਿਹਨਤੀ ਬਣੀਏ, ਕੰਮ ਕਰਨਾ ਸਿੱਖੀਏ, ਵਲੰਟੀਅਰ ਬਣੀਏ, ਸੇਵਕ ਬਣੀਏ, ਫਿਰ ਗੱਲ ਬਣੇ। ਸੇਵਾ ਦਾ ਅਰਥ ਇਹ ਨਹੀਂ ਵੀ ਗੁਰਦੁਆਰੇ, ਹੁਣ ਸਾਡੇ ਵਰਗੇ ਗੁਰਦੁਆਰੇ ਦਾਲ ਵਾਹਿਗੁਰੂ ਜੀ ਏਦਾਂ ਮਿੱਠਾ ਕਰ, ਪ੍ਰਸ਼ਾਦਾ ਵਾਹਿਗੁਰੂ ਜੀ, ਤੇ ਘਰ ਵੇਖਿਓ ਇਹਨਾਂ ਨੂੰ ਬੋਲਦੇ ਨੇ। ਉਹ ਇੱਕ ਕਹਿੰਦੇ ਜੋੜੇ ਝਾੜੇ, ਤੇ ਉਹ ਬੰਦਾ ਕਹਿੰਦਾ ਯਾਰ ਰਕਸ਼ੇ ਵਾਲਾ ਬੰਦਾ ਜਦੋਂ ਗੁਰਦੁਆਰੇ ਆਇਆ ਉਹਦੇ ਜੋੜੇ ਐ ਝਾੜ ਕੇ ਪੋਲਿਸ਼ ਕਰਕੇ, ਲਓ ਜੀ ਹੱਥ ਹੋ ਗਈ ਯਾਰ, ਧੰਨ ਭਾਗ ਜੀ, ਸੇਵਾ ਬਖਸ਼ੀ ਮੈਨੂੰ। ਉਹ ਕਹਿੰਦਾ ਇਦਾਂ ਦੇ ਬੰਦੇ, ਮੇਰਾ ਜੋੜਾ ਰਕਸ਼ੇ ਵਾਲਾ ਕਹਿੰਦਾ ਮੇਰਾ ਜੋੜਾ ਸਾਫ ਕਰਤਾ, ਰਕਸ਼ਾ ਲੈ ਕੇ ਦੇਗ ਪ੍ਰਸ਼ਾਦ ਲੈ ਕੇ ਘਰ ਨੂੰ ਗਿਆ, ਰਕਸ਼ਾ ਚਲਾਉਂਦਾ ਹੈ। ਦੁਪਹਿਰੇ ਕਿਸੇ ਨੇ ਗੱਡੀ ਮਾਰੀ ਪਿੱਛੇ ਆ ਕੇ, ਇਹਨੇ ਅੱਗੇ ਬ੍ਰੇਕ ਲਾਈ, ਪਿੱਛੇ ਵਾਲੀ ਗੱਡੀ ਵਿੱਚ ਵੱਜ ਗਈ। ਹੁਣ ਅੱਗੇ ਕਿਸੇ ਨੇ ਅੱਗੇ ਬ੍ਰੇਕ ਲਾਈ, ਰਕਸ਼ੇ ਵਾਲੇ ਨੇ ਬ੍ਰੇਕ ਲਾਈ, ਪਿੱਛੇ ਵਾਲੇ ਨੇ ਗੱਡੀ ਵਿੱਚ ਮਾਰੀ, ਪਿੱਛੇ ਵਾਲਾ ਗੱਡੀ ਚੋਂ ਉਤਰਿਆ, ਚੱਕਾ ਤੇ ਰਕਸ਼ੇ ਦਾ ਡਿੰਗਾ ਹੋ ਗਿਆ, ਉਹਦਾ ਤੇ ਮਾੜਾ ਜਿਹਾ ਰੰਗ ਹੀ ਲੱਥਾ ਹੈ। ਉਹ ਗੱਡੀ ਚੋਂ ਉਤਰਿਆ, ਪੰਜ ਸੱਤ ਰਕਸ਼ੇ ਵਾਲੇ ਦੇ ਕੰਨ ਤੇ ਜੜਦੀਆਂ। ਉਹਨੇ ਕਹਿੰਦਾ ਇਹ ਹੋ ਕੀ ਗਿਆ ਇੱਕਦਮ, ਉਹਨੇ ਉਹਦੇ ਮੂੰਹ ਕੰਨੀ ਵੇਖਿਆ ਵੀ ਬੰਦਾ ਤੇ ਉਹੀ ਹੈ ਜਿਹੜਾ ਸਵੇਰੇ ਜੋੜੇ ਮੇਰੇ ਫੜਾ ਰਿਹਾ। ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਹੁੰਦੇ ਨਹੀਂ ਕਹੀਏ ਤਾਂ ਵੀ ਤੂੰ ਸਿੱਧਾ ਨਹੀਂ ਕਹਿਣਗੇ ਵੀ ਵਾਹਿਗੁਰੂ ਜੀ
ਵਾਹਿਗੁਰੂ ਜੀ
ਐਂ ਲੱਗਦਾ ਵੀ ਯਾਰ ਕਿੱਥੋਂ ਕੱਢਦੇ ਨੇ ਆਵਾਜ਼ ਸ਼ਬਦ ਐਂ ਕੱਢਣਗੇ ਆ ਸ਼ਹਿਰੀਆਂ 'ਚ ਤੇ ਜ਼ਿਆਦਾ ਹੀ ਹੈ ਮਾਫ਼ ਕਰਿਓ ਯਾਰ ਸ਼ਹਿਰੀਆਂ 'ਚ ਬਹੁਤ ਹੁੰਦਾ ਇੱਦਾਂ
ਵਾਹਿਗੁਰੂ ਜੀ
ਇੱਦਾਂ ਹੀ ਕਰਦੇ ਵੀ ਤੂੰ ਸਿੱਧਾ ਨਹੀਂ ਕਹਿਣਗੇ ਗੱਲ ਸਪਸ਼ਟ ਨਹੀਂ ਅੱਛਾ ਉੱਥੇ ਵੇਖੋ ਉਹਨਾਂ ਦੀ ਬੋਲੀ
ਗੁਰਦੁਆਰੇ 'ਚ
ਪਤਾ ਨਹੀਂ ਕਿੱਥੋਂ ਤੇ ਉਦਾਂ ਦਿਨੇ ਵੇਖੋ ਉਹਨਾਂ ਦੀ ਬੋਲੀ ਭਾਸ਼ਾ ਵੇਖੋ ਫਿਰ ਵੀ ਉਹੀ ਬੰਦਾ ਯਾਰ ਇੰਨਾ ਫਰਕ ਕਿਉਂ ਪੈ ਗਿਆ ਪਰ ਸਪਸ਼ਟ ਨੇ ਸਪਸ਼ਟਤਾ ਲਿਆਓ ਸਪਸ਼ਟਤਾ ਜਿੱਦਾਂ ਦੇ ਗੁਰਦੁਆਰੇ ਉਦਾਂ ਦੀ ਘਰ ਜਿੱਦਾਂ ਦੇ ਘਰ ਉਦਾਂ ਦੇ ਗੁਰਦੁਆਰੇ ਕਈ ਕਈ ਫੇਸ ਨਾ ਬਣਾਈ ਕਈ ਕਈ ਫੇਸ ਨਹੀਂ ਹੋਣੇ ਚਾਹੀਦੇ ਬਸ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਦਿਲੋਂ ਜਿੰਨ ਮਨ ਹੋਰ ਮੁੱਖ ਹੋਰ ਸਿਕੰਡੇ
ਕੱਚਿਆ
ਕੱਚਿਆ ਬਸ ਦਿਲੋਂ ਪਿਆਰ ਕਰੋ ਪਿਆਰਿਓ ਹਰ ਜਗ੍ਹਾ ਬਸ ਜ਼ਿੰਮੇਵਾਰੀਆਂ ਜਿੱਥੇ ਵੀ ਕੋਈ ਕੰਮ ਕਰਦੇ ਹੋ ਨਾ ਜ਼ਿੰਮੇਵਾਰੀਆਂ ਨਿਭਾਓ ਆਹ ਗੱਲ ਜਿੱਦਣ ਤੋਂ ਸਮਝ ਆਈ ਹੈ ਨਾ ਮੇਰੇ ਨੁਕਤਾ ਇਹ ਸਮਝ ਆਇਆ ਹੈ ਸਮਝਾਉਣ ਵਾਲਿਆਂ ਨੇ ਸਮਝਾਇਆ ਤੇ ਸਾਡੇ ਸਮਝ 'ਚ ਆਇਆ ਉਦੋਂ ਬਾਅਦ ਤੋਂ ਉਦਣ ਤੋਂ ਪਤਾ ਲੱਗ ਗਿਆ ਵੀ ਜੇ ਮਨਾ ਮਾਈਕ ਆ ਗਿਆ ਨਾ ਕੋਲ ਆਵਾਜ਼ਾਂ ਦਿੱਤਾ ਮਾਈਕ ਦਿੱਤਾ ਬੈਠਾ ਇੱਥੇ ਮੈਨੂੰ ਸੁਣ ਰਹੇ ਹੋ ਤੇ ਜ਼ਿੰਮੇਵਾਰੀ ਨਿਭਾ ਆਪਣੀ ਇੱਕ ਇੱਕ ਅੱਖਰ ਉਹ ਦੱਸ ਜੋ ਸਹੀ ਹੈ ਗਲਤ ਗੱਲ ਨਹੀਂ ਕਰਨੀ ਚਾਹੇ ਜਿੰਨੀਆਂ ਮਰਜ਼ੀ ਜੁੱਤੀਆਂ ਖਾਣੀਆਂ ਪੈ ਜਾਣ ਗਾਲਾਂ ਜਿੰਨੀਆਂ ਮਰਜ਼ੀ ਖਾਣੀਆਂ ਪਰ ਫਰਜ਼ ਨਿਭਾਵਾਂਗੇ ਆਪਾਂ ਜ਼ਿੰਮੇਵਾਰੀ ਨਿਭਾਵਾਂਗੇ ਆਪਣੀ ਸਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਵਾਂਗੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਇੱਥੇ ਭਾਉਣ ਦੀ ਸਟੇਜ ਤੇ ਉੱਚਾ ਵਾਇਆ ਸਾਨੂੰ 3-4 ਫੁੱਟ ਤੁਹਾਡੇ ਤੋਂ ਉੱਚੇ ਬੈਠੀਦਾ ਹੈ ਇਹ ਉੱਚਾ ਤੁਸੀਂ ਵਾਇਆ ਹੈ ਸਾਨੂੰ ਇਸ ਲਈ ਵਾਇਆ ਹੈ ਵੀ ਉਹ ਸੁਣਾਓ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸਹੀ ਸੁਣਿਓ ਧਿਆਨ ਨਾਲ ਤੇ ਸਾਰਿਆਂ ਨੂੰ ਖੁਸ਼ ਕਰਨ ਦਾ ਅਸੀਂ ਠੇਕਾ ਨਹੀਂ ਲਿਆ ਨਾ ਲੈਣਾ ਕਈ ਬੰਦੇ ਕਹਿਣਗੇ ਨਾ ਵੀ ਹਰੇਕ ਨਾਲ ਹੀ ਵਿਗਾੜੀ ਜਾਂਦੇ ਨੇ ਇੱਥੇ ਐਂ ਕਹਿਤਾ ਇੱਥੇ ਐਂ ਕਹਿਤਾ ਪਰ ਗੁਰਬਾਣੀ 'ਚ ਜੋ ਲਿਖਿਆ ਸੱਚ ਦੱਸਣਾ ਮਿਲਨਸਾਰ ਰਹਿਣਾ 'ਚ ਕਈ ਬੰਦੇ ਬੜੇ ਵਿਗੜੇ ਮਿਲਨਸਾਰ ਹੋਣਾ ਚਾਹੀਦਾ ਜੀ ਬੰਦਾ ਹਰੇਕ ਨਾਲ ਹੀ ਆਹ ਵੀ ਸਾਡੇ ਨੇ ਆਹ ਵੀ ਸਾਡੇ ਭਰਾ ਨੇ ਆਹ ਵੀ ਸਾਡੇ ਭਰਾ ਨੇ ਮਿਲਨਸਾਰ ਇਦਾਂ ਦੇ ਨਹੀਂ ਅਸੀਂ ਆਪਣੇ ਗੁਰੂ ਦੇ ਨਾਲ ਪਿਆਰ ਕਰਦੇ ਹਾਂ ਜਿਹੜਾ ਗੁਰੂ ਦੇ ਸਿਧਾਂਤ ਨਾਲ ਪਿਆਰ ਕਰਦਾ ਹੈ ਉਹਨੂੰ ਜ਼ਰੂਰ ਮਿਲਾਂਗੇ ਜਿਹੜਾ ਸਿਧਾਂਤ ਨਾਲ ਪਿਆਰ ਨਹੀਂ ਕਰਦਾ ਸਾਡਾ ਕੁਛ ਨਹੀਂ ਲੱਗਦਾ ਫਿਰ ਤੇ ਗੁੱਸਾ ਜਿਵੇਂ ਹੁਣ ਵੇਖਿਓ ਨਾ ਪਿਆਰਿਓ ਸਾਡੀ ਕੋਈ ਭੈਣ ਹੈ ਜਿਹੜੀ ਸੁਣਿਓ ਕਿਸੇ ਵੀ ਬੀਬੀ ਨੂੰ ਪਿੰਡ ਵਿੱਚ ਸ਼ਹਿਰ ਵਿੱਚ ਆਹ ਧਿਆਨ ਨਾਲ ਸੁਣਿਓ ਗੱਲ ਆ ਲਾਸਟ ਕਰਨ ਲੱਗੇ ਜੇ ਸਾਡੀ ਭੈਣ ਕੋਈ ਗਲੀ ਵਿੱਚੋਂ ਲੰਘਦੀ ਹੋਵੇ ਧਿਆਨ ਨਾਲ ਸੁਣਿਓ ਉਹ ਕੋਈ ਵੀ ਉਹਨੂੰ ਮਾਫ ਕਰਨਾ ਲਫ਼ਜ਼ ਕਹਿਣਾ ਪਏਗਾ ਉਹਦੇ ਨਾਲ ਮਜ਼ਾਕ ਕਰੇ ਕੋਈ ਉਹਨੂੰ ਕੁਛ ਕਹਿ ਦੇ ਕੋਈ ਕੁਛ ਕਹਿ ਦੇ ਹਰੇਕ ਕੋਲ ਹੱਸ ਕੇ ਲੰਘ ਜੇ ਗੁੱਸਾ ਹੀ ਨਾ ਕਰੇ ਕਿਸੇ ਨੇ ਕੁਛ ਕਹਿਤਾ ਮਜ਼ਾਕ ਕਰਤਾ ਗਲੀ 'ਚ ਬੈਠੇ ਨੇ ਉਹ ਹੱਸ ਕੇ ਜੇ ਗਾਂਹ ਲੰਘ ਜੇ ਫਿਰ ਉਹ ਕਿਤੇ ਹੋਰ ਕਿਸੇ ਨੇ ਮਜ਼ਾਕ ਕਰਤਾ ਉਹ ਫਿਰ ਗੁੱਸਾ ਨਾ ਕਰੇ ਹੱਸ ਕੇ ਲੰਘ ਜੇ ਉਹ ਕਿਤੇ ਹੋਰ ਜਾਵੇ ਉਹ ਹੱਸ ਕੇ ਪਤਾ ਸਾਰੇ ਪਿੰਡ 'ਚ ਗੱਲਾਂ ਕੀ ਹੋਣਗੀਆਂ ਵੀ ਬੀਬੀ ਬਹੁਤ ਮਿਲਨਸਾਰ ਇਦਾਂ ਹੀ ਕਹਿਣਗੇ ਤੇ ਜਿਹੜੀ ਹੋਵੇ ਸੱਤ ਤੇ ਕਾਇਮ ਜਿਹੜੀ ਹੋਵੇ ਜੱਤ ਸੱਤ ਤੇ ਕਾਇਮ ਆਪਣੇ ਪਤੀ ਨਾਲ ਹੋਵੇ ਵਫਾਦਾਰੀ ਪੂਰੀ ਦੱਸੋ ਭਲਾ ਭਾਈ ਉਸ ਬੀਬੀ ਨੂੰ ਪਿੰਡ ਵਿੱਚ ਕੋਈ ਭੈੜਾ ਮਜ਼ਾਕ ਕਰ ਸਕਦਾ ਭੈੜਾ ਮਜ਼ਾਕ ਉਹਦੇ ਸਾਹਮਣੇ ਕਰ ਜੂ ਕੋਈ ਗੱਲ ਪਊ ਨਾ ਹੁੰਦਾ ਕੌਣ ਹੈ ਤੂੰ ਇਹ ਅਧਿਕਾਰ ਮੇਰੇ ਪਤੀ ਤੋਂ ਬਿਨਾਂ ਕਿਸੇ ਨੂੰ ਨਹੀਂ ਤੂੰ ਮਜ਼ਾਕ ਕਿਵੇਂ ਕਰ ਗਿਆ ਮੈਨੂੰ ਤੂੰ ਮੈਨੂੰ ਭੈੜੀ ਨਜ਼ਰ ਨਾਲ ਕਿਵੇਂ ਵੇਖਿਆ ਇਹੀ ਹੋਏਗਾ ਨਾ ਜੀ ਬਸ ਫਿਰ ਅਸੀਂ ਇਦਾਂ ਦੇ ਮਿਲਨਸਾਰ ਨਹੀਂ ਬਣਨਾ ਆਪਣੇ ਗੁਰੂ ਨਾਲ ਵਫਾਦਾਰੀ ਕਰਨੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜਾ ਸਾਡੇ ਗੁਰੂ ਨੂੰ ਸਾਨੂੰ ਸਿਧਾਂਤ ਨੂੰ ਮਜ਼ਾਕ ਕਰਦਾ ਹੈ ਗੁਰਬਾਣੀ ਨਾਲ ਮਜ਼ਾਕ ਕਰਦਾ ਜਿਹੜਾ ਅਸੀਂ ਤੇ ਭਾਈ ਗੱਲ ਪਵਾਂਗੇ ਉਹਦੇ ਸਾਡਾ ਸੰਬੰਧ ਸਾਡੇ ਪਤੀ ਨਾਲ ਹੈ ਪਰਮੇਸ਼ਰ ਪਤੀ ਪਰਮੇਸ਼ਰ ਤੋਂ ਬਿਨਾਂ ਅਸੀਂ ਨਹੀਂ ਸਾਡਾ ਗੁਰੂ ਹੈ ਸਾਡਾ ਗੁਰਬਾਣੀ ਤੋਂ ਬਿਨਾਂ ਅਸੀਂ ਨਹੀਂ ਮੰਨਦੇ ਕਿਸੇ ਨੂੰ ਕਰੀ ਜਾਓ ਜਿਹੜਾ ਮਲਾਪ ਰੱਖਣਾ ਚਾਹੁੰਦਾ ਸਾਰਿਆਂ ਨਾਲ ਰੱਖੇ ਮਿਲਨਸਾਰ ਬਣੇ ਰਹੋ ਮਿਲਨਸਾਰ ਸਾਰੇ ਪਿੰਡ ਵਾਲੇ ਖੁਸ਼ ਰਹਿਣਗੇ ਬਣੇ ਰਹੋ ਮਿਲਨਸਾਰ ਕਿਸੇ ਦਾ ਗੁੱਸਾ ਨਾ ਕਰੇ ਪਰ ਅਸੀਂ ਨਹੀਂ ਇਦਾਂ ਕਰ ਸਕਦੇ ਜਿੱਥੇ ਗਲਤ ਹੋਏਗਾ ਗਲਤ ਜੋ ਮਰਜ਼ੀ ਹੋ ਜਾਏ ਇਸ ਕਰਕੇ ਵਫਾਦਾਰੀ ਜ਼ਰੂਰ ਚਾਹੀਦੀ ਹੈ ਜ਼ਿੰਦਗੀ ਵਿੱਚ ਮੈਂ ਪੁੱਛਦਾ ਸਿੰਘੋ ਚਾਹੁੰਦੇ ਹੋ ਨਾ ਵੀ ਸਾਡੀ ਘਰ ਵਾਲੀ ਸਾਡੇ ਨਾਲ ਧੋਖਾ ਨਾ ਕਰੇ ਜੇ ਸਾਡੀ ਹੈ ਤੇ ਸਿਰਫ ਸਾਡੀ ਰਵੇ ਇਦਾਂ ਹੀ ਹੈ ਨਾ ਮੇਰੀਆਂ ਭੈਣਾਂ ਵੀ ਕਹਿੰਦੀਆਂ ਵੀ ਜੇ ਮੇਰੇ ਨਾਲ ਵਿਆਹ ਹੋਇਆ ਨਾ ਇਹਦਾ ਚੌੜਾ ਹੋ ਕੇ ਪੱਲਾ ਫੜ ਕੇ ਅੱਗੇ ਅੱਗੇ ਤੁਰ ਪਿਆ ਸੀ ਤੇ ਹੁਣ ਇਦਾਂ ਹੀ ਰਵੇ ਹੁਣ ਨਾ ਹੱਥ ਫੜੇ ਕਿਸੇ ਦਾ ਇਦਾਂ ਹੀ ਚਾਹੁੰਦੇ ਆ ਨਾ ਆਪਾਂ ਤੇ ਗੁਰੂ ਵੀ ਇਦਾਂ ਹੀ ਚਾਹੁੰਦਾ ਵੀ ਜੇ ਆਇਆ ਇੱਧਰ ਨੂੰ ਸਿੱਧਾ ਹੋ ਕੇ ਆਈ ਫਿਰ ਹੁਣ ਗੁਰੂ ਜੀ ਵੀ ਇਦਾਂ ਹੀ ਚਾਹੁੰਦੇ ਆ ਜਿਹੜੇ ਵਫਾਦਾਰੀ ਨਿਭਾਉਣਗੇ ਖੁਸ਼ੀ ਮਿਲੇਗੀ ਗੁਰੂ ਸਾਹਿਬ ਵਫਾ ਹੋਣੀ ਬੜੀ ਲਾਜ਼ਮੀ ਪਿਆਰਿਓ ਸਿੱਧੀਆਂ ਸਿੱਧੀਆਂ ਸਪਸ਼ਟ ਜੀਆਂ ਗੱਲਾਂ ਹੈ ਬਸ ਗੁਰਬਾਣੀ ਨਾਲ ਜੁੜੋ ਹੱਥਾਂ ਪੈਰਾਂ ਨਾਲ ਕੰਮ ਕਰੋ ਸੁਰਤ ਸਦਾ ਹੀ ਦਰਗਾਹ 'ਚ ਰਹੇਗੀ ਰੱਬ ਹਰ ਜਗ੍ਹਾ ਹੈ ਤੇ ਰੱਬ ਜੀ ਦੀ ਦਰਗਾਹ ਵੀ ਹਰ ਜਗ੍ਹਾ ਜਦੋਂ ਮਰਜ਼ੀ ਜਾਓ ਕਬੀਰ ਜਹਿਦਰ ਆਵਤ ਜਾਤ ਹੋ ਲੋਪੜੋ ਹਟਕੇ ਨਾਹੀ ਕੋਏ ਸੋ ਦਰ ਕੈਸੇ
ਛੋਟੀ ਆ
ਜੋ ਦਰ ਪੜੋ ਇੱਕ
ਕਬੀਰ ਜਹਿਦਰ ਆਵਤ ਜਾਤ ਹੋ
ਇਸ ਦਰਗਾਹ ਵਿੱਚ ਜਾਣ ਤੋਂ ਤੈਨੂੰ ਕੋਈ ਨਹੀਂ ਰੋਕਦਾ ਜਦੋਂ ਮਰਜ਼ੀ ਜਾ ਐਸਾ ਦਰ ਹੈ ਇਹ ਲੋ ਪੜੋ
ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ
ਕਿਵੇਂ ਛੱਡ ਦਈਏ ਜੀ ਐਸਾ ਤਰ ਹੈ ਜਿਹੜਾ ਮਾਲਕ ਦਾ ਹਰ ਜਗ੍ਹਾ ਜਿਹੜਾ ਹਾਜ਼ਰ ਹੈ ਉਹਨੂੰ ਕਿਵੇਂ ਛੱਡ ਦਈਏ ਮੈਂ ਸ਼ਬਦ ਦੀ ਵਿਚਾਰ ਤੇ ਅੱਜ ਕੁਝ ਹੋਰ ਕਰਨਾ ਚਾਹੁੰਦਾ ਸੀ ਪਰ ਉਹ ਕਲਯੁਗ ਮਹਿ ਕਲਯੁਗ ਸਮਝਿਓ ਸਮਝਿਆ ਨਾ ਕਲਯੁਗ ਬਾਹਰ ਨਹੀਂ ਆਉਂਦਾ ਦਰਗਾਹ ਤੇ ਕੀਰਤਨ ਬਸ ਇੰਨੇ ਕੁ ਨੁਕਤੇ ਹੀ ਬਹੁਤ ਨੇ ਜੇ ਇੱਕ ਇੱਕ ਗੱਲ ਸਮਝੀ ਚੱਲੀਏ ਨਾ ਅੱਗੇ ਫਿਰ ਫਾਰਮੂਲਾ ਸਮਝ ਚ ਆ ਜੇ ਸਵਾਲ ਤੇ ਆਪੇ ਹੀ ਹੱਲ ਹੋ ਜਾਂਦੇ ਸਾਰੇ ਇੱਕ ਵਾਰੀ ਫਾਰਮੂਲਾ ਆ ਜਾਏ ਦਿਮਾਗ ਚ ਬਸ ਇੱਕ ਵਾਰੀ ਇੱਕ ਇੱਕ ਨੁਕਤਾ ਸਮਝ ਲਓ ਅੱਗੇ ਆਪੇ ਆ ਜਾਏ ਕੱਲ ਮੇਰੇ ਉਹ ਵੀਰੋ ਭਾਈਓ ਅੰਮ੍ਰਿਤ ਸੰਚਾਰ ਹੋਣਾ ਮੈਨੂੰ ਦੱਸਿਓ ਜੀ ਗੁਰਬਾਣੀ ਦਾ ਗਿਆਨ ਵਧੀਆ ਲੱਗਦਾ ਕਿ ਨਹੀਂ ਬੋਲੋ ਭਲਾ ਕਥਾ ਕਹਾਣੀਆਂ ਵਧੀਆ ਲੱਗਦੀਆਂ ਕਿ ਗੁਰਬਾਣੀ ਦਾ ਗਿਆਨ ਗੁਰਬਾਣੀ ਦਾ ਗਿਆਨ ਬਹੁਤ ਬਹੁਤ ਵਧੀਆ ਲੱਗਦਾ ਗੁਰਬਾਣੀ ਦੀ ਕਥਾ ਦਾ ਸਵਾਦ ਹੀ ਬਹੁਤ ਆਉਂਦਾ ਪਰ ਹੁਣ ਮੈਂ ਬੇਨਤੀ ਕਰਦਾ ਵੀ ਜੇ ਇਹ ਸਕੂਲ ਦੀ ਪੜ੍ਹਾਈ ਤੁਹਾਨੂੰ ਵਧੀਆ ਲੱਗਦੀ ਹੈ ਨਾ ਜੀ ਵਧੀਆ ਫਿਰ ਦਾਖਲੇ ਲਓ ਜੇ ਤੁਹਾਨੂੰ ਇਹ ਪੜ੍ਹਾਈ ਵਧੀਆ ਲੱਗਦੀ ਹੈ ਫਿਰ ਦਾਖਲੇ ਲਓ ਆਪਾਂ ਪੜ੍ਹਾਈ ਸ਼ੁਰੂ ਕਰੀਏ ਮਨ ਬਣਾਈ ਕੱਲ ਇੱਥੇ ਅੰਮ੍ਰਿਤ ਸੰਚਾਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਹੀ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਸ਼ਾਮ ਨੂੰ 6 ਵਜੇ ਪੰਜ ਪਿਆਰਿਆਂ ਨੇ ਆ ਜਾਣਾ ਜੀ 6 ਵਜੇ ਉਦੋਂ ਪਹਿਲਾਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਪੰਜਵੇਂ ਕਕਾਰ ਕੇਸ ਨੇ ਚਾਰ ਕਕਾਰ ਬਾਹਰਲੇ ਹੈ ਆਓ ਪਾਈਏ ਇਹ ਵਰਦੀ ਹੈ ਸਾਡੀ ਵੀ ਅਸੀਂ ਸਟੂਡੈਂਟ ਹਾਂ ਗੁਰੂ ਗ੍ਰੰਥ ਸਾਹਿਬ ਦੇ ਆਖੋ ਸਤਿਨਾਮ
ਸ੍ਰੀ ਵਾਹ
ਅਸੀਂ ਸਟੂਡੈਂਟ ਬਣ ਗਏ ਹੁਣ ਵੀ ਆਹ ਕੀ ਪਾਇਆ ਕਹਿੰਦੇ ਸਟੂਡੈਂਟ ਹਾਂ ਪੜ੍ਹਦੇ ਹਾਂ ਜੀ ਹੁਣ ਗੁਰਬਾਣੀ ਪੜ੍ਹਦੇ ਹਾਂ ਸਾਡੀ ਪਛਾਣ ਹੈ ਵੀ ਇਹ ਗੁਰਬਾਣੀ ਪੜ੍ਹਨ ਵਾਲਾ ਬੜੀ ਅਕਲ ਹੋਏਗੀ ਇਹਨੂੰ ਸਮਝ ਹੋਏਗੀ ਗੁਰਬਾਣੀ ਪੜ੍ਹਦੇ ਹਾਂ ਇਸ ਕਰਕੇ ਦਾਖਲਾ ਜਿਹੜਾ ਇਸ ਘਰ ਦੇ ਵਿੱਚ ਉਹ ਹੈ ਅੰਮ੍ਰਿਤ ਛਕਣਾ ਇਹ ਡਿਗਰੀ ਨਹੀਂ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਲਾਸਟ ਡੰਡੇ ਤੇ ਪੈਰ ਨਹੀਂ ਪਹਿਲੇ ਡੰਡੇ ਤੇ ਪੈਰ ਹੈ ਇਸ ਕਰਕੇ ਥੋੜਾ ਜਿਹਾ ਮਨ ਮਰਿਆਦਾ 'ਚ ਰਹਿੰਦਾ ਵੀ ਯਾਰ ਸ਼ਰਾਬ ਨਹੀਂ ਪੀਣੀ ਬੱਜਰ ਕਰਹਿਤ ਪਰ ਨਾਰੀ ਪਰ ਪੁਰਸ਼ ਦਾ ਸੰਗ ਨਾ ਹੋ ਜੇ ਕਿਤੇ ਤੰਬਾਕੂ ਨਹੀਂ ਖਾਣਾ ਕੇਸ ਨਹੀਂ ਕੱਟਣੇ ਆਹ ਚਾਰ ਬੱਜਰ ਕਰਹਿਤ ਕਿੰਨਾ ਕੁ ਔਖਾ ਕੰਮ ਹੈ ਭਾਈ ਕਿੰਨਾ ਕੁ ਬੋਝ ਹੈ ਮਨ ਬਣਾ ਲਓ ਮੇਰੇ ਵੀਰੋ ਭਾਈਓ ਭੈਣੋ ਮੇਰੀਆਂ ਭੈਣਾਂ ਤੇ ਆਓ ਆਪਾਂ ਜੇ ਇਹ ਪੜ੍ਹਾਈ ਚੰਗੀ ਲੱਗਦੀ ਤੇ ਦਾਖਲਾ ਲਈਏ ਮਨ ਬਣਾਓ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਵੱਧ ਤੋਂ ਵੱਧ ਵੀਰ ਭਰਾ ਆਓ ਅੱਜ ਆਪਾਂ 8 ਵਜੇ ਤੋਂ ਪਹਿਲਾਂ ਆ ਗਏ ਸੀ ਮੈਂ ਕੱਲ ਬੇਨਤੀ ਕੀਤੀ ਸੀ ਤੇ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ 8:45 ਤੋਂ ਵੀ ਪਹਿਲਾਂ ਆ ਜਾਈਏ ਕਿਉਂਕਿ ਜੀ ਤੇ ਨਹੀਂ ਵੇਖੋ ਕਰਦਾ ਸਮਾਪਤੀ ਕਰਨ ਨੂੰ ਜਿਹੜਾ ਸ਼ਬਦ ਮੈਂ ਵਿਚਾਰਨਾ ਚਾਹੁੰਦਾ ਸੀ ਉਹ ਤੇ ਅਜੇ ਸ਼ੁਰੂ ਵੀ ਨਹੀਂ ਮੈਂ ਕੀਤਾ, ਪਰ ਟਾਈਮ ਜਿਹੜਾ ਉਹ ਪੂਰਾ ਹੋ ਗਿਆ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਧਿਆਨ ਨਾਲ ਸੁਣਿਓ, ਕੱਲ ਦਾ ਇੱਕ ਦੀਵਾਨ ਆਪਣਾ ਬਾਕੀ ਰਹਿੰਦਾ ਤੇ 7:15 ਵਜੇ ਜਥਾ ਸ਼ੁਰੂ ਕਰੇਗਾ, 7:45 ਵਜੇ ਆਪਾਂ ਸ਼ੁਰੂ ਕਰ ਲਾਂਗੇ। ਤੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ 5-7 ਮਿੰਟਾਂ ਵਿੱਚ ਕਿਰਪਾ ਕਰਕੇ ਆ 5-7 ਮਿੰਟ ਬੈਠਣ ਦੀ ਕਿਰਪਾਲਤਾ ਕਰੋ। ਸਹਿਜ ਪਾਠ ਜਿਹੜੇ ਆ ਨਾ ਜੀ, ਬਾਹਰਲੇ ਪਾਸੇ ਸੇਵਾਦਾਰ ਬਾਹਰਲੇ ਪਾਸੇ ਬੈਠੇ ਆ, ਧਿਆਨ ਨਾਲ ਸੁਣੋ। ਜਿਹੜਿਆਂ ਵੀਰਾਂ ਭੈਣਾਂ ਨੇ ਸਹਿਜ ਪਾਠ ਆਰੰਭ ਕਰਾਉਣੇ ਹੋਣ, ਅਰਥਾਂ ਸਮੇਤ ਸਹਿਜ ਪਾਠ ਜਿਹੜੇ ਆਰੰਭ ਕਰਨਾ ਚਾਹੁੰਦੇ ਆ, ਉਹ ਬਾਹਰ ਸੇਵਾਦਾਰ ਬੈਠੇ ਆ, ਉਹਨਾਂ ਕੋਲ ਆਪਣੇ ਨਾਮ ਲਿਖਾਓ। 6 ਤਰੀਕ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ, 6 ਦਾ ਐਤਵਾਰ ਹੈ, ਐਤਵਾਰ ਵਾਲੇ ਦਿਨ ਨਾਲੇ ਤੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ ਤੇ ਨਾਲੇ ਅਰਥਾਂ ਵਾਲੀਆਂ ਪੋਥੀਆਂ, ਗੁਰਬਾਣੀ ਦੇ ਅਰਥਾਂ ਵਾਲੀਆਂ ਪੋਥੀਆਂ, ਸ਼ਬਦਾ ਅਰਥ ਵਾਲੀਆਂ ਪੋਥੀਆਂ ਤੁਹਾਨੂੰ ਦੇ ਕੇ ਜਾਣਗੇ। ਤੁਸੀਂ ਇੱਥੇ ਸਹਿਜ ਪਾਠ ਆਰੰਭ ਕਰੋ, ਆ ਕੇ ਪੋਥੀਆਂ ਪ੍ਰਾਪਤ ਕਰੋ, ਕੋਈ ਪੈਸਾ ਨਹੀਂ ਲੱਗਣਾ। ਸਹਿਜ ਪਾਠ ਘਰਾਂ ਵਿੱਚ ਸ਼ੁਰੂ ਕਰੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਹੀ ਕਰਿਆ ਕਰੋ, ਭੋਗ ਪਾਤਾ ਅਗਲੇ ਸਾਲ ਫਿਰ ਆਰੰਭ ਕਰ ਦਿਆ ਕਰੋ, ਨਾਲ ਹੀ ਇੱਕ ਸਾਲ ਵਿੱਚ ਸਹਿਜ ਪਾਠ ਦਾ ਭੋਗ ਪਾਓ, ਬਹੁਤ ਵਧੀਆ। ਆਰਾਮ ਨਾਲ ਬਾਣੀ ਪੜ੍ਹ, ਇੱਕ ਇੱਕ ਪੰਗਤੀ ਪੜ੍ਹਿਆ ਕਰੋ, ਏਦਾਂ ਸਮਝ ਆਵੇ ਬਾਣੀ। ਮੇਰੀਆਂ ਭੈਣਾਂ, ਮੇਰੇ ਵੀਰ ਭਰਾ, ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਨਾਮ ਲਿਖਾਓ, 6 ਤਰੀਕ ਨੂੰ ਸਹਿਜ ਪਾਠ ਆਰੰਭ ਹੋਣਗੇ। ਪਰ ਜਿਹਨਾਂ ਨੇ ਅੰਮ੍ਰਿਤ ਛਕਣਾ ਉਹ ਭਾਈ ਜ਼ਰੂਰ ਕਿਰਪਾ ਕਰਕੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਕਿਰਪਾ ਕਰਕੇ ਕੱਲ 6 ਵਜੇ ਸ਼ਾਮ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸਾਰੀ ਸੰਗਤ ਦਾ ਧੰਨਵਾਦ, ਬਹੁਤ ਧਿਆਨ ਨਾਲ, ਬਹੁਤ ਇਕਾਗਰਤਾ ਨਾਲ ਬਹਿ ਕੇ ਸੁਣਿਆ। ਆਪਾਂ ਲੇਟ ਨਹੀਂ ਕਰਾਂਗੇ, ਕੱਲ ਦਾ ਦੀਵਾਨ ਵੀ ਵੇਲੇ ਨਾਲ ਸ਼ੁਰੂ ਕਰਕੇ 10 ਵਜੇ ਸਮਾਪਤੀ ਹੋ ਜਾਏਗੀ। ਗੁਰੂ ਜੀ ਜਾਣਗੇ ਫਿਰ ਚੱਲਾਂਗੇ ਭਾਈ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਅਰਦਾਸ ਸੁਣ ਜਾਓ, ਹੁਕਮਨਾਮਾ ਸੁਣੋ, ਗੁਰੂ ਜੀ ਜਾਂਦੇ ਨੇ ਫਿਰ ਆਪਾਂ ਚੱਲਦੇ ਹਾਂ। 5-10 ਮਿੰਟ ਟਿਕੋ, ਜਿੱਥੇ ਇੰਨਾ ਚਿਰ ਬੈਠੇ ਹੋ ਕੋਈ ਫਰਕ ਨਹੀਂ ਪੈਂਦਾ। ਕੱਲ ਵੀ ਕਿਹਾ ਸੀ ਜੀ, ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਆ, ਤੁਹਾਡੇ ਪਰਸ ਤੇ ਮੋਬਾਈਲ ਕਦੋਂ ਕੱਢ ਕੇ ਲੈ ਜਾਣਗੇ ਪਤਾ ਹੀ ਨਹੀਂ ਲੱਗਣਾ। ਧਿਆਨ ਰੱਖਿਓ ਭਾਈ, ਬਹੁਤ ਇਦਾਂ ਦੇ ਬੰਦੇ ਵਿੱਚ ਹੁੰਦੇ ਆ, ਮੱਥਾ ਟੇਕਣ ਲੱਗੇ ਵੀ ਵੇਖਿਓ ਜਦੋਂ ਨਿਕਲਾਂਗੇ ਆਪਾਂ, ਉਦੋਂ ਬਹੁਤ ਹੁੰਦਾ, ਜਦੋਂ ਆਪਾਂ ਨਿਕਲਦੇ ਹਾਂ ਨਾ ਬਹੁਤ ਵਾਰ ਪਤਾ ਹੀ ਨਹੀਂ ਲੱਗਦਾ। ਇਹ ਖਿਆਲ ਰੱਖਿਓ, ਹੁਣ ਜ਼ਰੂਰ ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਸਭ ਦਾ ਧੰਨਵਾਦ। ਇੱਕ ਦੀਵਾਨ ਬਾਕੀ ਰਹਿ ਗਿਆ, ਕੱਲ੍ਹ ਫਿਰ ਮਿਲਾਂਗੇ, ਗੁਰੂ ਜੀ ਨੇ ਮਿਲਾਇਆ, ਗੱਜ ਕੇ ਆਨੰਦ ਸਾਹਿਬ 'ਚ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਹਿਜ ਸੇਤੀ ਮਾਇਆ, ਰਾਗ ਰਤਨ ਪਰਵਾਰ ਕਰੀਆਂ, ਸ਼ਬਦ ਗਾਵਣ ਆਈਆਂ, ਰੂਪਾ ਗਾਵੋ ਹਰੀ ਚੇਲਾ, ਮਨ ਵਸਾਇਆ, ਹੈ ਨਾਨਕ ਅਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਧਕਾਰੋਂ ਕਰੇ ਚੀਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਹਰ ਕਾ ਜੇ ਹੈ ਸਭ ਕੁਛ ਹੈ, ਇਸ ਕੇ ਸੋ ਪਾਰ, ਸਦਾ ਸਿਮਤ ਸਲਾਹਾਂ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਮਨ ਸ਼ਬਦ ਬਣੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਆਇਆ ਸਾਚ ਨਾਮ ਆਇਆ, ਹਰ ਸਾਧ ਸੁਖ ਮਨ ਆਏ ਵਸਿਓ, ਜਿਨ ਇੱਛਾ ਸਭ ਪੁਜਾਈਆਂ, ਨਾਨਕ ਸੁਣ ਹੋ ਸੰਤ ਸ਼ਬਦ ਸਰ ਹੋ ਪਿਆਰੋ ਸਾਚਾ, ਪਰਸ ਪਾਕੇ ਸ਼ਬਦ ਵਾਚਾ, ਕਲਾ ਜਿਤ
ਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾ ਗੋਰੇ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰਯਾਮੀ ਗੋਰੇ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰਯਾਮੀ ਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕਿਲ ਵੇਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤ ਰਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।